वाहे गुरु वाहे गुरु तुम्हारी शरण तुम्हारी तुम ही सजन सोहेले तुम ही सजन सोहेले राखो राखण हार दयाला नानक कर के गुआले नानक कर के गुआले आनंद गुणी निधान आनंद गुणीन धाम गुरु गरीब निवास गुरु गरीब निवास गरीब निवास सब जोत तेरी जग जीवना सब जोत तेरी जग जीवना जोत तेरी जग जोत तेरी जग जीवना सब जोत तेरी जग जीवना कट कट हर रंग घट घट हर रंग रंग ना सब जोत तेरी जग जीवना जोत तेरी जग जीवना
थोड़ी जी विसल थोड़ी जी विसल है
तू कट कट हर रंग रंग तू कट कट हर रंग रंग सब जोत तेरी जग जीवना जोत तेरी जग जीवना ਸਭ ਧਿਆਵੇ ਤੁਧ ਮੇਰੇ ਪ੍ਰੀਤਮਾ ਸਭ ਧਿਆਵੇ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਸਤ ਸਤ ਪੁਰਖ ਨਿਰੰਜਨਾ ਸਭ ਜੋਤ ਤੇਰੀ ਜਗ ਜੀਵਨਾ ਜੋਤ ਤੇਰੀ ਜਗ ਜੀਵਨਾ ਤੂੰ ਘੱਟ ਘੱਟ ਹਰ ਰੰਗ ਰੰਗ ਘਟ ਘਟ ਹਰ ਰੰਗ ਰੰਗਨਾ ਸਭ ਜੋਤ ਤੇਰੀ ਜਗ ਜੀਵਨਾ ਜੋਤ ਤੇਰੀ ਜਗ ਜੀਵਨਾ ਸਭ ਜਗਤ ਭਿਖਾਰੀਆ ਇੱਕ ਦਾਤਾ ਸਭ ਜਗਤ ਭਿਖਾਰੀਆ ਇੱਕ ਦਾਤਾ ਇੱਕ ਦਾਤਾ ਇੱਕ ਦਾਤਾ ਇੱਕ ਦਾਤਾ ਸਭ ਜਗਤ ਭਿਖਾਰੀਆ ਸਭ ਜਗਤ ਭਿਖਾਰੀਆ ਹਰ ਜਾਚੈ ਸਭ ਮੰਗ ਮੰਗਣਾ ਹਰ ਜਾਚੈ ਸਭ ਮੰਗ ਮੰਗਣਾ ਸਭ ਜੋਤ ਤੇਰੀ ਜਗ ਜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਜੋਤ ਤੇਰੀ ਜਗ ਜੀਵਨਾ ਜੋਤ ਤੇਰੀ ਜਗ ਜੀਵਨਾ ਸੇਵਕ ਠਾਕੁਰ ਸਭ ਤੂੰ है तू है, सेवक ठाकुर सब तू है, तू है गुरमति हर जंग चंग हर चंग चंग ना, सब जोत तेरी जगदीप ना, सब जोत तेरी जगदीप ना, तू कट कट हर रंग रंग घट घट हर रंग रंग ना, सब जोत तेरी जग जीव ना, जोत तेरी जग जीव ना।
सारे कृपा करो एक बार, सारे कृपा करो।
सब जोत तेरी जग जोत तेरी जग जी
गज के,
सब जोत तेरी, सब जोत तेरी जग, तू घट घट हर रंग रंग घट घट सब जोत तेरी जग दीप ना, जपो जोत तेरी सब कहो मुखो रिखी केश हरे, रिखी केश हरे, सब कहो मुखो रिखी केश हरे, रिखी केश हरे, जित पावे सब फल फल, जित पावे सब फल फल, सब जोत तेरी जगदीप ना, जोत तेरी जगदीप ना, तू घट घट हर रंग रंग ना, तू घट घट हर रंग रंग ना, सब जोत तेरी जगदीप ना, 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 सब जोत तेरी जगदीप। ਜੋਤ ਤੇਰੀ ਸਭ ਜੋਤ ਜੋਤ ਤੇਰੀ
ਸਭ ਜੋਤ ਤੇਰੀ ਜਗ ਜੀ ਸਭ ਜੋਤ ਤੇਰੀ ਜਗ ਜੀਵਨਾ ਸਭ ਜੋਤ ਤੇਰੀ ਜਗ ਜੀਵਨਾ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਜੋਤ ਤੇਰੀ ਜਗ ਜੀਵਨਾ
ਆਓ ਜੀ ਬੜੇ ਪਿਆਰ ਨਾਲ ਸਾਰੇ ਰਲ ਮਿਲ ਕੇ ਕੁਝ ਸਮਾਂ ਹਰ ਹਫ਼ਤੇ ਗੁਰਦੁਆਰਾ ਪਰਮੇਸ਼ਰ ਦੁਆਰ ਪਹੁੰਚ ਕੇ ਜੋ ਐਤਵਾਰ ਦੇ ਐਤਵਾਰ ਦਿਨ ਦੇ ਦੀਵਾਨ ਵਿੱਚ ਹਾਜ਼ਰੀ ਭਰਦੇ ਹਾਂ। ਆਓ ਸਭ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਈਏ, ਕੋਈ ਰਸਨਾ ਵਾਂਝੀ ਨਾ ਰਹੇ। ਇੱਕੇ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜੇ ਪਿਆਰ ਨਾਲ ਭਾਈ ਅੰਗਰੇਜ਼ ਸਿੰਘ ਜੀ ਪਾਸੋਂ ਗੁਰੂ ਰਾਮਦਾਸ ਜੀ ਦੀ ਪੌੜੀ ਕੰਨੜਾ ਰਾਗ ਉਹਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਹੈ। ਜਿਵੇਂ ਪੜ੍ਹ ਰਹੇ ਸੀ, ਸਭ ਜੋਤ ਤੇਰੀ ਜਗ ਜੀਵਨਾ ਤੂੰ ਘੱਟ ਘੱਟ ਹਰ ਰੰਗ ਰੰਗਣਾ। ਜਦੋਂ ਅਸੀਂ ਜੋਤ ਦੀ ਗੱਲ ਕਰਦੇ ਹਾਂ ਜਾਂ ਕਹਿ ਲਓ ਗੁਰਬਾਣੀ ਵਿੱਚ ਇਹ ਵੀ ਸ਼ਬਦ ਆਉਂਦਾ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਵੇਂ ਜਿਹੜਾ ਨੂਰ ਸ਼ਬਦ ਹੈ, ਨੂਰ ਦਾ ਸੌਖਾ ਜਿਹਾ ਜੇ ਅਰਥ ਆਪਾਂ ਕਰੀਏ ਉਹ ਹੈ ਇੱਕੋ ਇੱਕ ਢਾਂਚਾ, ਇੱਕੋ ਇੱਕ ਲਾਅ ਆਫ ਨੇਚਰ, ਇੱਕੋ ਨਿਜ਼ਮ। ਅਸੀਂ ਜਿੰਨੇ ਵੀ ਇੱਥੇ ਜੁੜ ਕੇ ਬੈਠੇ ਹਾਂ ਸਾਰਿਆਂ ਦੀ ਪੈਦਾਇਸ਼ ਜਿਹੜੀ ਹੈ ਉਹ ਦੁਨੀਆਂ ਵਿੱਚ ਇੱਕੋ ਤਰੀਕੇ ਨਾਲ ਹੋਈ ਹੈ। ਕੋਈ ਵੀ ਕਿਸੇ ਵੱਖਰੇ ਰਾਹ ਰਾਹੀਂ ਦੁਨੀਆਂ ਦੇ ਵਿੱਚ ਨਹੀਂ ਆਉਂਦਾ। ਕਬੀਰ ਜੀ ਦਾ ਆਪਾਂ ਕਿੰਨੇ ਵਾਰੀ ਸ਼ਬਦ ਇਹ ਪੜ੍ਹਦੇ ਹਾਂ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਵੀ ਜੇ ਤੂੰ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਬਹੁਤ ਉੱਚਾ ਸਮਾਜ ਅੰਦਰ, ਮੈਂ ਖਾਸ ਹਾਂ, ਮੇਰੀ ਇੱਥੇ ਵੱਧ ਮਾਨਤਾ ਹੋਣੀ ਚਾਹੀਦੀ ਹੈ, ਮੈਨੂੰ ਲੋਕੀ ਸਪੈਸ਼ਲ ਤਰੀਕੇ ਨਾਲ ਟ੍ਰੀਟ ਕਰਨ, ਸਪੈਸ਼ਲ ਲੋਕੀ ਮਿਲਣ ਮੈਨੂੰ, ਤੇ ਕਬੀਰ ਜੀ ਆਖਣ ਲੱਗੇ ਵੀ ਜੇ ਤੂੰ ਬਹੁਤ ਮਹਾਨ ਹੈ, ਆਪਣੇ ਆਪ ਨੂੰ ਖਾਸ ਸਮਝਦਾ ਹੈ, ਆਪਣੇ ਆਪ ਨੂੰ ਸਪੈਸ਼ਲ ਮੰਨਦਾ ਹੈ, ਤੇ ਤੂੰ ਮਾਂ ਦੀ ਕੁੱਖ ਵਿੱਚੋਂ ਨਹੀਂ ਸੀ ਆਉਣਾ, ਤੂੰ ਕਿਸੇ ਹੋਰ ਰਾਹ ਰਾਹੀਂ ਜਾਂਦਾ। ਤੋ ਆਨ ਬਾਟ, ਬਾਟ ਦਾ ਹੁੰਦਾ ਰਸਤਾ, ਤੂੰ ਇਸ ਰਾਹੀਂ ਨਾ ਆਉਂਦਾ, ਤੂੰ ਹੋਰ ਰਾਹ ਰਾਹੀਂ ਜਾਂਦਾ। ਤੂੰ ਵੀ ਸਾਡੇ ਵਾਂਗੂ ਮਾਂ ਦੀ ਕੁੱਖ ਵਿੱਚੋਂ ਜੰਮਿਆ ਹੈ। ਸਪਸ਼ਟ ਸ਼ਬਦ ਕਬੀਰ ਜੀ ਨੇ ਵਰਤੇ ਹੈ। ਕਬੀਰ ਜੀ ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ। ਹੁਣ ਉਸ ਵੇਲੇ ਚਲੋ ਬ੍ਰਾਹਮਣ ਆਪਣੇ ਆਪ ਨੂੰ ਉੱਚਾ ਸਮਝਦਾ ਸੀ, ਅੱਜ ਜੱਟ ਆਪਣੇ ਆਪ ਨੂੰ ਉੱਚਾ ਸਮਝਦਾ, ਜਾਂ ਕੋਈ ਹੋਰ ਦੂਜਾ ਤੀਜਾ ਜਿਹੜਾ ਵੀ ਹੈ ਜਿਹੜਾ ਆਪਣੇ ਆਪ ਨੂੰ ਉੱਚਾ ਸਮਝਦਾ, ਕੋਈ ਹੋਵੇ, ਭਾਵੇਂ ਕਿਸੇ ਮਜ਼ਹਬ ਵਿੱਚ ਜੰਮਿਆ ਹੋਵੇ, ਕਿਸੇ ਕਿਸੇ ਦੇਸ਼ ਵਿੱਚ ਜੰਮਿਆ ਹੋਵੇ, ਜਿਹੜਾ ਆਪਣੇ ਆਪ ਨੂੰ ਬਾਕੀਆਂ ਨਾਲੋਂ ਵੱਖਰਾ ਸਮਝਦਾ ਹੈ, ਉਹਦੇ ਉੱਤੇ ਵੀ ਇਹ ਗੱਲ ਜਿਹੜੀ ਹੈ ਉਹ ਬਰਾਬਰ ਲਾਗੂ ਹੁੰਦੀ ਹੈ, ਬਰਾਬਰ ਢੁਕਣੀ ਹੈ। ਜੇ ਹੁਣ ਮੇਰੇ ਵਰਗਾ ਕਹਿੰਦਾ ਮੈਂ ਕੀਰਤਨ ਕਰਨ ਲੱਗ ਗਿਆ, ਮੈਂ ਕਥਾ ਕਰਨ ਲੱਗ ਗਿਆ, ਮੈਂ ਬਹੁਤ ਖਾਸ ਹੋ ਗਿਆ, ਸਾਡੇ ਵੀ ਬਰਾਬਰ ਲੱਗਣੀ ਹੈ। ਇਹ ਤੇ ਦੇਖੋ ਹਰੇਕ ਬੰਦੇ ਦੇ ਆਪਣੇ ਆਪਣੇ ਕੰਮ ਨੇ। ਕੋਈ ਕਥਾ ਕਰਨ ਲੱਗ ਪਿਆ, ਕੋਈ ਕੀਰਤਨ ਕਰਨ ਲੱਗ ਪਿਆ, ਕੋਈ ਜੌਬ ਕਰਦਾ, ਕੋਈ ਵਕੀਲ ਬਣ ਗਿਆ, ਕੋਈ ਡਾਕਟਰ ਬਣ ਗਿਆ, ਕੋਈ ਟੀਚਰ ਬਣ ਗਿਆ, ਇਹ ਸਾਰੀਆਂ ਜੌਬਾਂ ਨੇ। ਆ ਸਾਡੀ ਵੀ ਇੱਕ ਜੌਬ ਹੈ, ਸਾਡਾ ਵੀ ਇੱਕ ਕੰਮ ਹੈ। ਇਸੇ ਤਰ੍ਹਾਂ ਇਹ ਕੰਮ ਨੇ ਵੀ, ਇਹ ਨਹੀਂ ਹੁੰਦਾ ਵੀ ਜਿਹੜਾ ਬੰਦਾ ਗੁਰਦੁਆਰੇ ਚ ਰਹਿਣ ਲੱਗ ਪਿਆ ਉਹ ਕੋਈ ਹੁੰਦਾ ਹੈ। ਤੇ ਕਬੀਰ ਜੀ ਆਖਣ ਲੱਗੇ ਜੇ ਤੂੰ ਮੰਦਰ ਚ ਰਹਿੰਦਾ ਕਿੱਡਾ ਕੁ ਮਹਾਨ ਹੈ। ਇਹ ਜਿਹੜੇ ਸ਼ਬਦ ਨੇ, ਇਹ ਜਿਹੜੀ ਗੱਲ ਹੈ ਉਹ ਬਰਾਬਰ ਹੀ ਸਾਡੇ ਸਾਰਿਆਂ ਉੱਤੇ ਢੁਕਣੀ ਹੈ, ਜਿਹੜਾ ਵੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਦਾ, ਬਾਕੀਆਂ ਨੂੰ ਨੀਵਾਂ ਸਮਝਦਾ, ਕਬੀਰ ਜੀ ਕਹਿੰਦੇ ਆ ਨਾ ਵੀ ਆਪਸ ਕੋ ਦੀਰਘ ਕਰ ਮੰਨੈ ਔਰਨ ਕੋ ਲਗਮਾ। ਕਹਿੰਦੇ ਆਪਣੇ ਆਪ ਨੂੰ ਦੀਰਘ ਦਾ ਮਤਲਬ ਹੁੰਦਾ ਵੱਡਾ, ਵੀ ਆਪਣੇ ਆਪ ਨੂੰ ਤੂੰ ਵੱਡਾ ਸਮਝਦਾ। ਔਰਨ ਔਰਨ ਕਹਿੰਦੇ ਨੇ ਹੋਰਾਂ ਨੂੰ, ਕਹਿੰਦੇ ਹੋਰਾਂ ਨੂੰ ਤੂੰ ਛੋਟੇ ਸਮਝਦਾ, ਲਘੂ ਸਮਝਦਾ, ਲਗਾ ਮਾਤਰ ਹੀ ਸਮਝਦਾ, ਐਂ ਕਹਿ ਲਓ ਸੌਖਾ ਜਿਹਾ ਸ਼ਬਦ, ਵੀ ਆਪਣੇ ਆਪ ਨੂੰ ਖਾਸ, ਦੂਜਿਆਂ ਨੂੰ ਛੋਟਾ। ਪਰ ਜਦੋਂ ਗੁਰੂ ਸਾਹਿਬ ਨੇ ਇੱਕ ਲਹਿਰ ਸ਼ੁਰੂ ਕੀਤੀ, ਉਸ ਲਹਿਰ ਵਿੱਚ ਮਰਦਾਨੇ ਵਰਗਿਆਂ ਨੂੰ ਨਾਲ ਲੈਣਾ, ਇੱਕ ਸੰਗਤ ਤੇ ਪੰਗਤ ਦਾ ਕੰਸੈਪਟ ਦੇਣਾ, ਇੱਕ ਬੌਲੀ ਵਿੱਚ ਇਸ਼ਨਾਨ ਕਰਨ ਵਾਸਤੇ ਕਹਿਣਾ, ਜਿਹੜੀਆਂ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਸੀ, ਉਹ ਮਨੁੱਖਤਾ ਨੂੰ ਬਰਾਬਰ ਕਰਨ ਵਾਲੀਆਂ ਸੀ। ਹੋਰ ਕੋਈ ਸ਼ੌਂਕ ਥੋੜਾ ਸੀ ਵੀ ਐਂ ਥੋੜਾ ਚਾਹੁੰਦੇ ਮਹਾਰਾਜ ਕਹਿੰਦੇ ਮੈਂ ਬੌਲੀ ਬਣਾਵਾਂ, ਸ਼ੌਂਕ ਥੋੜਾ ਸੀ ਕੋਈ। ਇਕੱਠੇ ਇਸ਼ਨਾਨ ਕਰਾਉਣ ਦਾ ਮਤਲਬ ਇਹ ਸੀ ਵੀ ਅੱਜ ਤੋਂ ਬਾਅਦ ਸਾਡੇ ਮਾਇੰਡ ਵਿੱਚੋਂ, ਸਾਡੇ ਮਨਾਂ ਵਿੱਚੋਂ ਇਹ ਗੱਲ ਡਿਲੀਟ ਹੋਵੇ ਵੀ ਕੋਈ ਵੱਡਾ ਹੁੰਦਾ, ਕੋਈ ਛੋਟਾ ਹੁੰਦਾ, ਸਾਰੇ ਬੰਦੇ ਆ, ਇਨਸਾਨ ਹੈ, ਮਨੁੱਖ ਹੈ। ਮਨੁੱਖ ਤੋਂ ਵੱਡਾ ਧਰਮ ਕਿਹੜਾ ਹੋ ਸਕਦਾ? ਇਨਸਾਨੀਅਤ, ਇਹ ਤੋਂ ਵੱਡਾ ਧਰਮ ਕਿਹੜਾ ਹੋ ਸਕਦਾ? ਤੇ ਇਵੇਂ ਪਾਤਸ਼ਾਹ ਕਹਿੰਦੇ ਏਕ ਨੂਰ ਤੇ ਸਭ ਜਗ ਉਪਜਿਆ, ਸਾਰੇ ਦੇ ਸਾਰੇ ਇੱਕ ਢਾਂਚੇ ਵਿੱਚੋਂ, ਇੱਕ ਨੂਰ ਤੋਂ, ਸਾਰਿਆਂ ਦੇ ਇਸ ਦੁਨੀਆਂ ਵਿੱਚ ਆਉਣ ਦਾ ਸਾਧਨ, ਆਉਣ ਦਾ ਤਰੀਕਾ ਸਾਰਿਆਂ ਦਾ ਇੱਕੋ ਜਿਹਾ ਰਹਿਣਾ, ਕਿਸੇ ਦਾ ਹੋਰ ਨਹੀਂ, ਸਾਰੇ ਇੱਕੋ ਮਾਂ ਦੀ ਕੁੱਖ ਵਿੱਚੋਂ ਜੰਮਦੇ ਆ। ਤੇ ਇੱਥੇ ਵੀ ਪਾਤਸ਼ਾਹ ਕਹਿੰਦੇ ਸਭ ਜੋਤ ਤੇਰੀ ਜਗ ਜੀਵਨਾ, ਕਹਿੰਦੇ ਸਾਰੇ ਪਾਸੇ ਤੇਰੀ ਤੇ ਜੋਤ ਹੈ, ਤੇਰਾ ਹੀ ਤੇ ਫਲਾ ਹੈ, ਤੇਰਾ ਹੀ ਤੇ ਰੂਪ ਹੈ ਸਾਰਾ। ਕਿਵੇਂ ਕਿੰਨੇ ਵਾਰੀ ਪੜ੍ਹਦੇ ਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ। ਕਹਿੰਦੇ ਪਹਿਲਾਂ ਨਿਯਮ ਆਪਣੇ ਆਪ ਬਣੇ ਆ, ਫਿਰ ਉਹ ਦੂਈ ਕੁਦਰਤ ਸਾਜੀ ਹੈ, ਦੂਜਾ ਰੂਪ ਉਹਨਾਂ ਨਿਯਮਾਂ ਚੋਂ ਨਿਕਲਿਆ, ਆ ਫੈਲਿਆ ਹੋਇਆ ਸਾਰਾ ਰੂਪ ਜਿਹੜਾ ਅਸੀਂ ਦੇਖ ਰਹੇ ਹਾਂ। ਇਹਦੇ ਵਿੱਚ ਆਕਾਸ਼ ਵੀ ਆਉਂਦਾ, ਧਰਤੀ ਵੀ ਆਉਂਦੀ ਹੈ, ਅਨੇਕਾਂ ਧਰਤੀਆਂ ਆਉਂਦੀਆਂ, ਇਕੱਲੀ ਆਹ ਧਰਤੀ ਨਹੀਂ, ਅਨੇਕਾਂ ਹੀ ਧਰਤੀਆਂ, ਅਨੇਕਾਂ ਹੀ, ਕਰੋੜਾਂ ਬ੍ਰਹਿਮੰਡ, ਕੋਟ ਬ੍ਰਹਿਮੰਡ ਕੋ, ਠਾਕੁਰ ਸਵਾਮੀ ਸਰਵ ਜੀਆਂ ਕਾ ਦਾਤਾ ਰੇ, ਸਾਰਿਆਂ ਦੀ ਪੈਦਾਇਸ਼, ਸਾਰਿਆਂ ਦਾ ਜਨਮ, ਸਾਰਿਆਂ ਦਾ ਜੰਮਣਾ ਕਹਿ ਲਓ, ਸਾਰਿਆਂ ਜਿੰਨਾ ਕੁਝ ਵੀ ਬਣਿਆ ਉਹ ਇੱਕ ਤੋਂ ਹੀ ਸਾਰਾ ਕੁਝ ਬਣਿਆ, ਏਕ ਨੂਰ ਤੇ ਸਭ ਜਗ ਉਪਜਿਆ, ਕੱਲਾ ਆ ਜਗ ਨਹੀਂ, ਜਿੰਨਾ ਵੀ ਦੇਖ ਰਹੇ ਹਾਂ ਅਸੀਂ ਬ੍ਰਹਿਮੰਡ ਨੂੰ, ਤਾਂ ਹੀ ਤੇ ਕਹਿੰਦੇ ਆ ਇਹ ਬ੍ਰਹਮ ਦਾ ਹੀ ਰੂਪ ਹੈ, ਬ੍ਰਹਿਮੰਡ ਬ੍ਰਹਮ ਤੋਂ ਹੀ ਸਾਰਾ ਬਣਿਆ ਹੋਇਆ। ਤੇ ਪਾਤਸ਼ਾਹ ਕਹਿੰਦੇ ਸਭ ਜੋਤ ਤੇਰੀ, ਸਾਰੇ ਪਾਸੇ ਤੇਰੀ ਜੋਤ ਹੈ, ਮਤਲਬ ਕਿ ਤੇਰਾ ਹੀ ਢਾਂਚਾ ਹੈ, ਕੋਈ ਹੋਰ ਦੂਜੇ ਤੀਜੇ ਦਾ ਥੋੜਾ, ਕੋਈ ਇਹ ਥੋੜਾ ਵੀ ਕੋਈ ਸਾਧ ਬਾਬਾ ਪੈਦਾ ਕਰ ਰਿਹਾ ਇੱਥੇ, ਕੋਈ ਕੋਈ ਹੋਰ ਨਹੀਂ ਬੈਠਾ। ਆਪਾਂ ਰੋਜ਼ ਪੜ੍ਹਦੇ ਹਾਂ ਸਭਨਾ ਜੀਆਂ ਕਾ ਇੱਕ ਦਾਤਾ, ਇੱਕੋ ਹੀ, ਕਿੰਨੀਆਂ ਥਾਵਾਂ ਤੇ ਇਸ ਗੱਲ ਦਾ ਜ਼ਿਕਰ ਆਏਗਾ। ਪਰ ਮਾਫ ਕਰਿਓ, ਇੰਨੀਆਂ ਗੱਲਾਂ ਸਮਝਣ ਦੇ ਬਾਵਜੂਦ ਵੀ ਸਿੱਖ ਹਲੇ ਤੱਕ ਇਹ ਗੱਲ ਸਮਝ ਨਹੀਂ ਪਾਏ ਵੀ ਏਕ ਨੂਰ ਤੇ ਸਭ ਜਗ ਉਪਜਿਆ। ਕਿਵੇਂ ਨਹੀਂ ਸਮਝ ਪਾਏ? ਅੱਜ ਸਾਡੇ ਗੁਰਦੁਆਰੇ ਦੇਖ ਲਓ, ਵੱਖਰੇ ਵੱਖਰੇ ਬਣੇ ਕਿ ਨਹੀਂ, ਹਰੇਕ ਜਾਤ ਦਾ ਵੱਖਰਾ ਗੁਰਦੁਆਰਾ। ਇਹ ਕਹਿੰਦੇ ਵੀ ਇਹ ਬਾਬਾ ਜੀਵਨ ਸਿੰਘ ਦੇ ਨਾਂ ਤੇ ਬਣਾਇਆ, ਦੂਜੇ ਕਹਿੰਦੇ ਭਗਤ ਰਵਿਦਾਸ ਦੇ ਨਾਂ ਤੇ ਬਣਾਇਆ, ਤੀਜੇ ਕਹਿੰਦੇ ਇਹ ਜੱਟਾਂ ਦਾ ਗੁਰਧਰਨਾ ਜੀ ਦੇ ਨਾਂ ਤੇ ਬਣਾਇਆ। ਅਸੀਂ ਤੇ ਭਗਤਾਂ ਨੂੰ ਵੰਡਿਆ, ਜਿਹੜੇ ਭਗਤ, ਜਿਹੜੇ ਗੁਰੂ ਸਾਹਿਬ ਨੇ ਉਹ ਤੇ ਸਾਰਿਆਂ ਨੂੰ ਇੱਕ ਨਿਗਾਹ ਨਾਲ ਦੇਖਦੇ, ਇੱਕ ਨਜ਼ਰ ਨਾਲ ਦੇਖਦੇ ਆ। ਪਰ ਜਿਹੜੀ ਜਿਹੜੀ ਜਾਤ ਵਾਲਾ, ਕਿਉਂਕਿ ਹੁਣ ਜਾਤ ਰੱਬ ਨੇ ਥੋੜਾ ਬਣਾਈ ਹੈ, ਪਰਮਾਤਮਾ ਨੇ ਥੋੜਾ ਪੈਦਾ ਕੀਤੀ ਹੈ, ਜਾਤਾਂ ਵੀ ਅਸੀਂ ਆਪੇ ਹੀ ਬਣਾਈਆਂ, ਤੇ ਉਹਨਾਂ ਜਾਤਾਂ ਦਾ ਸੌੜਾ ਵੀ ਅਸੀਂ ਆਪਣੇ ਆਪ ਉੱਤੇ ਆਪੇ ਹੀ ਪਾਇਆ ਹੋਇਆ, ਕਿਸੇ ਬਾਹਰੋਂ ਨਹੀਂ ਕਿਸੇ ਨੇ ਆ ਕੇ ਸਾਨੂੰ ਦੱਸਿਆ ਵੀ ਤੂੰ ਆਹ ਜਾਤ ਦਾ, ਜਾਂ ਕਹਿ ਲਓ ਰੱਬ ਨੇ ਨਹੀਂ ਦੱਸਿਆ ਆ ਕੇ, ਅਸੀਂ ਆਪੇ ਹੀ ਪਾ ਲਿਆ ਆਪਣੇ ਆਪ। ਤੇ ਹੁਣ ਜਿਹੜੀ ਗੱਲ ਕਰਦੇ ਸੀ ਵੀ ਗੁਰੂ ਸਾਹਿਬ ਤੇ ਇੱਕ ਨਿਗਾਹ ਨਾਲ ਦੇਖਦੇ, ਇੱਕ ਨਜ਼ਰ ਨਾਲ ਤੱਕਦੇ ਆ ਪੂਰੀ ਦੁਨੀਆਂ ਨੂੰ, ਸਾਰੇ ਨੂੰ, ਏਕ ਨੂਰ ਤੇ ਸਭ ਜਗ ਉਪਜਿਆ ਕਹਿੰਦੇ ਆ, ਸਭ ਜੋਤ ਤੇਰੀ ਕਹਿੰਦੇ ਆ, ਸਭ ਮੈਂ ਜੋਤ, ਜੋਤ ਹੈ ਸੋਏ ਕਹਿੰਦੇ ਆ। ਪਰ ਅੱਜ ਸਾਡੇ ਗੁਰਦੁਆਰੇ ਵੱਖਰੇ ਵੱਖਰੇ ਇਸ ਗੱਲ ਦਾ ਸੰਕੇਤ ਹੈ ਵੀ ਗੁਰੂ ਸਾਹਿਬ ਦੀ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਅਸੀਂ ਹਲੇ ਤੱਕ ਸਮਝ ਨਹੀਂ ਪਾਏ। ਉਹ ਕਹਿੰਦਾ ਵੀ ਇਹ ਰਵਿਦਾਸ ਜੀ ਤੋਂ, ਉਹ ਰਵਿਦਾਸ ਵਾਲੇ ਉੱਧਰ ਨਹੀਂ ਜਾਂਦੇ, ਦੂਜੇ ਇੱਧਰ ਨਹੀਂ ਆਉਂਦੇ, ਉਹ ਉਧਰੋਂ ਭਾਂਡੇ ਨਹੀਂ ਲੈਣ ਜਾਂਦੇ, ਉਹ ਕਹਿੰਦੇ ਅਸੀਂ ਤੇਰੇ ਭਾਂਡੇ ਨਹੀਂ ਲੈਣ ਆਉਣਾ। ਹੈ ਇਸ ਤਰ੍ਹਾਂ ਹੁੰਦਾ? ਤੁਹਾਡੇ ਗੁਰਦੁਆਰੇ ਪ੍ਰੋਗਰਾਮ ਹੋਏਗਾ, ਅਸੀਂ ਨਹੀਂ ਆਉਂਦੇ, ਉਹ ਦੂਜਿਆਂ ਦੇ ਨਹੀਂ ਜਾਂਦੇ, ਕਹਿੰਦੇ ਇਹ ਛੋਟਿਆਂ ਦਾ ਗੁਰਦੁਆਰਾ, ਇਹ ਕਹਿੰਦੇ ਵੱਡਿਆਂ ਦਾ, ਵੱਡਾ ਛੋਟਾ ਤੇ ਅੱਜ ਵੀ ਸਾਡੇ ਸਿੱਖਾਂ ਵਿੱਚ ਕਿਹੜਾ ਨਹੀਂ ਚੱਲਦਾ ਹੁੰਦੀ ਹੈ, ਤਾਂ ਵੀ ਤੇ ਅਸੀਂ ਸਾਡੇ ਵਰਗੇ ਕਥਾਕਾਰ ਕਿਹੜਾ ਕਰਦੇ ਨੇ, ਕਹਿਣਗੇ ਜਾਤ ਦੇਖੋ ਜੇ ਬੱਚੀ ਦਾ ਰਿਸ਼ਤਾ ਕਰਨਾ, ਪੁੱਤ ਦਾ ਰਿਸ਼ਤਾ ਕਰਨਾ, ਕਰਦੇ ਕਥਾ ਨੇ ਬਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ ਨੇ, ਸਮਝ ਤੇ ਅਸੀਂ ਵੀ ਨਹੀਂ ਪਾਏ। ਗੱਲ ਸੀ ਸਾਰੀ ਦੀ ਸਾਰੀ ਸਮਝਣ ਦੀ, ਗੱਲ ਹੁੰਦੀ ਹੈ ਸਾਰੀ ਦੀ ਸਾਰੀ ਮੰਨਣ ਦੀ। ਹੁਣ ਪਾਤਸ਼ਾਹ ਕਹਿੰਦੇ ਆ ਸਭ ਜੋਤ ਤੇਰੀ ਜਗ ਜੀਵਨਾ, ਤੂੰ ਘੱਟ 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 ਮਤਲਬ ਹਰ ਪਾਸੇ ਹਰ ਜਗ੍ਹਾ ਤੇ ਤੇਰੇ ਹੀ ਰੂਪ ਹੈ, ਤੂੰ ਹੀ ਫੈਲਿਆ ਹੋਇਆ। ਆਓ ਲਾਸਟ ਪੰਗਤੀਆਂ ਸੁਣਦੇ ਆ। ਸਭ ਕਹੋ ਮੁਖੋਂ ਰੁਖੀ ਕੇਸ਼ ਹਰੇ, ਕਹਿੰਦੇ ਫਿਰ ਕਰੋ ਕੀ, ਕਹਿੰਦੇ ਉਹਦੀ ਸਿਫਤ ਕਰੋ, ਮਤਲਬ ਉਹਦੇ ਨਿਯਮਾਂ 'ਚ ਚੱਲੋ। ਇਹ ਨਹੀਂ ਵੀ ਰੱਬ ਨੂੰ ਚੰਗਾ ਚੰਗਾ ਕਹੀ ਚੱਲੋ ਨਿਯਮਾਂ 'ਚ ਚੱਲੋ ਨਾ, ਇਹ ਨਹੀਂ ਗੱਲ। ਸਿਫਤ ਕਰਨਾ ਮਤਲਬ ਉਹਦੇ ਮੁਤਾਬਕ ਰਹਿਣਾ। ਗਰਮੀ ਹੈ ਉਹ ਵੀ ਪ੍ਰਵਾਨ ਹੈ, ਸਰਦੀ ਉਹ ਵੀ ਪ੍ਰਵਾਨ ਹੈ, ਹਰ ਮਾਹੌਲ ਕੁਦਰਤ ਵਿੱਚ ਜੋ ਵੀ ਹੋ ਰਿਹਾ ਉਹ ਸਾਰੇ ਦਾ ਸਾਰਾ ਪ੍ਰਵਾਨ, ਇਹੀ ਅਸਲ ਵਿੱਚ ਰੱਬ ਦੀ ਸਿਫਤ ਹੁੰਦੀ ਹੈ। ਆਓ ਸੁਣਦੇ ਹਾਂ ਲਾਸਟ
ਕੇਸ ਹਰੇ ਦੇਖੀ ਕੇਸ ਹਰੇ ਸਭ ਕਹੋ ਮੁਖੋਰਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵੇ ਸਭ ਫਲ ਫਲ ਰਾ ਜਿਤ ਪਾਵੇ ਸਭ ਫਲ ਫਲ ਰਾ ਸਭ ਜੋਤ ਤੇਰੀ ਜਗ ਜੀਵਨਾ ਜੋਤ ਤੇਰੀ ਜਗ ਜੀਵਨਾ ਤੂੰ ਘੱਟ ਘੱਟ ਹਰ ਰੰਗ ਰੰਗ ਨਾ ਘੱਟ ਘੱਟ ਹਰ ਰੰਗ ਰੰਗ ਨਾ ਸਭ ਜੋਤ ਤੇਰੀ ਜਗ ਜੀਵਨਾ ਜੋਤ ਤੇਰੀ ਜਗ ਜੀਵਨਾ
ਸਵਾਓ। ਸਾਰੀ ਸੰਗਤ ਨੂੰ ਬੇਨਤੀ ਹੈ, ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਆਏ ਹਾਂ ਤੇ ਸਾਰਿਆਂ ਨੂੰ ਬੇਨਤੀ ਬੜੇ ਟਿਕਾਅ ਨਾਲ ਇਸੇ ਤਰ੍ਹਾਂ ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਸਰਵਣ ਕਰਦੇ ਹਾਂ। ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ।
ਵਾਹਿਗੁਰੂ ਸਾਹਿਬ ਜੀ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚੱਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਂ, ਆਓ ਰਲ ਕੇ ਗੁਰਬਾਣੀ ਕੀਰਤਨ ਕਰਦੇ ਹਾਂ। ਬਾਅਦ ਵਿੱਚ ਕੁਝ ਵਿਚਾਰਾਂ ਕਰਦੇ ਹਾਂ। ਇਕਾਗਰ ਚਿਤ ਹੋ ਕੇ ਸੁਣੋ, ਸਮਝੋ, ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਇਕਾਗਰ ਚਿਤ ਹੋ ਕੇ ਬੈਠਣਾ। ਕਬੀਰ ਜੀ ਦਾ ਬਚਨ, ਦੀਨ ਬਸਾਰਿਓ ਰੇ, ਦੀਵਾਨੇ ਦੀਨ ਬਸਾਰਿਓ ਰੇ, 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 ਦੀਵਾਨੇ ਦੀਨ ਬਸਾਰਿਓ ਰੇ, ਦੀਨ ਬਸਾਰਿਓ ਰੇ, ਦੀਵਾਨੇ ਦੀਨ ਬਸਾਰਿਓ ਰੇ, ਅੱਜ ਕੇ
ਦੀਨ ਬਸਾਰਿਓ ਰੇ, ਦੀਨ ਬਸਾਰਿਓ ਰੇ,
ਬਸਾਰਿਓ ਰੇ, ਦੀਨ ਬਸਾਰਿਓ ਰੇ, ਦੀਨ ਬਸਾਰਿਓ ਰੇ, ਦੀਵਾਨੇ ਦੀਨ ਬਸਾਰਿਓ ਰੇ, ਹਾਂ
ਦੀਨ ਬਸਾਰਿਓ ਰੇ, ਦੀਨ ਬਸਾਰਿਓ ਰੇ,
ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਮਾਰਿਓ, ਮਨੁੱਖ ਜਨਮ ਹੈ ਮਾਰਿਓ, ਪੇਟ ਭਰਿਓ ਪਸ਼ੂਆ ਜਿਉਂ ਸੋਇਓ,
ਮਨੁੱਖ ਜਨਮ ਹੈ ਹਾਰਿਓ, ਮਨੁੱਖ ਜਨਮ ਹੈ ਹਾਰਿਓ,
ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਮਾਰਿਓ, ਮਨੁੱਖ ਜਨਮ ਹੈ ਮਾਰਿਓ,
ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਮਾਰਿਓ, ਮਨੁੱਖ ਜਨਮ ਹੈ
ਬਸਾਰਿਓ ਰੇ, ਦੀਨ ਬਸਾਰਿਓ ਰੇ, ਦੀਨ ਬਸਾਰਿਓ ਰੇ, ਦੀਵਾਨੇ ਦੀਨ ਬਸਾਰਿਓ,
ਦੀਨ ਬਸਾਰਿਓ ਰੇ,
ਕਾਜੋ ਦੇ ਦੀਨ ਬਸਾਜੋ ਰੇ ਦੀਨ ਬਸਾਜੋ ਰੇ ਦੀਨ ਬਸਾਜੋ
ਦੀਨ ਬਸਾਰਿਓ ਰੇ ਦੀਨ ਬਸਾਰਿਓ
ਸਾਧ ਸੰਗਤ ਕਬੂ ਨਹੀਂ ਕੀਤੀ ਰਚਿਓ ਤੰਤਰ ਝੂਠ ਰਚਿਓ ਤੰਤਰ ਝੂਠ
ਸਾਧ ਸੰਗਤ ਕਬੂ
ਨਹੀਂ ਕੀਤੀ
ਰਚਿਓ ਤੰਦਰ ਝੂਠ ਰਚਿਓ ਤੰਦਰ
ਸਵਾਨ ਸੂਕਰ ਪਾਇਸ ਜਿਵੇਂ ਭਟਕਤ ਚਾਲਿਓ ਪੂ ਭਟਕਤ ਚਾਲਿਓ ਪੂ
ਸਵਾਨ ਸੂਕਰ ਪਾਇਸ ਜਿਵੇਂ ਭਟਕਤ ਚਾਲਿਓ ਭਟਕਤ ਚਾਲਿਓ
ਭਟਕਤ ਚਾਲਿਓ ਊਠ ਭਟਕਤ ਚਾਲਿਓ ਊਠ
ਭਟਕਤ ਚਾਲਿਓ ਭਟਕਤ ਚਾਲਿਓ
ਦੀਨ ਬਸਾਜੋ ਰੇ ਦੀਨ ਬਸਾਜੋ ਰੇ ਦੀਵਾਨੇ ਦੀਨ ਬਸਾਜੋ ਰੇ ਦੀਨ ਬਸਾਜੋ ਦੀਨ ਬਸਾਜੋ
ਦੀਨ ਬਸਾਰਿਓ ਰੇ ਦੀਨ ਬਸਾਰਿਓ
ਦੀਵਾਨ ਦੀਨ ਬਸਾਜੋ ਰੇ ਦੀਨ ਬਸਾਜੋ ਦੀਨ ਬਸਾਜੋ
ਕੈਸੇ ਉਤਰ ਸਕਦੇ
ਦੇ ਦੀਵਨ ਦੀਨ ਪਸਰਿਓ ਰੇ ਦੀਨ ਪਸਰਿਓ ਰੇ ਦੀਨ ਪਸਰਿਓ ਰੇ ਦੀਨ ਪਸਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਮਨੁੱਖ ਜਨਮ ਹੈ ਹਾਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਮਨੁੱਖ ਜਨਮ ਹੈ ਹਾਰਿਓ ਕਰਿਓ ਪਸ਼ੂਆ ਜਿਉਂ ਸੋਇਓ
ਪਸ਼ੂ ਮਿਲੇ ਚੰਗੇ ਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵੀ ਹੁੰਦੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ ਪਸ਼ੂ ਵੀ ਤੇਥੋਂ ਚੰਗੇ ਜੇ ਤੂੰ
ਨਾ ਸਮਝੇ ਮਨ ਮੇਰਿਆ ਚੰਗੇ ਦੇ ਤੂੰ ਨਾ ਸਮਝੇ ਮਨ ਮੇਰਿਆ ਪਸ਼ੂ ਵੀ ਤੇਰੋ ਚੰਗੇ ਦੇ ਤੂੰ ਨਾ ਸਮਝੇ ਪਸ਼ੂ ਵੀ ਤੇਰੋ ਚੰਗੇ ਦੇ ਤੂੰ ਨਾ ਸਮਝੇ ਮਨ ਮੇਰਿਆ
ਬੋਲੋ ਜਰਾ ਪਸ਼ੂ ਵੀ ਪੜਿਆ ਕਰੋ ਸਾਰੇ
ਉਹ ਪਸ਼ੂ ਵੀ ਤੇਥੋਂ ਚੰਗੇ ਤੂੰ ਨਾ ਸਮਝੇ ਜੋਰ ਲਾ ਕੇ ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ
ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ
ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ
ਬੋਲੋ ਜਰਾ
ਪਸ਼ੂ ਵੀ ਤੇਥੋਂ ਚੰਗੇ
ਹਾਂ
ਪਸ਼ੂ ਵੀ
ਇਹਦੇ ਨਾਲ ਜਿਹੜਾ ਅੱਜ ਤੱਕ ਕੜਾ ਲਾਇਆ ਇਹ ਵਜਾਉਣ ਲਈ ਹੁੰਦਾ ਹੈ
ਨਾ ਸਮਝੇ ਮਨ ਮੇਰਿਆ ਨਾ ਸਮਝੇ ਮਨ ਨਾ ਸਮਝੇ ਮਨ ਮੇਰਿਆ ਨਾ ਸਮਝੇ ਮਨ ਮੇਰਿਆ
ਨਾ ਸਮਝੇ ਮਨ ਮੇਰਿਆ ਨਾ ਸਮਝੇ ਮਨ ਮੇਰਿਆ ਨਾ ਸਮਝੇ ਮਨ ਮੇਰਿਆ ਨਾ ਸਮਝੇ ਮਨ ਮੇਰਿਆ
ਨਾ ਸਮਝੇ ਮਨ ਮੇਰਿਆ ਨਾ ਸਮਝੇ ਮਨ ਮੇਰਿਆ ਨਾ ਸਮਝੇ ਮਨ ਮੇਰਿਆ ਨਾ ਸਮਝੇ ਮਨ ਮੇਰਿਆ ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ
ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ
ਓਏ ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ
ਪੜੋ
ਪਸ਼ੂ ਵੀ
ਇੱਕੇ ਵਾਰੀ ਕਹਿਣ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ
ਇਕਾਗਰ ਚਿਤ ਹੋ ਕੇ ਥੋੜਾ ਚਿਰ ਬੈਠਣ ਦਾ ਯਤਨ ਕਰਿਓ ਜਿੰਨੇ ਵੀ ਵੀਰ ਭਰਾ ਭੈਣਾਂ ਦੂਰੋਂ ਨੇੜਿਓਂ ਚੱਲ ਕੇ ਦਰਬਾਰ ਸਾਹਿਬ ਵਿੱਚ ਬੈਠੇ ਹੋ ਬਾਕੀ ਜਿਹੜੇ ਘਰਾਂ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਜਾਂ ਦਮਦਮਾ ਟੀਵੀ ਦੇ ਉੱਤੇ ਘਰਾਂ 'ਚ ਬਹਿ ਕੇ ਪ੍ਰੋਗਰਾਮ ਸੁਣਦੇ ਹਨ ਸਾਰੇ ਟਕਾਅ ਨਾਲ ਕੁਝ ਚਿਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਮੌਸਮ ਹੌਲੀ ਹੌਲੀ ਬਦਲ ਰਿਹਾ ਹੈ ਪਹਿਲਾਂ ਸਰਦੀ ਸੀ ਹੁਣ ਥੋੜ੍ਹੀ ਥੋੜ੍ਹੀ ਗਰਮੀ ਆਉਣੀ ਸ਼ੁਰੂ ਹੋ ਗਈ ਦੋ ਹਫ਼ਤੇ ਪਹਿਲਾਂ ਕਹੀਦਾ ਸੀ ਸਭ ਦਰਵਾਜ਼ੇ ਬੰਦ ਕਰੋ ਕੋਈ ਹਵਾ ਨਾ ਆਵੇ ਠੰਡੀ ਹਵਾ ਹੁਣ ਕਹਿੰਦੇ ਹਾਂ ਵੀ ਖੋਲੋ ਜ਼ਰਾ ਥੋੜ੍ਹੀ ਤੋਂ ਥੋੜ੍ਹੀ ਹਵਾ ਆਵੇ ਮੌਸਮ ਬਦਲ ਗਿਆ ਮੌਸਮ ਬਦਲਣ ਦੇ ਨਾਲ ਸਾਡੀ ਡਿਮਾਂਡ ਵੀ ਬਦਲ ਗਈ ਇੱਛਾ ਵੀ ਬਦਲ ਗਈ ਜਦੋਂ ਮੌਸਮ ਬਦਲਿਆ ਫਿਰ ਅਸੀਂ ਆਪਣੇ ਆਪ ਨੂੰ ਵੀ ਉਸ ਹਿਸਾਬ ਨਾਲ ਬਦਲ ਲਿਆ ਬਸ ਇਹੀ ਹੈ ਰੱਬ ਨੂੰ ਸਮਝਣਾ ਤੇ ਰੱਬ ਨੂੰ ਸਮਝ ਕੇ ਆਪਣੇ ਆਪ ਨੂੰ ਸਮਝਾ ਲੈਣਾ ਪਰਮਾਤਮਾ ਕੋਈ ਬੰਦਾ ਥੋੜ੍ਹਾ ਹੈ ਪਰਮਾਤਮਾ ਕੁਦਰਤੀ ਤੇ ਹੈ ਫੈਲਿਆ ਹੋਇਆ ਇੱਥੇ ਹੈ ਜਰਰੇ ਜਰਰੇ 'ਚ ਤੇ ਹੈ ਹਰ ਚੀਜ਼ ਨੂੰ ਸਮਝਣਾ ਜਿਵੇਂ ਤੁਸੀਂ ਵੈਦਰ ਨੂੰ ਸਮਝਦੇ ਹੈ ਫਸਲ ਬੀਜਣ ਵਾਸਤੇ ਤੁਸੀਂ ਬੱਤਰ ਦਾ ਪਤਾ ਵੀ ਹੁਣ ਕਣਕ ਲੱਗਣ ਦਾ ਟਾਈਮ ਹੈ ਹੁਣ ਜੀਰੀ ਲੱਗਣ ਦਾ ਟਾਈਮ ਹੈ ਹੁਣ ਕੱਦੂ ਬੀਜੇ ਜਾਂਦੇ ਆ ਹੁਣ ਗਾਜਰਾਂ ਹੋਣਗੀਆਂ ਹੁਣ ਸਰੋਂ ਹੋਊ ਤੁਸੀਂ ਸਮਝ ਕੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਢਾਲਿਆ ਇਸੇ ਤਰ੍ਹਾਂ ਕੁਦਰਤ ਨੂੰ ਜਾਣੋ ਕੁਦਰਤ ਨੂੰ ਸਮਝੋ ਤੇ ਸਮਝ ਕੇ ਆਪਣੇ ਆਪ ਨੂੰ ਸਮਝਾ ਲਓ ਜਪ ਦਾ ਅਰਥ ਜਾਣਨਾ ਹੈ ਸਮਝਣਾ ਹੈ ਜਪੋ ਜਾਣੋ ਨਿਜਮਾਂ ਨੂੰ ਜਾਣੋ ਨਾਮ ਜਪੋ ਦਾ ਅਰਥ ਹੈ ਨਿਜਮਾਂ ਨੂੰ ਜਾਣੋ ਜਾਂ ਗਿਆਨ ਨੂੰ ਸਮਝੋ ਜਾਣੋ ਸਮਝੋ ਨਾਮ ਦਾ ਅਰਥ ਨਿਯਮ ਵੀ ਹੈ, ਲਾਅ ਆਫ ਨੇਚਰ ਕੁਦਰਤ ਦਾ ਨਿਯਮ, ਤੇ ਨਾਮ ਦਾ ਅਰਥ ਗਿਆਨ ਵੀ ਹੈ। ਇਹੀ ਨਾਮ ਜਪੋ, ਜਿੰਨਾ ਤੁਸੀਂ ਸਮਝ ਕੇ ਜ਼ਿੰਦਗੀ ਜੀਓਗੇ ਉਨੀ ਜ਼ਿੰਦਗੀ ਸੌਖੀ ਹੋਏਗੀ। ਹੁਣ ਵੈਦਰ ਚੇਂਜ ਹੁੰਦਾ, ਅਸੀਂ ਆਪਣੇ ਆਪ ਨੂੰ ਚੇਂਜ ਕਰ ਲੈਂਦੇ ਹਾਂ, ਆਪਣੇ ਆਪ ਨੂੰ ਟਾਈਮ ਟੂ ਟਾਈਮ ਬਦਲਦੇ ਰਹਿੰਦੇ ਹਾਂ। ਪਰ ਇੱਕ ਗੱਲ ਹੈ, ਠੰਡ ਹੁੰਦੀ ਹੈ ਫਿਰ ਉਦੋਂ ਸਾਡਾ ਰੌਲਾ ਹੁੰਦਾ, ਹਾਏ ਹੁਣ ਠੰਡ ਜ਼ਿਆਦਾ, ਹੁਣ ਅੱਗੇ ਗਰਮੀ ਆ ਜਾਏਗੀ ਆਪਾਂ ਕਹਾਂਗੇ ਹਾਏ ਹੁਣ ਗਰਮੀ ਜ਼ਿਆਦਾ। ਪਿਛਲੇ ਆਪਾਂ ਪ੍ਰੋਗਰਾਮ ਵਿੱਚ ਮੈਂ ਗੱਲ ਕੀਤੀ ਸੀ ਕਿ ਸਮਝ ਨਹੀਂ ਆਉਂਦੀ ਮਨ ਚਾਹੁੰਦਾ ਕੀ ਹੈ, ਸਮਝ ਨਹੀਂ ਆਉਂਦੀ। ਵਿਆਹਿਆ ਨਹੀਂ ਹੁੰਦਾ ਕਹਿੰਦਾ ਛੇਤੀ ਵਿਆਹ ਹੋਵੇ, ਹੋ ਜਾਂਦਾ ਫਿਰ ਕਹਿੰਦਾ ਕਿਉਂ ਹੋ ਗਿਆ, ਇੱਦਾਂ ਹੀ ਚੱਲਦਾ ਇਹ, ਜਾਂ ਇੱਧਰ ਜਾਂ ਇੱਧਰ, ਪ੍ਰੈਜੈਂਟ ਵਿੱਚ ਨਹੀਂ, ਜਾਂ ਕੁਝ ਹੋਵੇ ਫਿਊਚਰ 'ਚ ਚੱਲਦਾ, ਜਾਂ ਫਿਰ ਬਚਪਨ ਨੂੰ ਯਾਦ ਕਰੀ ਜਾਂਦਾ। ਬੱਚੇ ਸੀ ਉਦੋਂ ਕਹਿੰਦੇ ਸੀ ਕਦੋਂ ਸੈਟਲ ਹੋਵਾਂਗੇ, ਕਦੋਂ ਅਮੀਰ ਹੋਵਾਂਗੇ, ਕਦੋਂ ਚਾਰ ਪੈਸੇ ਆਉਣਗੇ, ਕਦੋਂ ਕੋਠੀ ਬਣੂਗੀ, ਕਦੋਂ ਜ਼ਿੰਦਗੀ ਸੈਟਲ ਹੋਊਗੀ, ਉਦੋਂ ਇਹ ਕਹਿੰਦੇ ਸੀ। ਹੁਣ ਵੱਡਿਆਂ ਨੂੰ ਪੁੱਛ ਲਓ, ਕਹਿੰਦੇ ਸਕੂਲ ਦੇ ਦਿਨ ਬੜੇ ਯਾਦ ਆਉਂਦੇ ਨੇ, ਹੁਣ ਇਹਨੂੰ ਰੋਜ਼ ਯਾਦ ਆਈ ਜਾਂਦੇ ਨੇ, ਕਿਉਂ ਬਈ? ਕਹਿੰਦੇ ਸਕੂਲ ਦੇ ਕਿਆ ਦਿਨ ਹੁੰਦੇ ਸੀ, ਗੱਚਕ ਖਾਂਦੇ ਸੀ, ਮੂੰਗਫਲੀ ਖਾਂਦੇ ਸੀ, ਲੈ ਹੁਣ ਇਹਨੂੰ ਪੀਜ਼ਾ ਨਹੀਂ ਪਸੰਦ। ਉਦੋਂ ਕਹਿੰਦਾ ਸੀ ਕਿ ਹੁਣ ਔਖਾ, ਕਦੋਂ ਵੱਡੇ ਹੋਈਏ, ਕਦੋਂ ਉਮਰ ਵਧੇ, ਉਦੋਂ ਐਂ ਸੋਚਦੇ ਸੀ ਅਸੀਂ। ਹੁਣ ਮੈਂ ਸਵਾਲ ਇਹ ਕਰਦਾ ਸੀ ਉਸ ਦਿਨ ਵੀ ਪੁੱਛੋ ਆਪਣੇ ਮਨ ਨੂੰ ਵੀ ਮਨਾ ਤੂੰ ਚਾਹੁੰਦਾ ਕੀ ਹੈ ਤੇ ਦੱਸ ਦੇ, ਤੇਰੀ ਡਿਮਾਂਡ ਕੀ ਹੈ। ਬਸ ਜੇ ਕਿਤੇ ਤੁਸੀਂ ਅਸੀਂ ਸਾਰੇ ਆਪਣੇ ਮਨ ਨੂੰ ਪ੍ਰੈਜੈਂਟ ਮੂਵਮੈਂਟ ਵਿੱਚ ਲੈ ਆਈਏ, ਉਹਨੂੰ ਇੰਜੋਏ ਕਰਨ ਲੱਗ ਜਾਈਏ, ਫਿਰ ਗੱਲ ਬਣੇ ਵੀ ਗਰਮੀ ਦਾ ਵੀ ਇੱਕ ਆਪਣਾ ਰੋਲ ਹੈ, ਇਹਦਾ ਆਪਣੇ ਫਾਇਦੇ ਨੇ, ਆਪਣਾ ਨੁਕਸਾਨ ਹੈ, ਇਹਨੂੰ ਅਸੀਂ ਸਮਝਣਾ ਹੈ। ਇੱਦਾਂ ਹੀ ਸਰਦੀ ਦਾ ਫਾਇਦਾ ਵੀ ਹੈ, ਨੁਕਸਾਨ ਵੀ ਹੈ, ਅਸੀਂ ਪ੍ਰੈਜੈਂਟ ਵਿੱਚ ਰਹਿਣ ਦੀ ਜਾਚ ਸਿੱਖ ਲਈਏ, ਨਾ ਪਾਸਟ ਵਿੱਚ ਭਟਕੋ, ਨਾ ਫਿਊਚਰ ਬਾਰੇ ਸੋਚੋ, ਜੋ ਅੱਜ ਹੈ ਉਹਦੇ ਬਾਰੇ ਸੋਚੋ। ਅੱਜ ਦਾ ਜਿਹੜਾ ਸਮਾਂ ਹੈ, ਮੈਂ ਇਹਦੇ ਨਾਲ ਡੀਲ ਕਿਵੇਂ ਕਰਾਂ? ਸੋਚੀ ਜਾ, ਸਰਦੀ ਬੜੀ ਵਧੀਆ ਹੁੰਦੀ ਹੈ ਪਰ ਹੈਗੀ ਤੇ ਗਰਮੀ ਹੈ, ਤੈਨੂੰ ਗਰਮੀ ਨਾਲ ਡੀਲ ਕਰਨਾ ਪੈਣਾ, ਸਮਝਣਾ ਪੈਣਾ। ਪਰ ਜਿਹੜੇ ਸਮਝ ਕੇ ਜ਼ਿੰਦਗੀ ਜਿਉਂ ਰਹੇ ਆ ਭਾਈ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜੀ ਰਿਹਾ ਤੇ ਸਮਝਦਾਰ ਹੈ, ਤੇ ਮਨ ਮਰਜ਼ੀਆਂ ਕਰਦਾ, ਡਾਊਟ ਕਰਦਾ, ਸ਼ੰਕੇ ਕਰਦਾ, ਪਰੇਸ਼ਾਨ ਰਹਿੰਦਾ ਤੇ ਹੋਈ ਜਾ ਭਾਈ। ਤੇਰੇ ਕਹਿਣ ਨਾਲ ਹੁਣ ਮੌਸਮ ਬਦਲਣ ਲੱਗਿਆ, ਬੰਦਾ ਕਵੇ ਮੇਰੀ ਤੇ ਪਿੱਤ ਬੋਡੀ ਹੈ, ਵਾਤ ਹੁੰਦੀ, ਕਈਆਂ ਦੀ ਬੋਡੀ ਵਾਤ ਹੁੰਦੀ ਹੈ, ਕਈਆਂ ਦੀ ਪਿੱਤ ਹੁੰਦੀ ਹੈ, ਕਈਆਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ, ਬੜੀ ਛੇਤੀ ਕੋਈ ਗਰਮ ਕੋਈ ਚੀਜ਼ ਖਾ ਲੈਣਗੇ, ਮਾੜੀ ਜੀ ਗਰਮ ਚੀਜ਼ ਖਾ ਲੈਣਗੇ, ਨਾਲ ਹੀ ਉਹਨਾਂ ਦੇ ਸਰੀਰ ਦੇ ਉੱਤੇ ਏਦਾਂ ਫੁਨਸੀਆਂ ਜੀਆਂ ਨਿਕਲਣ ਲੱਗ ਜਾਣਗੀਆਂ, ਪੱਕ ਜਾਂਦਾ ਮੂੰਹ ਪੱਕ ਜਾਊ ਬੜੀ ਛੇਤੀ, ਕਿਉਂਕਿ ਉਹਨਾਂ ਦੀ ਬੋਡੀ ਪਿੱਤ ਬੋਡੀ ਹੁੰਦੀ ਹੈ। ਕਈਆਂ ਦਾ ਸਰੀਰ ਵਾਤ ਵਾਲਾ ਹੁੰਦਾ, ਬੈ ਜ਼ਿਆਦਾ ਹੁੰਦੀ ਹੈ, ਇੱਦਾਂ ਹੁੰਦਾ ਕਈਆਂ ਦੀ ਬੋਡੀ। ਹੁਣ ਜੇ ਤੇਰੇ ਬਾਹਰ ਗਰਮੀ ਆ ਗਈ ਤੂੰ ਕਹੀ ਜਾ ਹਾਏ ਮੈਨੂੰ ਜ਼ਿਆਦਾ ਲੱਗਦੀ ਹੈ, ਤੇ ਇਹਦੇ ਨਾਲ ਹੋ ਕੀ ਜਾਣਾ, ਰਹਿਣਾ ਤੇ ਉਹੀ ਹੈ ਜੋ ਹੈ, ਤੇਰੇ ਕਹਿਣ ਨਾਲ ਪੋਹ ਦੇ ਦਿਨ ਥੋੜਾ ਚੱਲ ਪੈਣਗੇ, ਉਹ ਤੇ ਉਹੀ ਰਹਿਣਾ ਹੈ। ਹਾਂ ਦਿਮਾਗ ਵਰਤ ਲਿਆ ਬੰਦੇ ਨੇ, ਏਸੀ ਊਸੀ ਬਣਾ ਲਏ, ਆਪਣਾ ਫਾਇਦਾ ਕਰ ਲਿਆ, ਪੱਖੇ ਬਣਾ ਲੈ, ਲਾਈਟ ਬਿਜਲੀ ਪੈਦਾ ਕਰ ਲਈ, ਸਮਝ ਕੇ ਕੁਦਰਤ ਦੇ ਨਿਯਮਾਂ ਨੂੰ, ਤੇ ਜ਼ਿੰਦਗੀ ਦਾ ਕੁਝ ਅਸਰ ਬਣ ਗਿਆ, ਸੋਹਣਾ ਬਣਾ ਲਿਆ। ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਜੀਣਾ ਹੈ। ਬਾਹਰ ਤੇ ਜੋ ਹੈ ਸੋ ਹੈ, ਉਹਨੂੰ ਨਹੀਂ ਤੁਸੀਂ ਬਦਲ ਸਕਦੇ, ਬਾਹਰਲੇ ਮੌਸਮ ਨੂੰ ਨਹੀਂ ਬਦਲ ਸਕਦੇ। ਕੱਪੜੇ ਬਦਲ ਲਓ, ਸਰਦੀ ਵੇਲੇ ਉਦਾਂ ਦੇ ਪਾ ਲਓ, ਗਰਮੀ ਵੇਲੇ ਉਦਾਂ ਦੇ ਪਾ ਲਓ, ਪਰ ਬਾਹਰ ਵਾਲਾ ਜਿੱਦਾਂ ਹੈ ਇੱਦਾਂ ਹੀ ਰਿਹਾ, ਇੱਦਾਂ ਹੀ ਰਹੇਗਾ, ਇਹ ਚੇਂਜ ਨਹੀਂ ਹੁੰਦਾ। ਤੇ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਬਦਲੀਏ, ਢਾਲੀਏ ਤੇ ਸੋਹਣੀ ਜ਼ਿੰਦਗੀ ਜੀਵੀਏ। ਜਿਸ ਤਰ੍ਹਾਂ ਦੀ ਲੋੜ ਹੈ, ਜ਼ਰੂਰਤ ਹੈ, ਉਸ ਹਿਸਾਬ ਨਾਲ ਆਪਣੇ ਆਪ ਨੂੰ ਢਾਲੀਏ। ਹੁਣ ਜਿਵੇਂ ਸਮਾਂ, ਜਿਵੇਂ ਵੇਖੋ ਬਾਹਰ ਮੌਸਮ ਬਦਲਿਆ, ਇੱਦਾਂ ਸਾਡਾ ਸਮਾਜ ਵੀ ਬਦਲ ਗਿਆ। ਸਾਡੇ ਦਾਦਿਆਂ ਪੜਦਾਦਿਆਂ ਵਾਲਾ ਸਮਾਂ ਅੱਜ ਥੋੜਾ ਹੈ,
ਹੁਣ ਸਮਾਂ ਬਦਲ ਗਿਆ, ਵਿਆਹ ਪਹਿਲਾਂ ਵਰਗੇ ਥੋੜਾ ਆ ਹੁਣ ਤੇ ਬਦਲ ਗਏ। ਤੇ ਚੇਤਾ ਰੱਖਣਾ ਜਿਹੜੇ ਹਾਲਾਤ ਅੱਜ ਦਿਸ ਰਹੇ ਆ ਨਾ, ਭਾਵੇਂ ਲੱਗੇਗਾ ਤੇ ਦੁੱਖ ਹੀ ਤੁਹਾਨੂੰ ਸੁਣ ਕੇ, ਪਰ ਸੱਚਾਈ ਇਹ ਹੈ ਕਿ 15-20 ਸਾਲ ਰਹਿ ਗਈ ਵਿਆਹ ਦੀ ਖੇਡ, ਬਸ 15-20 ਸਾਲ, ਬਸ ਸਾਰਾ ਕੁਝ ਬਾਹਰ ਵਾਲਾ ਹੋਣਾ ਔਰ ਹੋ ਰਿਹਾ। ਅੱਜ ਵਿਆਹ ਜੁੜ ਘੱਟ ਰਹੇ ਆ, ਟੁੱਟ ਜ਼ਿਆਦਾ ਰਹੇ ਆ, ਉਨੇ ਰਿਸ਼ਤੇ ਹੁੰਦੇ ਨਹੀਂ ਜਿੰਨੇ ਡਿਵੋਰਸ ਹੋ ਰਹੇ ਆ, ਜਿੰਨੇ ਟੁੱਟ ਰਹੇ ਆ। ਤੇ ਤਾਂ ਗੱਲ ਬਣੀ ਰਹਿ ਸਕਦੀ ਹੈ ਜੇ ਅਸੀਂ ਆਪਣੇ ਆਪ ਨੂੰ ਸਮਝਾ ਲਿਆ, ਜੇ ਮਾੜਾ ਮੋਟਾ ਅਕਲ ਵਾਲੇ ਹੋਏ ਤੇ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਬਦਲਾਂਗੇ, ਸਮਝਾਵਾਂਗੇ ਤੇ ਸੁਖੀ ਰਵਾਂਗੇ। ਅਮਰੀਕਾ ਕੈਨੇਡਾ ਚ ਲੋਕ ਬਹੁਤ ਦੁਖੀ ਨੇ, ਬੋਲੋ ਜਰਾ ਬੋਲੋ, ਸਾਡੇ ਨਾਲੋਂ ਦੁਖੀ ਨੇ ਨਹੀਂ, ਉਹਨਾਂ ਨੇ ਆਪਣੇ ਆਪ ਨੂੰ ਸਮੇਂ ਦੇ ਹਿਸਾਬ ਨਾਲ ਢਾਲ ਲਿਆ। ਇੱਧਰ ਸੁਣੋ, ਉਹ ਪਰੇਸ਼ਾਨ ਨਹੀਂ ਹੁੰਦੇ, ਤਲਾਕ ਉਹਨਾਂ ਚ ਹੁੰਦਾ ਪਰ ਉਹ ਪਰੇਸ਼ਾਨ ਨਹੀਂ ਹੁੰਦੇ, ਉਹ ਦੁਖੀ ਨਹੀਂ ਹੁੰਦੇ। ਡਿਵੋਰਸ ਹੁੰਦਾ ਉਹਨਾਂ ਨੂੰ ਪਤਾ ਹੁਣ ਸਮਾਂ ਬਦਲ ਗਿਆ, ਇੱਦਾਂ ਚੱਲਦਾ। 35-40 ਸਾਲ ਦੀ ਉਮਰ ਤੇ ਜਾ ਕੇ ਵਿਆਹ ਕਰਾਉਂਦੇ ਆ ਕਈ, 40 ਸਾਲ ਦਾ ਬੰਦਾ ਵਿਆਹ ਕਰਾ ਰਿਹਾ, ਜ਼ਮਾਨਾ ਬਦਲ ਗਿਆ, ਸਮਾਂ ਬਦਲ ਗਿਆ। ਜੇ ਤੇ ਸਮੇਂ ਦੇ ਨਾਲ ਬਦਲਾਂਗੇ ਫਿਰ ਤੇ ਰਵਾਂਗੇ ਸੌਖੇ, ਤੇ ਜੇ ਨਾ ਬਦਲੇ, ਸਮਾਂ ਬਦਲ ਜਾਣਾ ਅਸੀਂ ਨਾ ਬਦਲੇ ਔਖੇ ਹੋਵਾਂਗੇ। ਮਾਪੇ ਅੱਜ ਬਹੁਤ ਪਰੇਸ਼ਾਨ ਹੋ ਰਹੇ ਆ ਰਿਸ਼ਤਿਆਂ ਨੂੰ ਟੁੱਟਦਿਆਂ ਨੂੰ ਵੇਖ ਕੇ, ਪਰੇਸ਼ਾਨ ਨੇ, ਦੁਖੀ ਨੇ, ਪਰ ਸਮਾਂ ਜਿਹੜਾ ਆ ਆਪਣੀ ਰਫਤਾਰ ਦੌੜ ਰਿਹਾ, ਬਦਲ ਰਿਹਾ। ਤੇ ਆਪਣੇ ਆਪ ਨੂੰ ਸਮਝਾ ਲਵਾਂਗੇ ਤੇ ਚੰਗੇ ਰਹਾਂਗੇ, ਸੌਖੇ ਰਹਾਂਗੇ। ਆਪਣੇ ਫਰਜ਼ਾਂ ਪ੍ਰਤੀ ਅਵੇਅਰ ਹੋਈਏ, ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗੀਏ, ਆਪਣੇ ਆਪ ਨੂੰ ਕਾਇਮ ਕਰੀਏ। ਜਿਸ ਤਰ੍ਹਾਂ ਦੇ ਹਾਲਾਤ ਅੱਗੇ ਆ ਰਹੇ ਆ, ਜਿੱਦਾਂ ਦਾ ਸਮਾਂ ਆ ਰਿਹਾ, ਹੌਲੀ ਹੌਲੀ ਆਪਣੇ ਆਪ ਨੂੰ ਚੇਂਜ ਕਰੀਏ, ਫਲੈਕਸੀਬਲ ਹੋਣਾ ਸਿੱਖੀਏ, ਸਮੇਂ ਦੇ ਨਾਲ ਚੱਲਣਾ ਸਿੱਖੀਏ, ਫਲੈਕਸੀਬਲ ਹੋਈਏ, ਸੌਖੇ ਰਹੋਗੇ, ਸੌਖੇ ਰਵਾਂਗੇ। ਵੇਖੋ, ਜਿਹੜਾ ਦਰਖਤ ਹਵਾ ਦੇ ਅੱਗੇ ਅੜਦਾ ਹੈ ਟੁੱਟ ਜਾਂਦਾ ਹੈ। ਕਹਿੰਦੇ ਸਮੁੰਦਰ ਕਹਿੰਦਾ ਨਦੀਏ, ਸਾਰਿਆਂ ਦਰਖਤਾਂ ਦੇ ਦਰਸ਼ਨ ਕਰਾਉਣੀ ਹੈ, ਕਦੇ ਕਿਸੇ ਨੂੰ ਪੱਟ ਲਿਆਉਣੀ ਹੈ, ਕਦੇ ਕਿਸੇ ਦਰਖਤ ਨੂੰ ਪੱਟ ਲਿਆਉਣੀ ਹੈ। ਨਦੀ ਜਦੋਂ ਹੜ੍ਹ ਆਉਂਦਾ ਹੈ, ਤੇਜ਼ ਵਹਾਅ ਨਾਲ ਆਉਂਦੀ ਹੈ, ਜਿਹੜਾ ਦਰਖਤ ਅੱਗੇ ਆਉਂਦਾ ਹੈ ਪੱਟ ਲਿਆਉਂਦੀ ਹੈ। ਤੇ ਸਮੁੰਦਰ ਪੁੱਛਦਾ ਨਦੀਏ, ਸਾਰੇ ਦਰਖਤਾਂ ਨੂੰ ਪੱਟ ਕੇ ਲਿਆਉਣੀ ਹੈ, ਕਦੇ ਬਾਂਸ ਵੀ ਵਿਖਾ ਮੈਨੂੰ ਲਿਆ ਕੇ, ਉਹਦੇ ਵੀ ਦਰਸ਼ਨ ਕਰਾ। ਤੇ ਨਦੀ ਕਹਿੰਦੀ ਹੈ ਮੈਂ ਕਰਾਂ ਕੀ, ਮੈਂ ਉਹਨੂੰ ਪੱਟ ਨਹੀਂ ਸਕਦੀ। ਕਹਿੰਦੇ ਪੱਟ ਕਿਉਂ ਨਹੀਂ ਸਕਦੀ? ਨਦੀ ਕਹਿੰਦੀ ਹੈ ਉਹ ਨਹੀਂ ਆਉਂਦਾ, ਉਹਨੂੰ ਮੈਂ ਪੱਟ ਸਕਦੀ। ਕਹਿੰਦੇ ਕਿਉਂ? ਕਹਿੰਦੇ ਜਿਹੜਾ ਅੜਦਾ ਮੇਰੇ ਅੱਗੇ ਮੈਂ ਉਹਨੂੰ ਪੱਟ ਸਕਦੀ ਹਾਂ, ਬਾਂਸ ਤੇ ਲੰਮਾ ਹੀ ਪੈ ਜਾਂਦਾ, ਜਮਾਂ ਹੀ ਲੰਮਾ ਪੈ ਜਾਂਦਾ, ਮੈਂ ਉਹਨੂੰ ਕਿਵੇਂ ਪੱਟਾਂ? ਉਹਨੂੰ ਉਹਦੇ ਚ ਫਲੈਕਸੀਬਿਲਟੀ ਹੈ, ਬਾਂਸ ਨੂੰ ਝੁਕਣਾ ਆਉਂਦਾ, ਐਡਜਸਟ ਕਰਨਾ ਆਉਂਦਾ ਹੈ। ਉਹਨੂੰ ਪਤਾ ਲੱਗਦਾ ਨਦੀ ਆ ਗਈ ਤੇ ਲੰਮਾ ਹੀ ਪੈ ਜਾਂਦਾ, ਮੈਂ ਕਿਵੇਂ ਪੱਟਾਂ? ਬਸ ਚੇਤਾ ਰੱਖਿਓ, ਉਹ ਨਹੀਂ ਪੱਟੇ ਜਾਂਦੇ ਜਿਨ੍ਹਾਂ ਨੂੰ ਫਲੈਕਸੀਬਲ ਹੋਣਾ ਆਉਂਦਾ ਹੈ, ਉਹ ਖੁਸ਼ ਰਹਿ ਲੈਂਦੇ ਹੈ। ਤੁਸੀਂ ਹੋ ਗਏ ਹੁਣ ਬਹੁਤ ਫਲੈਕਸੀਬਲ, ਸਮਾਜ ਹੋ ਗਿਆ, ਅਸੀਂ ਰੀਸ ਨਾਲ ਹੋ ਜਾਂਦੇ ਹਾਂ। ਜਿਵੇਂ ਮੈਂ ਗੱਲ ਬੜੀ ਵਾਰੀ ਕਰਦਾ ਕਿ ਅਸੀਂ ਧੀਆਂ ਨੂੰ ਕਦੇ ਸ਼ਹਿਰ ਤੱਕ ਪੜ੍ਹਨ ਨਹੀਂ ਸੀ ਭੇਜਿਆ, ਕਈਆਂ ਨੇ ਮਾਪਿਆਂ ਨੇ ਆਪਣੀ ਬੱਚੀ ਨੂੰ ਪਿੰਡ ਦੇ ਸਕੂਲ ਵੀ ਪੜ੍ਹਨ ਨਹੀਂ ਭੇਜਿਆ, ਪਟਿਆਲੇ ਯੂਨੀਵਰਸਿਟੀ ਨਹੀਂ ਭੇਜਿਆ, ਧੀ ਨੂੰ ਭੇਜਦਾ ਨਹੀਂ ਸੀ, ਹੁਣ ਪੋਤੀ ਨੂੰ ਕੈਨੇਡਾ ਵੀ ਭੇਜਣ ਨੂੰ ਤਿਆਰ ਬੈਠਾ। ਕਹਿੰਦਾ ਭੇਜ ਦਿਆਂਗਾ ਬਾਪੂ, ਤੇਰੀ ਪੋਤੀ ਪੜ੍ਹਨ ਜਾਣਾ ਚਾਹੁੰਦੀ ਹੈ। ਕਹਿੰਦੇ ਭਾਈ ਠੀਕ ਹੈ, ਦੁਨੀਆ ਬਾਕੀ ਵੀ ਗਈ ਹੈ, ਇਹ ਵੀ ਰੀਸ ਨਾਲ ਤੇ ਅਸੀਂ ਬਦਲ ਜਾਂਦੇ ਹਾਂ, ਉਦਾਂ ਨਹੀਂ ਬਦਲਦੇ। ਉਹਦੇ ਵੀ ਬੱਚਾ ਗਿਆ, ਉਹਦਾ ਬੱਚਾ ਵੀ ਗਿਆ, ਉਹਦਾ ਵੀ ਗਿਆ, ਤਾਂ ਫਿਰ ਭੇਜ ਦਿੰਦੇ ਹਾਂ, ਰੀਸਮ ਰੀਸੀ। ਪਹਿਲਾਂ ਕਿਉਂ ਨਹੀਂ ਬਦਲੇ? ਪਹਿਲਾਂ ਲੋਕ ਨਹੀਂ ਸੀ ਬਦਲੇ, ਅਸੀਂ ਕਹਿੰਦੇ ਸੀ ਲੋਕੀ ਕੀ ਕਹਿਣਗੇ, ਤੇਰੀ ਕੁੜੀ ਬਾਹਰ ਚੱਲੀ ਹੈ ਪੜ੍ਹਨ ਵਾਸਤੇ। ਅਸੀਂ ਦੁਨੀਆ ਕੰਨੀ ਵੇਖ ਕੇ, ਲੋਕਾਂ ਵੱਲ ਵੇਖ ਕੇ ਬੱਚੇ ਨਹੀਂ ਪੜ੍ਹਨ ਪਾਏ। ਹੁਣ ਲੋਕੀ ਗੱਲਾਂ ਨਹੀਂ ਕਰਦੇ, ਹੁਣ ਲੋਕੀ ਪੜ੍ਹਨ ਭੇਜ ਵੀ ਦਿੰਦੇ ਆ ਵੀ ਉਹਦਾ ਵੀ ਤੇ ਗਿਆ ਹੀ, ਉਹਦਾ ਵੀ ਤੇ ਗਿਆ ਹੀ ਹੈ, ਰੀਸਮ ਰੀਸੀ ਕਰਦੇ ਆ।
ਤੇ ਹੁਣ ਵੇਖੋ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਾਹਰਲੇ ਪਾਸ ਬਾਹਰ ਪੜ੍ਹਨ ਭੇਜਤਾ ਫਲੈਕਸੀਬਲ ਹੋ ਗਏ ਤੇ ਸੌਖੇ ਹੋ ਗਏ ਨਾ ਬੱਚਿਆਂ ਨੂੰ ਆਗਿਆ ਦੇਤੀ ਵੀ ਬੇਟਾ ਪੜ੍ਹੋ ਆਈਲੈਟਸ ਕਰੋ ਚੰਗੇ ਬੈਂਡ ਲੈ ਕੇ ਆਓ ਬਾਹਰ ਜਾਣਾ ਪੜ੍ਹਨ ਜਾਓ ਤੁਹਾਡੀ ਮਰਜ਼ੀ ਹੈ ਇੰਡੀਆ 'ਚ ਨੌਕਰੀ ਕਰਨੀ ਹੈ ਇੰਡੀਆ 'ਚ ਕਰ ਲਓ ਬਾਹਰਲੇ ਦੇਸ਼ਾਂ ਵਿੱਚ ਜਾਣਾ ਬਾਹਰ ਚਲੇ ਜਾਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰ ਲਓ ਮੈਨੂੰ ਕਈ ਬੰਦੇ ਪੁੱਛਣਗੇ ਜੇ ਸਾਰੇ ਬੱਚੇ ਬਾਹਰ ਚਲੇ ਜਾਣਗੇ ਇੱਥੇ ਤੇ ਫਿਰ ਸਾਰਾ ਕੁਝ ਸੁੰਨਾ ਹੋ ਜਾਣਾ ਮੈਂ ਕਿਹਾ ਜੇ ਇੱਥੇ ਵਿਹਲੇ ਬੈਠੇ ਰਹੇ ਪਿੱਪਲਾਂ ਥੱਲੇ ਬੈਠੇ ਰਹੇ ਨਸ਼ੇ ਕਰਦੇ ਰਹੇ ਫਿਰ ਤੇ ਇੱਥੇ ਵੀ ਕੋਈ ਫਾਇਦਾ ਨਹੀਂ ਜਾਂ ਤੇ ਬੰਦਾ ਇੱਥੇ ਕੰਮ ਕਰੇ ਮਿਹਨਤ ਕਰੇ ਜੌਬ ਲਵੇ ਨੌਕਰੀ ਕਰੇ ਭਾਵੇਂ ਦਿਹਾੜੀ ਕਰੇ ਕੰਮ ਤੇ ਕਰੇ ਇੱਥੇ ਵਿਹਲਾ ਬੈਠਾ ਤੇ ਫਿਰ ਤੇ ਇਸ ਧਰਤੀ ਤੇ ਬੋਝ ਹੈ ਸਗੋਂ ਪਰਿਵਾਰ ਤੇ ਬੋਝ ਹੈ ਫੈਮਿਲੀ ਤੇ ਬੋਝ ਹੈ ਨਾਲੇ ਤੁਸੀਂ ਪਿੰਡ ਨਾਲ ਪਿਆਰ ਕਰਦੇ ਆ ਧਰਤੀ ਨਾਲ ਪਿਆਰ ਕਰਦੇ ਆ ਜੇ ਕੁਝ ਪੱਲੇ ਹੋਊ ਤਾਂ ਹੀ ਕਰੋਗੇ ਅੱਜ ਇੱਕ ਬੰਦਾ ਕਵੇ ਮੈਂ ਪਿੰਡ ਆਪਣੇ ਨਾਲ ਆਪਣੇ ਇਲਾਕੇ ਨਾਲ ਪਿਆਰ ਕਰਦਾ ਤੇ ਬਾਹਰ ਚਲਿਆ ਜਾਵੇ ਹੁਣ 100 ਮੁੰਡਾ ਇੱਕ ਪਿੰਡ ਚੋਂ ਕੈਨੇਡਾ ਗਿਆ ਪੱਕਾ ਹੋ ਗਿਆ ਪਿੰਡ ਦੇ ਬੰਦੇ ਇਕੱਠੇ ਹੋਣ ਕਹਿਣ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਤੇ ਲੱਖ ਲੱਖ ਰੁਪਈਆ ਸਾਰੇ ਮੁੰਡੇ ਭੇਜੋ ਤੇ 100 ਮੁੰਡੇ ਨੇ ਕਰੋੜ ਰੁਪਈਆ ਭੇਜਤਾ ਕਿ ਨਹੀਂ ਜਿਵੇਂ ਮਰਜ਼ੀ ਖਰਚ ਲਓ ਸਰਕਾਰਾਂ ਦੀਆਂ ਗਰੰਟਾਂ ਦੀ ਲੋੜ ਹੀ ਨਹੀਂ 1 ਕਰੋੜ ਰੁਪਈਆ ਖਰਚੋ ਪਰ 1 ਲੱਖ ਰੁਪਈਆ ਮੁੰਡੇ ਤਾਂ ਭੇਜਣਗੇ ਨਾ ਜੇ ਆਪਣੇ ਪੈਰਾਂ ਤੇ ਹੋਣਗੇ ਅਜੇ ਤੇ ਅੱਜ ਤੇ ਦਵਾਨੀ ਨਹੀਂ ਜੇਬ ਵਿੱਚ ਤੇ ਕਹੀ ਜੋ ਆਈ ਲਵ ਮਾਈ ਇੰਡੀਆ ਆਈ ਲਵ ਮਾਈ ਪਿੰਡ ਵਿਲੇਜ ਮੇਰਾ ਤੇ ਕੀ ਕਰਨਾ ਫਿਰ ਤੇਰੇ ਪਿੰਡ ਏਦਾਂ ਦਾ ਤੇਰਾ ਪਿਆਰ ਕੀ ਕਰਨਾ ਖਾਲੀ ਇੱਕ ਅਗਲਾ ਬੰਦਾ ਕੁਛ ਬਣਦਾ ਹੈ ਕਿਤੇ ਪਹੁੰਚਦਾ ਹੈ ਆਪ ਉਹ 10 ਲੱਖ ਕਮਾਉਂਦਾ ਹੈ ਤੇ ਲੱਖ ਪਿੰਡ ਨੂੰ ਵੀ ਭੇਜ ਦਿੰਦਾ ਤੇ ਪਿੰਡ ਦੀ ਤਰੱਕੀ ਤੇ ਗੱਲ ਆਪੇ ਹੀ ਬਣ ਗਈ ਉਹ ਕਹਿੰਦਾ ਮੈਂ ਪੱਕਾ ਹੋ ਗਿਆ ਕਿੱਲਾ ਜ਼ਮੀਨ ਦਾ ਮੇਰਾ ਆ ਮੇਰੇ ਪਿੰਡ ਦਾ ਫਲਾਣਾ ਬੰਦਾ ਗਰੀਬ ਹੈ ਇੱਕੋ ਅੱਧਾ ਅੱਧਾ ਕਿੱਲਾ ਦੋਵੇਂ ਵਾਹ ਲਓ ਚੱਲੋ ਕਰੋ ਤੁਸੀਂ ਵੀ ਮੌਜ ਕਰ ਪੈਰਾਂ ਤੇ ਹੋਇਆ ਹੀ ਕਹਿ ਸਕਦਾ ਕਿੱਲਾ ਦਿੱਤਾ ਜਿਹਦੇ ਆਪ ਪੱਲੇ ਕੱਖ ਨਹੀਂ ਕਿੱਲਾ ਕਿਵੇਂ ਦੇ ਦੂ ਆਪਣੀ ਜ਼ਮੀਨ ਕਿਵੇਂ ਛੱਡ ਦੂ ਕਿਸੇ ਗਰੀਬ ਨੂੰ ਆਪਣਾ ਘਰ ਕਿਵੇਂ ਛੱਡ ਦੂ ਪਰ ਜੇ ਪੱਲੇ ਕੁਝ ਹੋਊ ਤਾਂ ਹੀ ਛੱਡੂ ਤਾਂ ਕਰਕੇ ਭਾਈ ਜਿੱਥੇ ਤੱਕ ਉਡਾਰੀ ਮਾਰੀ ਜਾ ਸਕਦੀ ਹੈ ਜਿੱਥੇ ਤੱਕ ਪਹੁੰਚਿਆ ਜਾ ਸਕਦਾ ਪਹੁੰਚਣਾ ਚਾਹੀਦਾ ਹੈ ਥਾਵਾਂ ਨਾਲ ਬੱਚੇ ਨਹੀਂ ਰਹਿ ਸਕਦੇ ਇਹ ਕਿਤੇ ਨਹੀਂ ਲਿਖਿਆ ਇਤਿਹਾਸ ਵਿੱਚ ਗੁਰਬਾਣੀ ਨੂੰ ਸਮਝ ਕੇ ਵੇਖ ਲਓ ਮਹਾਨ ਬੰਦਾ ਹੈ ਥਾਂ ਮਹਾਨ ਨਹੀਂ ਥਾਂ ਨੂੰ ਤੇ ਬੰਦਿਆਂ ਨੇ ਮਹਾਨ ਕਰਨਾ ਹੈ ਜਿੱਥੇ ਜਾਓ ਰੌਣਕ ਲਾ ਦਿਓ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਵੀ ਜਿਹੜੇ ਸਮਝਦਾਰ ਲੋਕ ਨੇ ਕੁਛ ਲੋਕ ਇਦਾਂ ਦੇ ਨੇ ਜਿਹੜੇ ਬਹਾਰਾਂ ਉਡੀਕਦੇ ਐ ਦੀਵਾਲੀ ਆਊ ਖੁਸ਼ ਹੋਵਾਂਗੇ ਲੋਹੜੀ ਆਊ ਖੁਸ਼ ਹੋਵਾਂਗੇ ਕਈ ਬਹਾਰਾਂ ਉਡੀਕਦੇ ਐ ਕੁਝ ਬੰਦੇ ਇੰਨੇ ਸਮਝਦਾਰ ਐ ਜਿੱਥੇ ਚਲੇ ਜਾਣ ਉੱਥੇ ਬਹਾਰ ਆ ਜਾਂਦੀ ਹੈ ਉਹਨਾਂ ਨੂੰ ਬਹਾਰਾਂ ਉਹਨਾਂ ਦੇ ਮਗਰ ਮਗਰ ਫਿਰਦੀਆਂ ਅਕਲ ਵਾਲੇ ਐ ਕਈ ਰੌਣਕਾਂ ਉਡੀਕਦੇ ਨਹੀਂ ਜਿੱਥੇ ਆਪ ਹੀ ਰੌਣਕ ਨੇ ਰੌਣਕ ਦੀ ਉਡੀਕ ਕਾਹਦੀ ਕਰਨੀ ਆਪ ਹੀ ਰੌਣਕ ਹੁੰਦੇ ਨੇ ਅਗਲਾ ਵੇਟ ਕਰਦਾ ਉਹ ਬੰਦਾ ਕਦੋਂ ਆਊ ਉਹਨੂੰ ਵੇਖ ਕੇ ਰੋਚਾ ਚੜ ਜਾਂਦਾ ਖੁਸ਼ ਹੋ ਜਾਂਦਾ ਮਨ ਕਈ ਵੇਟ ਕਰਦੇ ਰਹਿੰਦੇ ਨੇ ਰੌਣਕਾਂ ਆਉਣਗੀਆਂ ਖੁਸ਼ੀਆਂ ਆਉਣਗੀਆਂ ਤੇ ਇਹ ਗੱਲ ਚੇਤਾ ਰੱਖਣ ਵਾਲੀ ਹੈ ਥਾਵਾਂ ਮਹਾਨ ਨਹੀਂ ਮਹਾਨ ਬੰਦਾ ਹੈ ਜਿੱਥੇ ਬਹਿ ਗਿਆ ਅਸੀਂ ਕਹਿੰਦੇ ਪੰਜਾਬੀ ਆ MP ਵਿੱਚ ਜਾਓ ਕਹਿੰਦੇ ਪੰਜਾਬੀ ਆਏ ਕਿਸਾਨ ਆਏ ਇਹਨਾਂ ਨੇ ਸਾਡੇ MP ਨੂੰ ਆਬਾਦ ਕਰਤਾ ਤੁਸੀਂ ਮੈਂ ਪਿੱਛੇ ਪ੍ਰੋਗਰਾਮ ਕਰਨ ਗਿਆ 2-3 ਸਾਲ ਜਾਂਦਾ ਰਿਹਾ ਮੈਂ MP ਵਿੱਚ ਤੇ ਦੀਵਾਨ ਲਾਉਣ ਵਾਸਤੇ ਜਾਣਾ ਉੱਥੋਂ ਦੇ ਗਵਾਲੀਅਰ ਦੇ ਰਾਜੇ ਨੇ ਪਟਿਆਲੇ ਦੇ ਰਾਜੇ ਨੂੰ ਕਹਿ ਕੇ ਪੰਜਾਬੀਆਂ ਨੂੰ ਲੈ ਕੇ ਗਿਆ ਸੀ ਉੱਥੇ ਹਜ਼ਾਰਾਂ ਪੰਜਾਬੀ MP ਦੇ ਵਿੱਚ ਇੱਥੋਂ ਰਾਜੇ ਨੂੰ ਕਹਿ ਕੇ ਪਟਿਆਲੇ ਆ ਕੇ ਰਾਜੇ ਤੋਂ ਡਿਮਾਂਡ ਕਰਕੇ ਮੰਗ ਕੇ ਵੀ ਪੰਜਾਬੀ ਤੁਹਾਡੇ ਮਿਹਨਤੀ ਬਹੁਤ ਹੈ ਇਹਨਾਂ ਨੂੰ ਛੱਡੋ ਸਾਡੇ ਕੋਲ ਇੱਥੋਂ ਦੇ ਪਰਿਵਾਰ ਗਏ ਹੈ 100-100, 200-200 ਕਿੱਲਾ 400-400 ਕਿੱਲਾ ਜ਼ਮੀਨ ਦਾ ਬਣਾਇਆ ਅਗਲਿਆਂ ਨੇ ਮਿਹਨਤ ਕੀਤੀ ਹੈ ਤੇ ਆਬਾਦ ਕਰਤਾ ਬੰਦਾ ਜਿੱਥੇ ਜਾਵੇ ਰੌਣਕ ਲਾ ਸਕਦਾ ਅਸੀਂ ਰੌਣਕੀ ਬਣੀਏ ਅਸੀਂ ਅਕਲ ਵਾਲੇ ਬਣੀਏ ਤੇ ਚੇਤਾ ਰੱਖਣਾ ਗੁਰੂ ਨਾਨਕ ਪਾਤਸ਼ਾਹ ਕਿੱਥੇ ਰਹੇ ਆ ਭਲਾ? ਉਹਨਾਂ ਨੇ ਕਿਹੜਾ ਨਗਰ ਵਸਾਇਆ? ਬੋਲੋ, ਨਗਰ ਕਿਹੜਾ ਗੁਰੂ ਨਾਨਕ ਨੇ ਵਸਾਇਆ? ਬੋਲੋ ਜੀ, ਕਰਤਾਰਪੁਰ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ, ਉਹ ਕਰਤਾਰਪੁਰ ਹੀ ਰਹੇ ਸੀ ਕਿ ਛੱਡ ਗਏ ਸੀ? ਕਿੱਥੇ ਗਏ ਸੀ? ਖਡੂਰ ਸਾਹਿਬ। ਗੁਰੂ ਅਮਰਦਾਸ ਜੀ ਆਏ, ਗੁਰੂ ਅਮਰਦਾਸ ਜੀ ਖਡੂਰ ਸਾਹਿਬ ਰਹੇ ਕਿ ਛੱਡ ਗਏ ਸੀ? ਕਿੱਥੇ ਗਏ? ਗੋਇੰਦਵਾਲ ਸਾਹਿਬ। ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਰਹੇ ਸੀ ਕਿ ਛੱਡ ਗਏ ਸੀ? ਜਗ੍ਹਾ ਨਾਲ ਕਿਉਂ ਨਹੀਂ ਜੁੜੇ ਰਹੇ? ਜਿੱਥੇ ਸਾਡੇ ਪਾਤਸ਼ਾਹ ਰਹੇ ਆ, ਖੇਡੇ ਆ, ਉਹ ਕਿਉਂ ਛੱਡ ਗਏ? ਉਹ ਗਏ ਅੰਮ੍ਰਿਤਸਰ, ਉੱਥੇ ਰੌਣਕ ਲਾਤੀ। ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾ ਲਿਆ। ਪੜ੍ਹੋ ਇਤਿਹਾਸ, ਛੇਵੇਂ ਪਾਤਸ਼ਾਹ ਵੇਲੇ ਵੇਖ ਲਓ, ਗੁਰੂ ਹਰਿ ਸਾਹਿਬ ਵੇਲੇ ਵੇਖ ਲਓ, ਗੁਰੂ ਹਰਿਕ੍ਰਿਸ਼ਨ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਤੱਕ, ਥਾਂ ਥਾਂ, ਜਗ੍ਹਾ ਜਗ੍ਹਾ। ਤੇ ਜੇ ਅੱਜ ਹੁੰਦੇ ਕਿੱਥੇ ਅੰਮ੍ਰਿਤਸਰ, ਕਿੱਥੇ ਆਨੰਦਪੁਰ ਸਾਹਿਬ, ਇੱਕ ਥਾਂ ਤੋਂ ਦੂਜੇ ਥਾਂ, ਦੂਜੇ ਥਾਂ ਤੋਂ ਤੀਜੀ ਥਾਂ, ਜੇ ਅੱਜ ਹੁੰਦੇ, ਜੇ ਉਹਨਾਂ ਨੂੰ ਲੱਗਦਾ ਕਿਤਾ ਵੀ ਖਾਲੀ ਥਾਂ ਕੈਨੇਡਾ 'ਚ ਪਈ ਆ, ਉਹਨਾਂ ਨੇ ਕਹਿਣਾ ਚਲੋ ਜਹਾਜ਼ ਤੇ ਉੱਥੇ ਚੱਲਦੇ ਆ। ਜੇ ਲਗਾਤਾਰ ਰਹਿੰਦੇ ਤੇ ਜੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾ ਸਕਦੇ ਸੀ ਤੇ ਜਹਾਜ਼ ਚੜ ਕੇ ਉੱਥੇ ਵੀ ਜਾ ਸਕਦੇ ਸੀ, ਕਦੇ ਨਹੀਂ ਸੀ ਰੁਕਣਾ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਮਹਾਨਤਾ ਸਾਰੀ ਇਹਦੀ ਹੈ ਜੀ। ਇਹਦੇ ਸਿਰ ਦੇ ਖੋਪੜ ਦੇ ਵਿੱਚ ਨਾ ਜਿਹੜਾ ਦਿਮਾਗ ਹੈ, ਤੇ ਦਿਮਾਗ ਵਿੱਚ ਆਉਣ ਵਾਲੇ ਪੋਜੀਟਿਵ ਵਿਚਾਰ, ਉਹ ਵੱਡੇ ਹੈ। ਅਸੀਂ ਹਿੰਮਤੀ ਹਾਂ, ਅਸੀਂ ਮਿਹਨਤੀ ਹਾਂ, ਅਸੀਂ ਥਾਵਾਂ ਨਾਲ ਵੱਜੇ ਨਹੀਂ, ਅਸੀਂ ਤੇ ਥਾਵਾਂ ਆਬਾਦ ਕਰਨ ਵਾਲੇ ਹਾਂ। ਅਸੀਂ ਮਿੱਟੀ ਨੂੰ ਹੱਥ ਪਾਵਾਂਗੇ, ਸੋਨਾ ਬਣ ਜਾਏਗੀ, ਜਿੱਥੇ ਬਹਿ ਗਏ ਰੌਣਕ ਲਾ ਦਿਆਂਗੇ। ਐਡਾ ਕੌਨਫੀਡੈਂਸ ਚਾਹੀਦਾ ਸਿੱਖ ਵਿੱਚ, ਐਡਾ ਕੌਨਫੀਡੈਂਸ ਚਾਹੀਦਾ। ਕੈਨੇਡਾ ਵਾਲਿਆਂ ਨੂੰ ਸੱਦਾ ਦੇ ਦਿਓ, ਇੱਥੇ ਹਜ਼ਾਰਾਂ ਨੌਜਵਾਨ ਹੈ ਪੜ੍ਹਿਆ ਲਿਖਿਆ, ਦਿਓ ਖੁੱਲ, ਕਿਹੜੀ ਸਟੇਟ ਤੁਹਾਡੀ ਖਾਲੀ ਪਈ ਹੈ ਉੱਥੇ ਪੂਰਾ ਪੰਜਾਬ ਵਸਾ ਕੇ ਵਿਖਾਉਂਦੇ ਹਾਂ ਤੁਹਾਨੂੰ, ਜਿੱਥੇ ਨਹੀਂ ਕੋਈ ਫਸਲ ਹੁੰਦੀ ਉੱਥੇ ਉਗਾ ਕੇ ਵਿਖਾਉਂਦੇ ਹਾਂ ਤੁਹਾਨੂੰ, ਸਾਨੂੰ ਸਾਡੇ ਗੁਰੂਆਂ ਨੇ ਦੱਸਿਆ ਹੀ ਇਹ ਹੈ। ਦੱਸੋ ਜਰਾ, ਦਿਓ ਵੀਜ਼ੇ, ਖੋਲੋ ਮਾੜਾ ਜਿਹਾ, ਤੁਹਾਨੂੰ ਦੱਸੀਏ ਵੀ ਜਿਹੜਾ ਥਾਂ ਤੁਹਾਡਾ ਆਬਾਦ ਨਹੀਂ ਅਸੀਂ ਆਬਾਦ ਕਰ ਦਿਆਂਗੇ, ਜਿੱਥੋਂ ਪਾਣੀ ਨਹੀਂ ਆਉਂਦਾ ਉੱਥੋਂ ਵੀ ਕੱਢ ਦਿਆਂਗੇ, ਜਿੱਥੇ ਫਸਲ ਨਹੀਂ ਹੁੰਦੀ ਉੱਥੇ ਵੀ ਬੀਜ ਕੇ ਵਿਖਾਵਾਂਗੇ, ਐਂ ਚਾਹੀਦਾ। ਤੇ ਸਾਡੇ ਫਿਲੋਸਫਰ ਨੇ ਜਿਹੜੇ, ਸਾਡਾ ਬੁੱਧੀਜੀਵੀ ਵਰਗ ਹੈ ਜਿਹੜਾ, ਸਾਡਾ ਪੜ੍ਹਿਆ ਲਿਖਿਆ ਵਰਗ ਹੈ ਜਿਹੜਾ, ਉਹ ਜਦੋਂ ਟੀਵੀ ਉੱਤੇ ਬਹਿਣਗੇ, ਬਹਿ ਕੇ ਸੁੰਨਾ ਹੋਈ ਜਾਂਦਾ, ਖਾਲੀ ਹੋਈ ਜਾਂਦਾ, ਏਦਾਂ ਹੋਈ ਜਾਂਦਾ, ਇਹ ਤੇ ਉੱਜੜਦਾ ਜਾਂਦਾ, ਐਂ ਕਿਵੇਂ ਹੋ ਗਿਆ? ਪਿੰਡ ਦੇ ਵਿੱਚ 500 ਮੁੰਡਾ, 250 ਜਾਊਗਾ ਤੇ 250 ਇੱਥੇ ਰਹਿਣ ਵਾਲਾ, ਉਹ ਵੀ ਸਾਹ ਸੌਖਾ ਹੋ ਜਾਏ ਉਹਦਾ, ਆਰਾਮ ਨਾਲ ਉਹਨਾਂ ਨੂੰ ਕਰਨ ਦਿਓ ਤਰੱਕੀ, ਜਿੱਥੇ ਕੋਈ ਜਾਂਦਾ ਜਾਣ ਦਿਓ, ਰੋਕੋ ਨਾ, ਰੋੜਾ ਨਾ ਬਣੋ ਰਾਹ ਦਾ, ਤੁਸੀਂ ਥਾਵਾਂ ਨਾਲ ਨਾ ਬੰਨੋ, ਨਾ ਬੰਨੇ ਗੁਰੂ ਅੰਗਦ ਸਾਹਿਬ ਨਹੀਂ ਵੱਜੇ, ਨਾ ਗੁਰੂ ਅਮਰਦਾਸ ਵੱਜੇ, ਨਾ ਗੁਰੂ ਰਾਮਦਾਸ ਵੱਜੇ, ਜੇ ਵੱਜੇ ਤੇ ਦਿਖਾਓ, ਨਾ ਗੁਰੂ ਅਰਜਨ ਦੇਵ ਜੀ ਵੱਜੇ ਕਿਸੇ ਜਗ੍ਹਾ ਨਾਲ, ਨਾ ਸਾਡਾ ਕਲਗੀਆਂ ਵਾਲਾ ਪਾਤਸ਼ਾਹ ਕਿਸੇ ਜਗ੍ਹਾ ਨਾਲ ਵੱਜੇ, ਆਨੰਦਪੁਰ ਸਾਹਿਬ ਵਸਾਉਂਦੇ ਨੇ ਛੱਡ ਕੇ ਆਉਂਦੇ ਨੇ, ਪਟਨਾ ਸਾਹਿਬ ਵਸਾਇਆ ਆ, ਬੈਠੇ ਆ, ਰੌਣਕਾਂ ਲਾਈਆਂ, ਛੱਡ ਕੇ ਆਏ, ਪਟਨਾ ਛੱਡਿਆ ਮੁੜ ਕੇ ਨਹੀਂ ਗਏ, ਆਨੰਦਪੁਰ ਛੱਡਿਆ ਮੁੜ ਕੇ ਨਹੀਂ ਗਏ, ਪੋਟਾ ਸਾਹਿਬ ਛੱਡਿਆ ਮੁੜ ਕੇ ਨਹੀਂ ਗਏ, ਸਭ ਥਾਵਾਂ ਉਹ ਕਹਿੰਦੇ ਸੀ ਨਹੀਂ ਏਦਾਂ ਨਹੀਂ, ਤੇ ਅਸੀਂ ਉਹਨਾਂ ਦੇ ਬੱਚੇ ਹਾਂ, ਅਸੀਂ ਉਹਨਾਂ ਦੇ ਪੁੱਤ ਹਾਂ। ਸਾਡੇ ਵਿਚਾਰਾਂ ਵਿੱਚ ਮਹਾਨਤਾ ਚਾਹੀਦੀ ਹੈ, ਸਾਡੇ ਕਰਮਾਂ ਵਿੱਚ ਮਹਾਨਤਾ ਚਾਹੀਦੀ ਹੈ, ਅਸੀਂ ਕਾਇਮ ਹੋ ਕੇ ਜ਼ਿੰਦਗੀ ਜੀਣੀ ਹੈ। ਵੇਖੋ ਫਿਰ ਹੁਣ ਸਾਡੇ 'ਚ ਇਹ ਹਾਲ ਕਿੱਥੇ ਹੈ, ਨੈਗੇਟਿਵ ਬੰਦਾ ਫਿਰ ਕਿਸੇ ਨਾ ਕਿਸੇ ਖੁੰਡ ਨਾਲ ਵੱਜ ਕੇ ਰਹਿਣਾ ਚਾਹੁੰਦਾ ਹੈ। ਉਹ ਕਹਿੰਦਾ ਮੈਂ ਵੱਜਿਆ ਰਵਾਂ, ਮਹਾਨਤਾ ਮੇਰੀ ਨਹੀਂ, ਮੇਰੇ ਕਿੱਲੇ ਦੀ ਹੈ, ਜਿਸ ਕਿੱਲੇ ਨਾਲ ਵੱਜਿਆ ਮੈਂ, ਉਹ ਕਿੱਲੇ ਨਾਲ ਵੱਜਿਆ ਰਹਿਣਾ ਚਾਹੁੰਦਾ ਹੈ। ਕੋਈ ਬਹਾਨਾ ਭਾਲਦਾ ਹੈ, ਕੋਈ ਥਾਂ ਭਾਲਦਾ ਹੈ, ਕੋਈ ਜਗ੍ਹਾ ਭਾਲਦਾ ਹੈ, ਪਰ ਜਿਹੜੇ ਕੌਨਫੀਡੈਂਸ ਵਾਲੇ ਬੰਦੇ ਆ, ਆਤਮ ਵਿਸ਼ਵਾਸ ਵਾਲੇ ਹੈ, ਉਹ ਨਹੀਂ ਇਹਨਾਂ ਗੱਲਾਂ ਨੂੰ ਸਮਝਦੇ। ਉਹ ਤੇ ਕਹਿੰਦੇ ਆ ਸਾਡੇ ਅੰਦਰ ਹੈ ਰੌਣਕ, ਸਦਾ ਦੀਵਾਲੀ ਸਾਦਗੀ, ਅੱਠੇ ਪੈਰ ਬਸੰਤ, ਹਰ ਥਾਂ ਹਰ ਸਮੇਂ ਹੀ ਸਾਡੀਆਂ ਦੀਵਾਲੀਆਂ, ਹਰ ਰੋਜ਼ ਦੀਵਾਲੀ ਹੈ, ਸਾਨੂੰ ਬਹਾਰ ਦੀ ਉਡੀਕ ਨਹੀਂ ਕਰਨੀ ਪੈਂਦੀ, ਬਹਾਰ ਸਾਡੇ ਮਗਰ ਮਗਰ ਫਿਰਦੀ ਹੈ। ਇਸ ਗੱਲ ਨੂੰ, ਇਸ ਨੁਕਤੇ ਨੂੰ ਸਮਝ ਲੈਣਾ ਪਿਆਰਿਓ, ਪਰ ਸਾਡਾ ਹਾਲ ਕੀ ਹੈ? ਦੀਨ ਵਸਾਰਿਓ ਰੇ ਦੀਵਾਨੇ, ਦੀਨ ਵਸਾਰਿਓ ਰੇ, ਕਹਿੰਦੇ ਦੀਨ ਛੱਡਤਾ। ਦੀਨ ਦਾ ਅਰਥ ਹੈ ਧਰਮ, ਤੇ ਨੋਟ ਕਰ ਲਿਓ, ਦੀਨ ਦਾ ਅਰਥ ਹੈ ਧਰਮ, ਤੇ ਧਰਮ ਦਾ ਮਤਲਬ ਹੁੰਦਾ ਹੈ ਫਰਜ਼। ਜਿਵੇਂ ਤੁਸੀਂ ਲੜਕੀਆਂ ਨੂੰ ਤੋਰਦੇ ਹੋ, ਕੁੜੀਏ ਅਗਲੇ ਘਰੋਂ ਹੁਣ ਤੇਰੀ ਡੋਲੀ ਜਾਵੇ, ਸੱਸ ਸਹੁਰੇ ਦੀ ਸੇਵਾ ਕਰਨਾ ਤੇਰਾ ਧਰਮ ਹੈ, ਮਤਲਬ ਤੇਰਾ ਫਰਜ਼ ਹੈ। ਧਰਮ ਦਾ ਮਤਲਬ ਹੁੰਦਾ ਹੈ ਫਰਜ਼, ਦੀਨ ਦਾ ਮਤਲਬ ਹੈ ਧਰਮ, ਤੇ ਧਰਮ ਦਾ ਅਰਥ ਹੈ ਫਰਜ਼। ਕਹਿੰਦੇ ਫਰਜ਼ਾਂ ਨੂੰ ਛੱਡੀ ਬੈਠਾ, ਜ਼ਿੰਮੇਵਾਰੀਆਂ ਛੱਡੀ ਬੈਠਾ। ਦੀਨ ਵਸਾਰਿਓ ਰੇ ਦੀਵਾਨੇ, ਦੀਨ ਵਸਾਰਿਓ ਰੇ, ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਆ ਸੁਣੋ, ਕਹਿੰਦੇ ਪਸ਼ੂ ਵਾਂਗੂ ਢਿੱਡ ਭਰ ਕੇ ਸੌਂ ਗਿਆ, ਤੇ ਜ਼ਿੰਮੇਵਾਰੀ ਕੋਈ ਨਿਭਾਈ ਨਹੀਂ, ਫਰਜ਼ ਕੋਈ ਨਿਭਾਇਆ ਨਹੀਂ। ਭਰਾਵੋ, ਨਰਕ ਬਣ ਜਾਂਦਾ, ਤੁਸੀਂ ਖਾਣਾ ਖਾ ਲਓ ਤੇ ਡੱਕਾ ਤੋੜ ਕੇ ਦੂਰਾ ਨਾ ਕਰੋ, ਬਿਮਾਰੀਆਂ ਨੂੰ ਸੱਦਾ ਦੇਣ ਦੀ ਲੋੜ ਨਹੀਂ, ਆਪੇ ਹੀ ਆ ਜਾਂਦੀਆਂ। ਰੱਜ ਕੇ ਢਿੱਡ ਭਰ ਲਓ, ਕੰਮ ਕੋਈ ਕਰੋ ਨਾ, ਮਿਹਨਤ ਕੋਈ ਕਰੋ ਨਾ, ਜ਼ਿੰਮੇਵਾਰੀ ਕੋਈ ਨਿਭਾਓ ਨਾ, ਨਰਕ ਬਣ ਜਾਂਦੀ ਜ਼ਿੰਦਗੀ। ਕਬੀਰ ਜੀ ਦਾ ਬਚਨ ਸੱਚ ਹੈ, ਜਦੋਂ ਮਰਜ਼ੀ ਤਜਰਬਾ ਕਰਕੇ ਵੇਖ ਲਿਓ।
ਢਿੱਡ ਭਰ ਪਸ਼ੂਆਂ ਦੇ ਵਾਂਗੂ ਸੌ ਗਿਆ, ਜ਼ਿੰਦਗੀ ਦੀ ਬਾਜੀ ਹਾਰਿਆ। ਪੇਟ ਭਰ ਪਸ਼ੂਆਂ ਦੇ ਵਾਂਗੂ ਸੌ ਗਿਆ, ਉਹ ਜ਼ਿੰਦਗੀ ਦੀ ਬਾਜੀ ਹਾਰਿਆ। ਜ਼ਿੰਦਗੀ ਦੀ ਬਾਜੀ ਹਾਰਿਆ, ਪੇਟ ਭਰ ਪਸ਼ੂਆਂ ਵਾਂਗੂ ਸੌ ਗਿਆ, ਜ਼ਿੰਦਗੀ ਦੀ ਬਾਜੀ ਹਾਰਿਆ। ਪੇਟ ਭਰ ਪਸ਼ੂਆਂ ਦੇ ਵਾਂਗੂ ਸੌ ਗਿਆ, ਜ਼ਿੰਦਗੀ ਦੀ
ਰੱਜ ਕੇ ਬਈ
ਭਰ ਪਸ਼ੂਆਂ ਦੇ ਵਾਂਗੂ ਸੌ ਗਿਆ, ਜ਼ਿੰਦਗੀ ਦੀ ਬਾਜੀ ਹਾਰਿਆ। ਓਏ ਪੇਟ ਭਰ ਪਸ਼ੂਆਂ ਦੇ ਵਾਂਗੂ ਸੌ ਗਿਆ, ਪਸ਼ੂਆਂ ਦੇ ਵਾਂਗੂ ਜ਼ਿੰਦਗੀ ਦੀ ਬਾਜੀ ਹਾਰਿਆ। ਢਿੱਡ ਭਰ ਪਸ਼ੂਆਂ ਦੇ ਵਾਂਗੂ ਸੌ ਗਿਆ, ਜ਼ਿੰਦਗੀ ਦੀ ਬਾਜੀ ਹਾਰਿਆ। ਭਰ ਪਸ਼ੂਆਂ ਦੇ ਵਾਂਗੂ ਸੌ ਗਿਆ, ਜ਼ਿੰਦਗੀ ਦੀ ਬਾਜੀ ਹਾਰਿਆ।
ਗੱਜ ਕੇ ਗੱਜ ਕੇ
ਭਰ ਪਸ਼ੂਆਂ ਵਾਂਗੂ ਸੌ ਗਿਆ, ਜ਼ਿੰਦਗੀ ਦੀ ਬਾਜੀ ਹਾਰਿਆ।
ਗੱਜ ਕੇ
ਪੇਟ ਭਰ ਪਸ਼ੂਆਂ ਦੇ ਵਾਂਗੂ ਸੌ ਗਿਆ, ਜ਼ਿੰਦਗੀ ਦੀ ਭਰ ਪਸ਼ੂਆਂ ਦੇ ਵਾਂਗੂ, ਓਏ ਜ਼ਿੰਦਗੀ ਦੀ ਬਾਜੀ ਹਾਰਿਆ। ਸਤਿਗੁਰ ਕਹਿੰਦੇ ਨੇ ਜ਼ਿੰਦਗੀ ਦੀ ਬਾਜੀ ਹਾਰਿਆ, ਸਤਿਗੁਰ ਕਹਿੰਦੇ 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 ਜ਼ਿੰਦਗੀ ਦੀ ਬਾਜੀ ਹਾਰਿਆ, ਸਤਿਗੁਰੂ ਕਹਿੰਦੇ ਜ਼ਿੰਦਗੀ ਦੀ ਬਾਜੀ ਹਾਰਿਆ। ਸੋਚ ਲੈ ਜ਼ਿੰਦਗੀ ਦੀ ਬਾਜੀ ਹਾਰਿਆ, ਬਾਣੀ ਕਹਿੰਦੀ ਜ਼ਿੰਦਗੀ ਦੀ ਬਾਜੀ ਹਾਰਿਆ, ਸੋਚ ਲੈ ਜ਼ਿੰਦਗੀ ਦੀ ਬਾਜੀ ਹਾਰਿਆ, ਬਾਣੀ ਕਹਿੰਦੀ ਜ਼ਿੰਦਗੀ ਦੀ ਬਾਜੀ ਹਾਰਿਆ, ਸੋਚ ਲੈ ਜ਼ਿੰਦਗੀ ਦੀ ਬਾਜੀ ਹਾਰਿਆ, ਬਾਣੀ ਕਹਿੰਦੀ ਜ਼ਿੰਦਗੀ ਦੀ ਬਾਜੀ ਹਾਰਿਆ। ਉਹ ਪੇਟ ਭਰ ਪਸ਼ੂਆਂ ਦੇ ਵਾਂਗੂ ਸੌ ਗਿਆ, ਜ਼ਿੰਦਗੀ ਦੀ ਬਾਜੀ ਹਾਰਿਆ, ਪੇਟ ਭਰ ਪਸ਼ੂਆਂ ਬਾਜੀ ਹਾਰਿਆ, ਭਾਲ ਪਸ਼ੂਆਂ ਦੇ ਵਾਂਗੂ ਸੌ
دل کی دل بازی
بولو بھائی بولو
پیٹ بھر پشوان دے وانگو
گج کے زندگی دی
پیٹ بھر پشوان دے وانگو سو گیا زندگی دی بازی ہاریا
سین بسارے ہو رہے دیوانے دین بسارے ہو رہے پیٹ پریو پشوا جیوں سویو منکھ جنم ہے ہاریو کہندے منکھ جنم دی تے باجی ہار گیا جت دے ہوئے تیرے نائے رتے سے جن گئے ہار گئے سے ٹھگن والے کہندے زندگی دی باجی ہار گیا کہندے جے ٹڈ بھر کے پشوا وانگو ستا ہی رہا اپنی زندگی وچ کچھ کیتا ہی نہ کہندے زندگی تے ہار گیا کی کھٹیا کی فائدہ ہویا آپ پنگتیاں سنو بھگت کبیر صاحب جی دا بچن جیڑا آپاں پڑھیا پہلا ہاں جی
دین میں سارے اور دیوانے دین میں سارے اور پیٹ بھرے او پشوا جیوں سویو منکھ جنم ہے مانو
ٹڈ بھر کے پشواں وانگو سو گیا یہ گل بھی کہن چاہندی ہے جے پشو ٹڈ بھر دے ہے تے بلد ویکھو کنی محنت بھی تے کر دے رہے ہے جے گاواں مجھاں ٹڈ بھر کے کھاندیاں نے تے پھر او دودھ بھی تے دیندیاں ہیں پر جے بندہ بھی ٹڈ بھر کے ستا ہی روے کرے ککھ نہ پھر گل کہن چاہندی ہے حالانکہ پشو ملے چنگے آئیاں تے پشو تے ساڈے نالوں چنگے ہے کھڑ کھاویں امرت دے اُتے دودھ دیندے ہیں فائدہ تے ہو رہا بندہ ٹڈ بھر کے سوویں دماغ چلے دا ماڑا موٹا اینوں چلاوے ورتے تاں گل بنے نا یہ تے بڑا کچھ کر کے وکھاوے تاں بندہ ہے پر جے ٹڈ بھر کے سونا ہی سی کہندے پھر کی کھٹیا دین بساریو کم فرض چھڈتے ذمہ واری چھڈتی دھرم چھڈتا دھرم مینج دین دین مطلب دھرم دھرم مطلب فرض کبیر جی کہندے دین بساریو رے دیوانے دین بساریو رے پیٹ بھریو پشوا جیوں سویو منکھ جنم ہے ہاریو اگلی پنگتی سنو کہندے بیڑا بیٹھا کیوں ہے تیرا پڑھو
ساتھ سنگت کبھو نہیں کنی رچے او تندے جھوٹ
کہندے جھوٹے تندان چ رچ گیا تے چنگی سنگت کدے کیتی نہیں ہن مطلب ایدا ارتھ اے نہ سمجھ لینا کہ اسی کم نہیں کرنے جھوٹے تندے غلط پاسے پے گیا صحیح راہ تے ترن دی بجائے دو نمبر دی کمائی کرن لگ پیا پٹھے کماں چ پے گیا غلط پاسے تر پیا جو کرن والا کم سی او نہیں کیتا جھوٹے دندے انہاں وچ پھس کے اپنی جیب زندگی دی لیلا ختم کر رہا ہے برباد کر رہا ہے ہن اج جویں ویکھو جھوٹ بن گیا ساڈا الیکشن دا سسٹم ہے ویکھو ایدا لگدا وی جویں سارا کچھ ہی فیک فیک ہے چنتے بھاویں بندے ہی ہے اج الیکشن نہیں ہو رہی شہراں دے وچ ایم سی دی الیکشن ہوندی ہے ساڈے نال کل ایتھے بندہ آیا ایک تے میں انہوں آکھیا بھی تو رہنا ہے کہندا جانا ہے سویرے میں کہا پھر سویرے کیویں جائے گا کہندا گڈی تے میں کہا تو گڈی کیڑی تے جانا ہے ہن ہے گا تے سمپل جا سادا جا کرایہ مسا لا کے آؤں ایتھے مینوں ملدا جا تے میں تو کدھر جانا کہندا جی ایم سی دی الیکشن ہے میں کہا پھر تو گڈی تے جانا ہے کہندا اگلے نے گڈی بھیجنی ہے میں کہا کیویں کہندا موگے دے ایریے دا بندہ آیا تے ایتھے آ کے میں کہندا مینوں فون آیا سی ایم سی دا وی تو کتھے ہے میں کہیا میں پرمیشور دوار او کہندا وی تو رات جا رہیا سی کہندا میں آ رہیا سی ادھر نوں میں کہیا میں دیوان سننے چلیا میں رات دا دیوان وی سننا ہے تے میں دن دا وی سننا ہے او کہندا میری ہاتھ جوڑ کے بینتی وی کلا رات دا ہی سندا ہے دن دا رہن دے تے میں کہیا وی جے دن دا میں نام ہی سنا دھند پے جاندی ہے میں تے 11 12 بجے تک مسا اوتھوں چلوں مسا تروں 12 بجے تے مینوں اے نہیں پتا رات جام جوم لگ جائے میں پہنچا 5 بجے نوں او کہندا تو پرواہ نہ من گڈی آؤ تینوں لین واسطے کہندا ساڈی ایک ووٹ ایڈی دور پھردی ہے میں کہ تو نہیں پھردا ووٹ پھردی اگلے دن ਨਾਲੇ ਤੈਨੂੰ ਗੱਡੀ ਨਹੀਂ ਲੈਣ ਆਈ, ਉਹਨਾਂ ਨੂੰ ਤੇਰੀ ਵੋਟ ਚਾਹੀਦੀ ਹੈ, ਸਾਡੇ ਹੱਕ 'ਚ ਵੋਟ ਪਾ ਦੇ ਬਸ, ਤੇ ਗੱਡੀ ਲੈਣ ਵਾਸਤੇ ਉਹਨੂੰ ਅੱਜ ਸਵੇਰੇ ਸਪੈਸ਼ਲ ਆਈ। ਮੈਂ ਕਿਹਾ ਲੈ ਹੁਣ ਜੇ ਬੰਦਾ ਸ਼ਾਮ ਨੂੰ ਕਵੇ ਵੀ ਮੈਨੂੰ ਗੱਡੀ ਤੇ ਮਾੜਾ ਜਿਹਾ ਮੇਰੇ ਘਰ ਤੱਕ ਛੱਡ ਕੇ ਵੱਜਾ, ਪੈ ਗਈ ਤੇਰੀ ਵੋਟ, ਤੂੰ ਸੰਦੂਕੜੀ ਜਿਹੇ 'ਚ ਪਾ ਸਹੀ, ਮੁੜ ਕੇ ਬਟਨ ਜਾ ਨੱਪ ਦੇ, ਮੁੜ ਕੇ ਚੱਲ ਦੌੜ ਇੱਥੋਂ, ਇੱਕ ਮਿੰਟ 'ਚ ਹੀ ਬਦਲ ਜਾਂਦੇ, ਵੇਖੋ ਰੰਗ ਤਮਾਸ਼ੇ, ਸ਼ਾਮ ਨੂੰ ਹੀ ਬਦਲ ਜਾਂਦਾ ਹੈ, ਹੁਣ ਤੇ ਬੰਦ ਹੈ ਸਾਰਾ ਕੁਛ, ਮਤਲਬ ਸਾਡਾ ਹਾਲ ਵੇਖੋ। ਸਾਨੂੰ ਉਦਾਂ ਦੇ ਐਮ ਸੀ ਮਿਲਣਗੇ ਜਿੱਦਾਂ ਦੇ ਅਸੀਂ ਡਿਜ਼ਰਵ ਕਰਦੇ ਹਾਂ, ਸਰਪੰਚ ਸਾਨੂੰ ਉਦਾਂ ਦਾ ਮਿਲਦਾ ਜਿੱਦਾਂ ਦਾ ਅਸੀਂ ਡਿਜ਼ਰਵ ਕਰਦੇ ਹਾਂ, ਸਰਕਾਰ ਉਦਾਂ ਦੀ ਮਿਲਦੀ ਹੈ ਜਿੱਦਾਂ ਦੀ ਅਸੀਂ ਡਿਜ਼ਰਵ ਕਰਦੇ ਹਾਂ। ਅਸੀਂ ਕਹੀਏ ਮਾੜੀ ਸਰਕਾਰ ਮਿਲਦੀ ਹੈ, ਇਹ ਤਾਂ ਮਤਲਬ ਅਸੀਂ ਅਜੇ ਮਾੜਾ ਹੀ, ਅਸੀਂ ਵੋਟਾਂ ਤੇ ਅਸੀਂ ਵੀ ਪਾਈਆਂ, ਚੁਣੇ ਤੇ ਅਸੀਂ ਵੀ ਹੈ, ਚੁਣੇ ਅਸੀਂ, ਆਪਣੇ ਆਪ ਥੋੜਾ ਬਣੇ ਆ, ਅਸੀਂ ਬਣਾਏ, ਅਸੀਂ ਤਾਕਤ ਦਿੰਦੇ ਹਾਂ ਉਹਨਾਂ, ਅਸੀਂ ਤਾਕਤ ਦਿੰਦੇ ਹਾਂ, ਤਾਂ ਕਰਕੇ ਝੂਠੇ ਸਿਸਟਮ ਦੇ ਵਿੱਚ। ਹੁਣ ਇੱਕ ਬੰਦਾ ਕਹਿੰਦਾ ਮੈਂ 50 ਲੱਖ ਰੁਪਈਆ ਖਰਚ ਦੇਣਾ 50 ਲੱਖ ਐਮ ਸੀ ਦੀ ਇਲੈਕਸ਼ਨ ਤੇ, ਤੇ ਮੈਂ ਸੋਚਾਂ ਵੀ ਜਿਹੜਾ 50 ਲੱਖ ਖਰਚਣ ਲੱਗਿਆ ਕੱਢੂ ਕਿੰਨੇ, ਘਰੋਂ ਕਿਹੜਾ ਖਰਚ ਦਿੰਦਾ, ਮੁੜ ਕੇ ਕੱਢਣੇ ਵੀ ਤੇ ਸਾਡੇ ਚੋਂ ਹੀ, ਸਾਡੇ ਚੋਂ ਨਿਕਲੂ। ਤਾਂ ਕਰਕੇ ਜੇ ਸਰਕਾਰਾਂ ਚੰਗੀਆਂ ਚਾਹੁੰਦੇ ਹੋ ਨਾ ਤੇ ਆਪ ਚੰਗੇ ਬਣੋ, ਆਪਾਂ ਵਧੀਆ ਬਣੀਏ। ਕਿਹੜਾ ਇੱਥੇ ਵੇਖਦਾ ਯਾਰ ਪੱਧਰ ਤੇ, ਕੌਣ ਸੋਚਦਾ? ਅਗਲਾ ਸਰਪੰਚ ਦੇ ਮੂੰਹ ਨੂੰ ਵੋਟ ਪਾਉਂਦਾ, ਐਮ ਐਲ ਏ ਦੇ ਮੂੰਹ ਨੂੰ ਨਹੀਂ ਪਾਉਂਦਾ, ਸਰਪੰਚ ਜਿੱਥੇ ਕਹਿੰਦਾ ਉੱਥੇ ਬੋਰ ਲਾ ਲੈਂਦਾ, ਐਮ ਸੀ ਦੀ, ਐਮ ਸੀ ਜੋ ਕਹੂਗਾ ਏਰੀਏ ਦਾ ਬੰਦਾ, ਆਂਢੀ ਗੁਆਂਢੀ ਹੈ ਉਹਦੇ ਕਹਿ ਤੇ ਵੋਟ ਪਾਉਂਦਾ, ਆਪਣਾ ਦਿਮਾਗ ਨਹੀਂ ਸਾਡਾ ਕੰਮ ਕਦੇ ਕਰਦਾ ਵੀ ਮੇਰੇ ਲਈ ਠੀਕ ਕੀ ਹੈ, ਮੇਰੇ ਲਈ ਗਲਤ ਕੀ ਹੈ। ਆ ਜਿੰਨੇ ਸ਼ਹਿਰਾਂ ਦੇ ਵਿੱਚ ਤੁਸੀਂ ਰਾਤ ਵੇਖ ਲਓ, ਜਿਹੜੀ ਰਾਤ ਕੱਲ੍ਹ ਵਾਲੀ ਲੰਘੀ ਹੈ ਕਿਸੇ ਨੇ ਘਰੋਂ ਨਹੀਂ ਪੀਤੀ ਹੋਣੀ, ਕਿਵੇਂ ਬੋਤਲਾਂ ਚੱਲਦੀਆਂ ਹੋਣ, ਇਲੈਕਸ਼ਨ ਵਾਲੇ ਦਿਨ ਠੇਕੇ ਬੰਦ ਰਹਿਣਗੇ। ਪਿੱਛੇ ਜੇ ਅਖਬਾਰ 'ਚ ਖਬਰ ਆਉਂਦੀ ਵੀ ਇਲੈਕਸ਼ਨ ਵਾਲੇ ਦਿਨ ਠੇਕੇ ਬੰਦ ਰਹਿਣਗੇ, ਤੇ ਇੱਕ ਲਾਈਨ ਥੱਲੇ ਹੋਰ ਲਿਖ ਦਿਓ ਵੀ ਘਰੋਂ ਘਰੀ ਪਹੁੰਚਾਈ ਜਾਊਗੀ, ਠੇਕਿਆਂ ਦੇ ਅਗਲੇ ਨੇ ਲੈਣ ਕੀ ਆਉਣਾ, ਅਗਲੇ ਦੇ ਘਰ ਹੀ ਪਹੁੰਚ ਜਾਂਦੀ ਹੈ, ਇਲੈਕਸ਼ਨਾਂ 'ਚ ਤਾਂ ਘਰ ਹੀ ਪਹੁੰਚ ਜਾਂਦੀ ਹੈ ਕਿ ਨਹੀਂ। ਡੱਬਾ ਲੈ ਲਿਆ, ਮਹੀਨਾ ਮੌਜ ਕਰਾਂਗੇ, ਅਸੀਂ ਤਾਂ ਇੱਥੇ ਖੜੇ ਹਾਂ ਯਾਰ, ਸੱਚੀ ਇੱਥੇ ਖੜੇ। ਬੰਦੇ ਜਿਹੜੇ ਕਰਨ ਵਾਲੇ ਹੁੰਦੇ ਆ, ਜਨੂਨੀ ਹੁੰਦੇ ਆ, ਉਹਨਾਂ ਦੇ ਵਿੱਚ ਤੇ ਆਪਣੇ ਆਪ 'ਚ ਨਸ਼ਾ ਬਹੁਤ ਹੁੰਦਾ ਹੈ, ਉਹਨਾਂ ਨੂੰ ਫੇਕ ਨਸ਼ਿਆਂ ਦੀ ਲੋੜ ਥੋੜਾ ਪੈਂਦੀ ਹੈ, ਆਰਟੀਫਿਸ਼ਲ ਨਸ਼ਾ, ਨਕਲੀ ਨਸ਼ਾ, ਥੋੜੇ ਚਿਰ ਦਾ ਨਸ਼ਾ। ਜਿਹੜੇ ਬੰਦੇ ਕੁਝ ਕਰਨ ਵਾਲੇ ਆ, ਜਨੂਨੀ ਹੁੰਦੇ ਆ ਨਾ, ਉਹਨਾਂ 'ਚ ਆਪਣੇ ਆਪ 'ਚ ਨਸ਼ਾ ਬਹੁਤ ਹੁੰਦਾ ਹੈ, ਆਪਣੇ ਕੰਮ ਦਾ ਉਹਨਾਂ ਨੂੰ ਨਸ਼ਾ ਹੁੰਦਾ ਹੈ, ਜਨੂਨ ਹੁੰਦਾ ਹੈ, ਉਹ ਚੜ੍ਹਦੀ ਕਲਾ 'ਚ ਰਹਿੰਦੇ ਆ ਕਾਇਮ ਕਾਇਮ। ਤਾਂ ਕਰਕੇ ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦਾ ਝੂਠ, ਤੇ ਹਾਲ ਕਿੱਦਾਂ ਦਾ, ਸਵਾਨ ਸੂਕਰ ਲੁਪੜੋ,
ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ,
ਬਸ ਏਦਾਂ ਹੀ ਖੁਆਰ ਹੋ ਕੇ ਚੱਲਿਆ ਗਿਆ। ਕਹਿੰਦੇ ਕੁੱਤਾ, ਸੂਰ, ਕਾਂ, ਕਹਿੰਦੇ ਇਹ ਜੀ ਬਸ ਜਿਵੇਂ ਪੰਛੂ ਪੰਛੀ ਫਿਰਦੇ, ਕਹਿੰਦੇ ਐਂ ਇਹ ਚੱਲਿਆ ਗਿਆ, ਐਂ ਜ਼ਿੰਦਗੀ ਜੀ ਗਿਆ, ਕੋਈ ਸਵਾਦ ਨਹੀਂ ਆਇਆ ਜ਼ਿੰਦਗੀ ਜੀਣ ਦਾ। ਅਗਲੀ ਪੰਕਤੀ,
ਆਪਸ ਤੋਂ ਵੀਰ ਕਰ ਜਾਣੇ ਔਰੰਗ ਕੋ ਲਗ ਮਾਤ,
ਇਹੋ ਜਿਹੇ ਬੰਦਿਆਂ ਨੂੰ ਮੱਤ ਦੇ ਕੇ ਵੇਖੋ, ਕਹਿੰਦੇ ਹੁੰਦਾ ਕੌਣ ਹੈ, ਦੂਜੇ ਨੂੰ ਤੇ ਲਗਾ ਮਾਤਰ ਸਮਝਦੇ ਹੈ ਵੀ ਤੇਰੀ ਕੋਈ ਵੈਲਿਊ ਨਹੀਂ। ਹੁਣ ਵੇਖੋ, ਦੱਸਿਓ, ਜਵਾਬ ਦਿਓ, ਪੰਜਾਬੀ ਜਾਣਦੇ ਹੋ, ਸਿਹਾਰੀ ਦੀ ਕੀਮਤ ਹੈਗੀ ਹੈ? ਕੋਈ ਅੱਖਰ ਨਾਲ ਲਾ ਕੇ ਸਿਹਾਰੀ ਦੀ ਕੀਮਤ ਬਣਦੀ ਹੈ? ਇਕੱਲੀ ਸਿਹਾਰੀ ਪਾ ਦਿਓ, ਕੀ ਕੀਮਤ ਹੈ? ਲਾਂ ਬਣਾ ਦਿਓ, ਇਕੱਲੀ ਲਾਵਾਂ ਦੁਲਾਵਾਂ ਔਂਕੜ ਦਲੌਂਕੜ, ਇਹਦੀ ਕੋਈ ਕੀਮਤ ਹੈਗੀ ਹੈ? ਲਗਾ ਮਾਤਰ ਕੋਈ ਕੀਮਤ ਨਹੀਂ, ਜੇ ਅੱਖਰ ਦੇ ਨਾਲ ਪਈ ਹੋਵੇ ਸਿਹਾਰੀ ਬਿਹਾਰੀ ਤਾਂ ਕੀਮਤ ਪੈਂਦੀ ਹੈ। ਕਹਿੰਦੇ ਦੂਜੇ ਨੂੰ ਤੇ ਐਵੇਂ ਸਮਝਦਾ ਲਗਾ ਮਾਤਰ ਹੀ, ਕੁਛ ਵੀ ਨਹੀਂ ਸਮਝਦਾ, ਆਪਣੇ ਆਪ ਨੂੰ ਸਿਆਣਾ ਸਮਝਦਾ ਇਹਨੂੰ ਜਦੋਂ ਮਤਦੇ ਹੋ ਚੰਗੀ ਗੱਲ ਕਰੋ ਕਹਿੰਦੇ ਸੁਣਦਾ ਹੀ ਨਹੀਂ ਵੀ ਮੈਨੂੰ ਸਾਰਾ ਹੀ ਪਤਾ ਹੈ ਸਾਨੂੰ ਪਤਾ ਹੈ ਹੁਣ ਆਪਾਂ ਗੱਲਾਂ ਕਰਦੇ ਹਾਂ ਮੈਂ ਕਹਿ ਰਿਹਾ ਵੀ ਇਦਾਂ ਦਾ ਚੋਣ ਕਰੋ ਆਹ ਕਰੋ ਹੁਣ ਯਾਰ ਸਾਨੂੰ ਪਤਾ ਹੈ ਸਰਪੰਚ ਸਾਡੇ ਵਾਲਾ ਤਾਂ ਬਹੁਤ ਵਧੀਆ ਭਾਵੇਂ ਬੰਦਾ ਮਾੜਾ ਹੀ ਹੈ ਵੋਟ ਉਹਨੂੰ ਹੀ ਪਾਵਾਂਗੇ ਆਪਾਂ ਸਾਰਿਆਂ ਦਾ ਹਾਲ ਇਦਾਂ ਦਾ ਹੀ ਹੈ ਸਾਨੂੰ ਪਤਾ ਵੀ ਪੀਣ ਵਾਲਾ ਸਾਨੂੰ ਪਤਾ ਵੀ ਪਿਆਉਂਦਾ ਸਾਨੂੰ ਪਤਾ ਵੀ ਅੱਧਾ ਲਾਇਆ ਅੱਧਾ ਖਾ ਗਿਆ ਪਰ ਇੱਥੇ ਜਿੰਨੇ ਬੈਠੇ ਸੋਚ ਕੇ ਵੇਖੋ ਦਿਮਾਗ 'ਚ ਪਤਾ ਕੀ ਆਉਂਦਾ ਚੱਲ ਯਾਰ ਜਦੋਂ ਘਰੇ ਜਾਂਦੇ ਹਾਂ ਹੋਰ ਸਰਦਾਰ ਸਾਹਿਬ ਅਗਲਾ ਵਧੀਆ ਬੁਲਾਉਂਦਾ ਪੁੱਛ ਪ੍ਰਤੀਤ ਕਰਦਾ ਸਰਪੰਚ ਸਾਹਿਬ ਸਾਡੇ ਮਗਰ ਮਗਰ ਫਿਰਦਾ ਰਹਿੰਦਾ ਪਰ ਬੰਦਾ ਚੰਗਾ ਗੱਲ ਖਤਮ ਅਸੀਂ ਇਹ ਵੇਖਣਾ ਵੀ ਮੇਰੀ ਚਾਪਲੂਸੀ ਕਿੰਨੀ ਕਰਦਾ ਮੇਰਾ ਹਾਲ ਚਾਲ ਕਿਵੇਂ ਪੁੱਛਦਾ ਇਹ ਵੇਖਦੇ ਸਾਨੂੰ ਵੀ ਲੱਗੇ ਵੀ ਪਿੰਡ ਦਾ ਕੁਝ ਸਵਾਰਦਾ ਕਿ ਨਹੀਂ ਸਵਾਰਦਾ ਅਸੀਂ ਕਹਿੰਦੇ ਹਾਂ ਮੇਰੇ ਨਾਲ ਕਿਵੇਂ ਹੈ ਮੇਰੇ ਨਾਲ ਇਹਦੀ ਗੱਲਬਾਤ ਕਿਵੇਂ ਹੈ ਬਸ ਇੱਥੇ ਖੜੇ ਹਾਂ ਅਸੀਂ ਤੇ ਜਿਹੜਾ ਬੰਦਾ ਸਮਝਾਉਣ ਵਾਲਾ ਕਿੱਥੇ ਚੰਗਾ ਲੱਗਦਾ ਇਹ ਤਾਂ ਕਮਲਾ ਲੱਗਦਾ ਇਹ ਸਾਨੂੰ ਸਮਝਾਉਂਦਾ ਆਪਸ ਕੋ ਦੀਰਘ ਕਰ ਜਾਂਦਾ ਔਰਨ ਕੋ ਲੱਗ ਮਾਤ ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ ਮਨ ਬਚ ਕਰਮ ਕਰਕੇ ਕਹਿੰਦੇ ਦੋਜਕ ਜਾਂਦੇ ਵੇਖੇ ਹੈ ਦੋਜਕ ਕਹੀਏ ਨਰਕ ਜਦੋਂ ਨਰਕ ਨੀ ਕਿਸੇ ਨੇ ਵੇਖਿਆ ਤੇ ਜਾਂਦਾ ਕਿਹਨੇ ਵੇਖਣਾ ਕਬੀਰ ਜੀ ਕਹਿੰਦੇ ਮੈਂ ਵੇਖੇ ਹੈ ਇੱਥੇ ਨਰਕ ਭੋਗਦੇ ਆ ਉਹ ਬੰਦੇ ਮੈਂ ਨਰਕ ਚ ਜਾਂਦੇ ਵੇਖੇ ਹੈ ਸਵਰਗ ਵੀ ਇੱਥੇ ਭੋਗ ਰਹੇ ਆ ਬੰਦੇ ਨਰਕ ਵੀ ਇੱਥੇ ਭੋਗ ਰਹੇ ਹੈ ਇੱਕ ਨੇ ਸਵਰਗ ਚੁਣ ਲਿਆ ਇੱਕ ਨੇ ਨਰਕ ਚੁਣ ਲਿਆ ਮੈਂ ਨਰਕ ਚ ਜਾਂਦੇ ਵੇਖੇ ਨਰਕ ਭੋਗਦੇ ਵੇਖੇ ਆ ਇਹੋ ਜਿਹੇ ਬੰਦੇ ਜ਼ਿੰਦਗੀ ਦਾ ਕੋਈ ਸਵਾਦ ਥੋੜਾ ਆ ਰਿਹਾ ਉਹਨਾਂ ਨੂੰ ਪਰੇਸ਼ਾਨ ਰਹਿੰਦੇ ਆ ਦੁਖੀ ਰਹਿੰਦੇ ਅਗਲੀ ਪੰਕਤੀ
ਕਾਮੀ ਕ੍ਰੋਧੀ ਚਤੁਰੀ ਬਾਜੀ ਦਰ ਬੇਕਾਮ
ਕਾਮ ਵਿੱਚ ਕ੍ਰੋਧ ਵਿੱਚ ਚਤੁਰ ਚਲਾਕੀਆਂ ਦੇ ਵਿੱਚ ਫਸਿਆ ਹੋਇਆ ਪੁੱਠੇ ਸਿੱਧੇ ਸਾਰੇ ਨਿਕੰਮੇ ਕੰਮ ਕਰਦਾ ਹੈ ਹਾਂਜੀ
ਨਿੰਦਾ ਕਰਦੇ ਜਨਮ ਸਿਰਾਨੋ ਕਬੂ ਨਾ ਸਿਮਰਿਓ ਰਾਮ
ਚੰਗੇ ਬੰਦਿਆਂ ਦੀ ਭਲੇ ਬੰਦਿਆਂ ਦੀ ਨਿੰਦਿਆ ਕਰਦਾ ਕਿਉਂਕਿ ਆਪ ਮਾੜਾ ਹੁੰਦਾ ਆਹ ਵੀ ਨਹੀਂ ਚੰਗਾ ਆਹ ਵੀ ਨਹੀਂ ਚੰਗਾ ਆਹ ਵੀ ਨਹੀਂ ਚੰਗਾ ਸਾਰਿਆਂ ਨੂੰ ਏਦਾਂ ਕਹਿੰਦਾ ਰਹਿੰਦਾ ਸਾਰੀ ਜ਼ਿੰਦਗੀ ਕਹਿੰਦੇ ਇਹਦੀ ਏਦਾਂ ਹੀ ਲੰਘ ਜਾਂਦੀ ਕਬੀਰ ਜੀ ਦੀ ਲਾਸਟ ਸੰਗਤੀ
ਕਹੇ ਕਬੀਰ ਚੇਤੇ ਨਹੀਂ ਮੂਰਖ ਮੁਗਧ ਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ
ਕਬੀਰ ਜੀ ਕਹਿੰਦੇ ਭਾਈ ਤੂੰ ਉਹਨੂੰ ਚੇਤਿਆ ਨਹੀਂ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਨਹੀਂ ਜੀਵੀ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰ ਸਪਾਰ ਕਹਿੰਦੇ ਕਿਵੇਂ ਜ਼ਿੰਦਗੀ ਦਾ ਤੇਰਾ ਪਾਰ ਉਤਾਰਾ ਹੋਊ ਕਿਵੇਂ ਚੜ੍ਹਦੀ ਕਲਾ ਚ ਰਹੇਗਾ ਕਿਵੇਂ ਤੇਰਾ ਜੀਵਨ ਸੋਹਣਾ ਬਣੂ ਭਾਈ ਏਦਾਂ ਤੇ ਭਟਕਦਾ ਮਰ ਜਾਏਗਾ ਪਰੇਸ਼ਾਨ ਰਹੇਗਾ ਦੁਖੀ ਰਹੇਗਾ ਆਪਣੇ ਜੀਵਨ ਨੂੰ ਸੋਹਣਾ ਬਣਾ ਆਪਣੇ ਆਪਣਾ ਦਿਮਾਗ ਵਰਤ ਅਕਲ ਵਰਤ ਥੋੜਾ ਜਿਹਾ ਸੋਚ ਤਾਂ ਕਰਕੇ ਭਾਈ ਗੁਰਬਾਣੀ ਪੜ੍ਹਦੇ ਆ ਜੇ ਸਹਿਜ ਪਾਠ ਕਰਦੇ ਆ ਤੁਸੀਂ ਦੀਵਾਨ ਸੁਣਦੇ ਆ ਤੇ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਹਮੇਸ਼ਾ ਇਹ ਫੈਸਲਾ ਕਰਕੇ ਰੱਖੀਏ ਵੀ ਗਿਆਨ ਦੇ ਰਾਹ ਤੇ ਤੁਰਨਾ ਗੁਰੂਆਂ ਦਾ ਰਾਹ ਜਿਹੜਾ ਸਾਨੂੰ ਦੱਸਿਆ ਸਾਨੂੰ ਜੋ ਕਬੀਰ ਜੀ ਦੱਸਿਆ ਸਾਨੂੰ ਜੋ ਭਗਤ ਨਾਮਦੇਵ ਸਾਹਿਬ ਦੱਸਦੇ ਆ ਜੋ ਸਾਨੂੰ ਭਗਤ ਰਵਿਦਾਸ ਮਹਾਰਾਜ ਦੱਸਦੇ ਆ ਆਪਣੇ ਆਪ ਨੂੰ ਏਦਾਂ ਕਹਿੰਦੇ ਰਹਿਣਾ ਹੈ
ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਭੇ ਹੋਣ ਸੋਚੀਏ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਭੇ ਹੋਣ ਸੋਚੀਆਂ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਭੇ ਹੋਣ ਸੋਚੀਆਂ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਭੇ ਹੋਣ ਸੋਚੀਆਂ ਉਹ ਚਲੋ ਚੱਲੀਏ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜੀ ਜਿੱਥੋਂ ਸੱਭੇ ਹੋਣ ਸੋਚੀਏ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਭੇ ਹੋਣ ਸੋਚੀਆਂ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਭੇ ਹੋਣ ਸੋਚੀਆਂ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਭੇ ਹੋਣ ਸੋਚੀਆਂ ਸੋਚੀਆਂ ਜਿੱਥੋਂ ਸੱਬੇ ਹੋਣ ਸੋਜੀਆਂ ਸੋਜੀਆਂ ਜਿੱਥੋਂ ਸੱਬੇ ਹੋਣ ਸੋਜੀਆਂ
ਸੋਜੀਆਂ ਜਿੱਥੋਂ ਸੱਬੇ ਹੋਣ ਸੋਜੀਆਂ ਸੋਜੀਆਂ ਜਿੱਥੋਂ ਸੱਬੇ ਹੋਣ ਸੋਜੀਆਂ
ਪਿਆਰੇ ਜੀ ਜਿੱਥੋਂ ਸੱਬੇ ਹੋਣ ਸੋਜੀਆਂ ਪਿਆਰਿਓ ਜਿੱਥੋਂ ਸੱਬੇ ਹੋਣ ਸੋਜੀਆਂ
ਪਿਆਰੇ ਜੀ ਜਿੱਥੋਂ ਸੱਬੇ ਹੋਣ ਸੋਜੀਆਂ ਪਿਆਰਿਓ ਜਿੱਥੋਂ ਸੱਬੇ ਹੋਣ ਸੋਜੀਆਂ
ਚਲੋ ਚੱਲੀਏ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਬੇ ਹੋਣ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਬੇ ਹੋਣ ਸੋਜੀਆਂ
ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਬੇ ਹੋਣ ਸੋਜੀਆਂ ਚਲੋ ਚੱਲੀਏ ਗੁਰਾਂ ਦਾ ਦਰ ਮੱਲੀਏ ਜਿੱਥੋਂ ਸੱਬੇ ਹੋਣ ਸੋਜੀਆਂ
ਪੜੋ ਚਲੋ ਚੱਲੀਏ ਗੁਰਾਂ ਦਾ ਦਰ ਜਿੱਥੋਂ ਚਲੋ ਚੱਲੀਏ ਗੁਰਾਂ ਦਾ ਦਰ ਸੋਜੀ ਆਵੇ ਗੁਰੂ ਦਾ ਦਰ ਮੱਲੀਏ ਗੁਰੂ ਦਾ ਦਰ ਮੱਲਣ ਦਾ ਮਤਲਬ ਇਹ ਨਹੀਂ ਕਿ ਅਸੀਂ ਗੁਰਦੁਆਰੇ ਦੀ ਗੱਲ ਕਰਦੇ ਹਾਂ ਉਹ ਦਰ ਉਹਨਾਂ ਦੀ ਉਹਨਾਂ ਤੋਂ ਸਮਝ ਲਈਏ ਅਕਲ ਲਈਏ ਉਹਦੀ ਗੱਲ ਕਰਦੇ ਹਾਂ ਅਸੀਂ ਏਦਾਂ ਨਹੀਂ ਵੀ ਅਸੀਂ ਗੁਰਦੁਆਰੇ ਜਾਈਏ ਉੱਥੋਂ ਹੀ ਸਾਨੂੰ ਸਮਝ ਮਿਲਣੀ ਹੈ ਕਬੀਰ ਜੀ ਦਾ ਦਰ ਭਗਤ ਨਾਮਦੇਵ ਜੀ ਦਾ ਦਰ ਉਹ ਦਰ ਤੁਸੀਂ ਗੁਰਬਾਣੀ ਨੂੰ ਸਮਝੋ ਘਰੇ ਪੋਥੀਆਂ ਰੱਖ ਲਓ ਆਪ ਸਹਿਜ ਪਾਠ ਕਰੋ ਜਿਹੜੇ ਗੁਰੂ ਪੀਰ ਜਿਹੜੇ ਜਿਹੜੇ ਮਾਹਰ ਨੇ ਕਿਸੇ ਵਿਸ਼ੇ ਦੇ ਉਹਨਾਂ ਤੋਂ ਸਮਝੋ ਆਲੇ ਦੁਆਲੇ ਕੋਈ ਵੀ ਚੀਜ਼ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨੀ ਹੈ ਸਮਝਣਾ ਹੈ ਤੇ ਉਹਦੇ ਜਿਹੜੇ ਮਾਹਰ ਬੰਦੇ ਹੈ ਉਹਨਾਂ ਦੀ ਸੰਗਤ ਕਰਿਓ ਉਹਨਾਂ ਨੂੰ ਸਮਝ ਕੇ ਉਹਨਾਂ ਵੱਲ ਵੇਖ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਇਓ ਫਿਰ ਸਵਾਦ ਆਉਂਦਾ ਜ਼ਿੰਦਗੀ ਜੀਣ ਦਾ ਤਾਂ ਕਰਕੇ ਲੰਘਿਆ ਵੇਲਾ ਮੁੜ ਹੱਥ ਨਹੀਂ ਆਉਂਦਾ ਫਿਰ ਪਛਤਾਵਾ ਹੀ ਰਹਿ ਜਾਂਦਾ ਹੈ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ ਅਸੀਂ ਆਪਣੀ ਘਾੜਤ ਆਪ ਕੱਢਣੀ ਹੈ ਚੇਤਾ ਰੱਖਣਾ ਜੀ ਨੋਟ ਕਰਿਓ ਮੇਰੇ ਵਿੱਚ ਤੁਸੀਂ ਆਪਣੇ ਆਪ ਨੂੰ ਸਾਰੇ ਕਿਹੋ ਆਪਣੇ ਅੰਦਰ ਕਿਹੋ ਮੇਰੇ ਵਿੱਚ ਮੈਂ ਬੋਲਣ ਨੂੰ ਨਹੀਂ ਕਹਿ ਰਿਹਾ ਮੈਂ ਕਹਿੰਦਾ ਅੰਦਰ ਹੀ ਕਹਿ ਲਓ ਮੰਨ ਲਓ ਮੇਰੇ ਵਿੱਚ ਦੁਨੀਆ ਦਾ ਸਭ ਤੋਂ ਚੰਗਾ ਇਨਸਾਨ ਵੀ ਛੁਪਿਆ ਹੋਇਆ ਤੇ ਮੇਰੇ ਵਿੱਚ ਦੁਨੀਆ ਦਾ ਸਭ ਤੋਂ ਮਾੜਾ ਇਨਸਾਨ ਵੀ ਛੁਪਿਆ ਹੋਇਆ ਸਭ ਤੋਂ ਚੰਗਾ ਵੀ ਹੈ ਸਭ ਤੋਂ ਮਾੜਾ ਵੀ ਹੈ ਮੈਂ ਸਭ ਤੋਂ ਮਾੜਾ ਵੀ ਬਣ ਸਕਦਾ ਤੇ ਸਭ ਤੋਂ ਚੰਗਾ ਵੀ ਬਣ ਸਕਦਾ ਇਹ ਦੋਵੇਂ ਸਾਡੇ ਵਿੱਚ ਹੈ ਮਰਜ਼ੀ ਸਾਡੀ ਹੈ ਤੂੰ ਬਾਹਰ ਕਿਹਨੂੰ ਕੱਢਣਾ ਜਿਵੇਂ ਰਾਤ ਆਪਾਂ ਗੱਲ ਕਰਦੇ ਸੀ ਵੀ ਸਾਡੇ ਵਿੱਚ ਫਿੱਟ ਬੰਦਾ ਵੀ ਹੈ ਸਾਡੇ ਬੋਡੀ ਦੇ ਵਿੱਚ ਪੂਰਾ ਫਿੱਟ ਫਿੱਟ ਤੇ ਸਾਡੇ 'ਚ ਪੂਰਾ ਮੋਟਾ ਵੀ ਹੈ ਹੁਣ ਮਰਜ਼ੀ ਹੈ ਮੋਟਾ ਹੋ ਜਾ ਮਰਜ਼ੀ ਹੈ ਸਲਿਮ ਬਣ ਜਾ ਫਿੱਟ ਹੋ ਜਾ ਇਹ ਤੇਰੀ ਮਰਜ਼ੀ ਹੈ ਭਾਵੇਂ ਭਾਰਾ ਹੋ ਜਾ ਭਾਵੇਂ ਪਤਲਾ ਹੋ ਜਾ ਮਾੜਾ ਹੋ ਜਾ ਚਾਹੇ ਚੰਗਾ ਹੋ ਜਾ ਇਹ ਤੇਰੀ ਮਰਜ਼ੀ ਹੈ ਤੇਰੇ ਵਿੱਚ ਦੋਵੇਂ ਪਰਸਨੈਲਿਟੀਆਂ ਹੈਗੀਆਂ ਹੁਣ ਤੂੰ ਪ੍ਰਗਟ ਵੇਖ ਕਿਹਨੂੰ ਕਰਦਾ ਕਿਹਨੂੰ ਸਾਹਮਣੇ ਲਿਆਉਣਾ ਇਹ ਸਾਡੀ ਆਪਣੀ ਮਰਜ਼ੀ ਹੈ ਤਾਂ ਕਰਕੇ ਭੈਣਾਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਸਭ ਨੂੰ ਮੈਂ ਬੇਨਤੀ ਕਰਦਾ ਕਿ ਵਧੀਆ ਸਾਨੂੰ ਖੁਦ ਬਣਨਾ ਪੈਣਾ ਆਪਣੇ ਕੰਮ ਚੰਗੇ ਕਰੀਏ ਜ਼ਿੰਮੇਵਾਰ ਬਣੀਏ ਆਪਣੇ ਫਰਜ਼ ਨਿਭਾਈਏ ਆਪਣੇ ਜੇ ਖੁਸ਼ ਰਹਿਣ ਦੀ ਕਲਾ ਸਿੱਖਣੀ ਹੈ ਇੱਕੋ ਹੀ ਤਰੀਕਾ ਹੈ ਆਪਣੇ ਕੰਮਾਂ ਨੂੰ ਐ ਕਰੋ ਜਿਵੇਂ ਤੁਸੀਂ ਕੰਮ ਤੇ ਐ ਜਾਓ ਜਿਵੇਂ ਗੁਰਦੁਆਰੇ ਜਾਂਦੇ ਹੋ ਕਰਮ ਨੂੰ ਧਰਮ ਬਣਾ ਇੰਨੀ ਰੀਝ ਨਾਲ ਕਰੋ ਬਸ ਵੀ ਕੰਮ ਬੋਲਣ ਲੱਗ ਜਾਏ ਇੰਨੀ ਰੀਝ ਨਾਲ ਕਰੋ ਕੰਮ ਬੋਲੇ ਸ਼ੌਂਕ ਨਾਲ ਕਰੋ ਵਿੱਚ ਖੁੱਭ ਕੇ ਕਰੋ ਪੂਰਾ ਧਿਆਨ ਦੇ ਕੇ ਕਰੋ ਕੰਮ ਨਿਬੇੜਨ ਦੇ ਮੂਡ ਵਿੱਚ ਨਾ ਕਰੋ ਵੀ ਨਿਬੇੜਾ ਕਰਨਾ ਰੀਝ ਨਾਲ ਕਰੋ ਪਰ ਐ ਜਾਓ ਕੰਮ ਤੇ ਬਈ ਗੁਰਦੁਆਰੇ ਹੀ ਚੱਲੇ ਹਾਂ ਅਸੀਂ ਮੰਦਰ ਹੀ ਚੱਲੇ ਹਾਂ ਇੰਨੇ ਰੀਝ ਨਾਲ ਜਾਓ ਕਰਮ ਹੀ ਪੂਜਾ ਹੈ ਇਹ ਤਾਂ ਸੁਣਿਆ ਨਾ ਕਰਮ ਹੀ ਪੂਜਾ ਹੈ ਹੋ ਗਈ ਗੱਲ ਹੁਣ ਮੈਨੂੰ ਜਵਾਬ ਦਿਓ
ਕੰਮ ਤੇ ਐ ਜਾਣਾ ਜਿਵੇਂ ਗੁਰਦੁਆਰੇ ਜਾਣਾ ਤੇ ਗੁਰਦੁਆਰਿਓ ਸਭ ਕੁਝ ਮਿਲਦਾ ਕਿ ਨਹੀਂ ਮਿਲਦਾ ਇਹ ਮੰਨਦੇ ਆ ਬਸ ਫਿਰ ਕੰਮ ਕਰਿਆ ਕਰ ਰੀਝ ਨਾਲ ਤੈਨੂੰ ਕੰਮ ਦੇ ਵਿੱਚੋਂ ਹੀ ਸਭ ਕੁਝ ਮਿਲੂ ਤੈਨੂੰ ਮੋਟਰਸਾਈਕਲ ਵੀ ਕੰਮ ਚੋਂ ਹੀ ਮਿਲਣਗੇ ਤੈਨੂੰ ਗੱਡੀਆਂ ਵੀ ਕੰਮ ਚੋਂ ਮਿਲਣਗੀਆਂ ਤੈਨੂੰ ਕੋਠੀਆਂ ਵੀ ਕੰਮ ਚੋਂ ਮਿਲਣਗੀਆਂ ਕਰਮ ਹੀ ਧਰਮ ਹੈ ਸਭ ਕੁਝ ਮਿਲੂ ਪਰ ਰੀਝ ਨਾਲ ਕਰ ਸ਼ੌਂਕ ਨਾਲ ਕਰ ਜੇ ਖੁਸ਼ ਰਹਿਣਾ ਇਹੀ ਸਾਡਾ ਫਰਜ਼ ਹੈ ਜ਼ਿੰਮੇਵਾਰੀਆਂ ਸਮਝਣੀਆਂ ਹੀ ਸਾਡਾ ਧਰਮ ਤੇ ਜੇ ਖੁਸ਼ ਰਹਿਣ ਦੀ ਜਾਂਚ ਇਹ ਚਾਬੀ ਹੈ ਖੁਸ਼ ਰਹਿਣ ਦੀ ਜ਼ਿੰਦਗੀ ਵਿੱਚ ਖੁਸ਼ ਰਹਿਣ ਦੀ ਚਾਬੀ ਹੈ ਬੰਦਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਬਸ ਜਿੰਨਾ ਕੰਮ ਕਰਨਾ ਹੈ ਰੀਝ ਨਾਲ ਕਰਨਾ ਸ਼ੌਂਕ ਨਾਲ ਕਰਨਾ ਮੈਂ ਅੱਗੇ ਵੀ ਗੱਲ ਕੀਤੀ ਹੈ ਕਈ ਦਫ਼ਾ ਬਿਲ ਗੇਟਸ ਵਰਗੇ ਬਹੁਤ ਅਮੀਰ ਬੰਦੇ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੇ ਭਾਈ ਤੁਸੀਂ ਖੁਸ਼ ਰਹਿਣਾ ਚਾਹੁੰਦੇ ਆ ਨਾ ਦੋ ਤਿੰਨ ਘੰਟੇ ਲਈ ਤੇ ਤੁਸੀਂ ਮੂਵੀ ਵੇਖ ਲਓ ਮੈਚ ਵੇਖ ਲਓ ਦੋ ਤਿੰਨ ਘੰਟੇ ਲਈ ਖੁਸ਼ ਰਹੋਗੇ ਫਿਲਮ ਦੇਖ ਰਿਹਾ ਬੰਦਾ ਜੇ ਤੁਸੀਂ ਖੁਸ਼ ਰਹਿਣਾ ਸਾਰਾ ਦਿਨ ਤੇ ਪਿਕਨਿਕ ਚਲੇ ਜਾਓ ਬਾਹਰ ਚਲੇ ਜਾਓ ਕੁਝ ਖਾ ਪੀ ਲਓ ਸਾਰਾ ਦਿਨ ਖੁਸ਼ ਖੁਸ਼ ਰਹੇਗਾ ਜੇ ਪੰਜ ਚਾਰ ਦਿਨ ਖੁਸ਼ ਰਹਿਣਾ ਕਿਤੇ ਘੁੰਮਣ ਨਿਕਲ ਜਾਓ ਸ਼ਿਮਲੇ ਚਲੋ ਮਨਾਲੀ ਚਲੇ ਜਾਓ ਗੋਆ ਗਿਆ ਬੰਦਾ ਪੰਜ ਚਾਰ ਦਿਨ ਜੇ ਪੰਜ ਚਾਰ ਦਿਨ ਖੁਸ਼ ਰਹਿਣਾ ਜੇ ਤੇਰਾ ਜੀ ਕਰਦਾ ਵੀ ਦੋ ਕੁ ਮਹੀਨੇ ਮਹੀਨਾ ਦੋ ਮਹੀਨੇ ਖੁਸ਼ ਰਹਿਣਾ ਹੈ ਉਹ ਫਿਰ ਕਹਿੰਦੇ ਸੀ ਕਹਿੰਦੇ ਫਿਰ ਵਿਆਹ ਕਰਾ ਲਓ ਦੋ ਤਿੰਨ ਮਹੀਨੇ ਬੜਾ ਖੁਸ਼ ਖੁਸ਼ ਰਹੇਗਾ ਫਿਰ ਵਿਆਹ ਕਰਾ ਲਓ ਤੇ ਕਹਿੰਦੇ ਜੇ ਸਦਾ ਹੀ ਖੁਸ਼ ਰਹਿਣਾ ਫਿਰ ਸਦਾ ਹੀ ਕਹਿੰਦੇ ਬਸ ਫਿਰ ਆਸ਼ਕੀ ਆਪਣੇ ਕੰਮ ਨਾਲ ਕਰ ਲੈ ਆਪਣੇ ਕੰਮ ਨਾਲ ਪਿਆਰ ਪਾ ਲੈ ਕੰਮ ਰੋਜ਼ ਹੀ ਕਰਨਾ ਪੈਣਾ ਫਿਰ ਰੋਜ਼ ਹੀ ਖੁਸ਼ ਰਹੇ ਰੋਜ਼ ਖੁਸ਼ ਰਹੇ ਆਪਣੇ ਕੰਮ ਨਾਲ ਪਿਆਰ ਪਾ ਲਓ ਰੀਝ ਨਾਲ ਕਰੋ ਕਈ ਬੀਬੀਆਂ ਨੂੰ ਭੈਣਾਂ ਸਾਡੀਆਂ ਨੂੰ ਵੇਖਿਆ ਮਸਤੀ ਰਹਿੰਦੀਆਂ ਕਦੇ ਰੋਟੀ ਪਕਾ ਲਈ ਕਦੇ ਸਫਾਈ ਕਰ ਲਈ ਕਦੇ ਭਾਂਡੇ ਫਿਰ ਚੁੱਕ ਲਏ ਫਿਰ ਐਨ ਇਕੱਲੀ ਇਕੱਲੀ ਚੀਜ਼ ਨੂੰ ਲਿਸ਼ਕਾਈ ਜਾਣਾ ਸੰਭਾਲੀ ਜਾਣਾ ਉਹਨਾਂ ਦਾ ਕੰਮ ਹੀ ਨਹੀਂ ਨਿਬੜਦਾ ਮੁੱਕਦਾ ਨਹੀਂ ਸਾਰਾ ਦਿਨ ਆਪਣੇ ਆਪ ਨੂੰ ਬਿਜ਼ੀ ਰੱਖਣਾ ਸਾਰਾ ਦਿਨ ਕਦੇ ਮਸ਼ੀਨ ਰੱਖ ਕੇ ਬਹਿ ਜਾ ਕਦੇ ਆਹ ਕਰ ਲੈ ਕਦੇ ਆਹ ਕਰ ਲੈ ਕਰਮ ਧਰਮ ਹੈ ਤੇ ਇੰਨੀਆਂ ਖੁਸ਼ ਨੇ ਤੇ ਕੋਈ ਬਿਮਾਰੀ ਵੀ ਨੇੜੇ ਨਹੀਂ ਆਉਂਦੀ ਫਿਰ ਬੰਦਾ ਬਚਿਆ ਰਹਿੰਦਾ ਇਹ ਨੁਕਤਾ ਹੈ ਇਹ ਪੱਲੇ ਬੰਨ੍ਹ ਕੇ ਰੱਖਿਓ
ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਕਰਮ ਨੂੰ ਧਰਮ ਬਣਾ ਲਓ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਕਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਅੱਜ ਕੇ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ
ਰੱਜ ਕੇ
ਜੇ ਖੁਸ਼ ਰਹਿਣਾ ਹੈ ਸੰਸਾਰ ਤੇ ਰਹਿਣਾ ਹੈ ਜੇ ਖੁਸ਼ ਰਹਿਣਾ ਹੈ ਸੰਸਾਰ ਰਹਿਣਾ ਹੈ ਸੰਸਾਰ ਰਹਿਣਾ ਹੈ ਸੰਸਾਰ ਜੇ ਖੁਸ਼ ਰਹਿਣਾ ਹੈ ਸੰਸਾਰ
ਪੜਿਓ ਭੈਣੋ
ਜੇ ਖੁਸ਼ ਰਹਿਣਾ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਤੇ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਕਰਮ ਨੂੰ ਧਰਮ ਬਣਾ ਲਓ ਜੇ ਖੁਸ਼ ਰਹਿਣਾ ਹੈ ਸੰਸਾਰ ਤੇ
ਕਰਮ ਨੂੰ ਧਰਮ ਬਣਾ ਲਓ ਜੇ
ਜੇ ਸਦਾ ਖੁਸ਼ ਰਹਿਣਾ ਹੈ ਆਪਣੇ ਕਰਮ ਨੂੰ ਧਰਮ ਬਣਾਓ ਤੇ ਮੈਂ ਇਹ ਗੱਲ ਬਹੁਤ ਵਾਰ ਕਰ ਚੁੱਕਿਆ ਜੇ ਸਾਰੇ MLA ਕਰਮ ਨੂੰ ਧਰਮ ਬਣਾ ਲੈਣ ਸਾਰੇ ਟੀਚਰ ਕਰਮ ਨੂੰ ਧਰਮ ਬਣਾ ਲੈਣ ਸਾਰੇ ਅਫਸਰ ਕਰਮ ਨੂੰ ਧਰਮ ਬਣਾ ਲੈਣ ਤੇ ਅਮਰੀਕਾ ਤੇ ਇੱਥੇ ਹੀ ਬਣ ਜਾਣਾ ਫਿਰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਬੰਦੇ ਕੰਮ ਕਰਦੇ ਨਹੀਂ ਤਨਖਾਹ ਲੈਂਦੇ ਆ 50,000 ਡੱਕਾ ਤੋੜ ਕੇ ਦੂਰਾ ਨਹੀਂ ਕਰਨਾ ਚਾਹੁੰਦਾ ਬੰਦਾ ਕੰਮ ਨਹੀਂ ਕਰਨਾ ਚਾਹੁੰਦਾ ਤਨਖਾਹ ਚਾਹੁੰਦਾ MLA ਆਪਣੀ ਕਰਮ ਨੂੰ ਧਰਮ ਬਣਾਵੇ ਸਰਪੰਚ ਆਪਣੇ ਕਰਮ ਨੂੰ ਧਰਮ ਬਣਾਵੇ ਮੰਤਰੀ ਆਪਣੇ ਕਰਮ ਨੂੰ ਧਰਮ ਬਣਾਵੇ ਮੁੱਖ ਮੰਤਰੀ ਆਪਣੇ ਕਰਮ ਨੂੰ ਧਰਮ ਬਣਾਵੇ ਪ੍ਰਧਾਨ ਮੰਤਰੀ ਆਪਣੇ ਕਰਮ ਨੂੰ ਧਰਮ ਬਣਾਵੇ ਬਸ ਕਰਮ ਧਰਮ ਬਣ ਜਾਏ ਤੇ ਇੱਥੇ ਸਵਰਗ ਬਣ ਗਿਆ ਹੁਣ ਮੈਨੂੰ ਦੱਸੋ ਪਿੰਡਾਂ ਦੇ ਵਿੱਚ 2-2 ਕਿੱਲੇ 3-3 ਕਿੱਲੇ ਸਰਕਾਰੀ ਸਕੂਲਾਂ ਨੇ ਰੋਕੇ ਹੋਏ ਕਿ ਨਹੀਂ ਸਕੂਲ ਸਰਕਾਰੀ ਬਿਲਡਿੰਗਾਂ ਬਣੀਆਂ ਪ੍ਰਾਈਵੇਟ ਸਕੂਲਾਂ ਵਿੱਚ ਮੈਨੂੰ ਚੇਤਾ ਹੈ ਮੇਰੇ ਪਿੰਡ 'ਚ MA BED ਕੀਤੀਆਂ ਹੋਈਆਂ ਟੀਚਰਾਂ ਰੱਖੀਆਂ ਸਾਡੇ ਸਰਕਾਰੀ ਸਕੂਲ ਦੇ ਵਿੱਚ MA BED BA BED ਕੀਤੀ ਹੋਈ ਹੈ ਕਿਸੇ ਨੇ ਬਹੁਤ ਵਧੀਆ ਪੜ੍ਹਾਈ ਕੀਤੀ ਤੇ ਟੀਚਰਾਂ ਸੀ ਸਰਕਾਰੀ ਸਕੂਲ 'ਚ ਤੇ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜੀਆਂ ਉਹਨਾਂ ਨੇ ਮੈਡਮਾਂ ਰੱਖੀਆਂ ਸੀ ਉਹ 10-10 ਪੜ੍ਹੀਆਂ ਸੀ ਸਾਰੀਆਂ ਤੇ ਸਰਕਾਰੀ ਸਕੂਲ ਦੀ ਮੈਡਮ ਨੂੰ ਤਨਖਾਹ ਮਿਲਦੀ ਸੀ 500 ਰੁਪਈਆ ਮੈਂ ਗੱਲ ਕਰ ਰਿਹਾ 25 ਸਾਲ ਪਹਿਲਾਂ ਦੀ 500 ਰੁਪਈਆ ਤਨਖਾਹ ਮਿਲਦੀ ਸੀ ਤੇ ਸਰਕਾਰੀ ਟੀਚਰ ਨੂੰ ਉਦੋਂ ਤਨਖਾਹ ਮਿਲਦੀ ਸੀ 5,000 6,000 7,000 ਉਹਨੂੰ 500 ਬਿਲਡਿੰਗ ਵੀ ਸਕੂਲ ਦੀ ਵੱਡੀ ਉਹ ਇੱਕ ਘਰ 'ਚ ਸਕੂਲ ਚੱਲਦਾ ਸੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਜਿਹੜਾ ਸੀ ਉਹ ਬਿਲਡਿੰਗ ਵੀ ਬਹੁਤ ਵੱਡੀ ਵੱਡੇ ਵੱਡੇ ਖੁੱਲ੍ਹੇ ਖੁੱਲ੍ਹੇ ਕਮਰੇ ਤਨਖਾਹ ਵੀ ਜ਼ਿਆਦਾ ਟੀਚਰ ਦੀ ਪੜ੍ਹਾਈ ਵੀ ਜ਼ਿਆਦਾ ਪਰ ਜਦੋਂ ਕਹਿਣਾ ਬੱਚਾ ਸਰਕਾਰੀ ਸਕੂਲ 'ਚ ਪਾਉਣਾ ਅਗਲਾ ਨੱਕ ਜਿਹਾ ਚਾੜਦਾ ਛੱਡ ਪਰ ਸਰਕਾਰੀ ਸਕੂਲ ਹੈ ਮਤਲਬ ਇੱਥੇ ਬੰਦੇ ਕੰਮ ਕਰਦੇ ਹੀ ਨਹੀਂ ਹੋਣੇ ਹੁਣ ਧਿਆਨ ਨਾਲ ਸੁਣੋ ਗੱਲ ਜ਼ਰਾ ਕੁ ਗੌਰ ਕਰਿਓ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਵੱਡੀਆਂ ਪਰ ਸਾਂਭਣ ਵਾਲੀਆਂ ਟੀਚਰ ਕਿੰਨੇ ਜ਼ਿਆਦਾ ਹੈ ਪਰ ਟੀਚਰਾਂ ਦੇ ਉੱਤੇ ਕੋਈ ਕੁੰਡਾ ਚਾਹੀਦਾ ਧਿਆਨ ਰੱਖਣ ਵਾਲਾ ਹੋਵੇ ਚੈੱਕ ਕਰਨ ਵਾਲਾ ਹੋਵੇ ਅੱਜ ਆ ਇਲੈਕਸ਼ਨ ਚੱਲ ਰਹੀ ਹੈ ਸਰਕਾਰੀ ਸਕੂਲ ਦੀਆਂ ਜਿੰਨੀਆਂ ਟੀਚਰਾਂ ਮੈਡਮਾਂ ਸਭ ਨੂੰ ਇਲੈਕਸ਼ਨ 'ਚ ਵਾੜਿਆ ਹੁੰਦਾ ਜਾਓ ਖੜ ਜਾਓ ਜਾ ਕੇ ਉੱਥੇ ਟੀਚਰਾਂ ਦਾ ਕੰਮ ਥੋੜ੍ਹਾ ਹੁੰਦਾ ਟੀਚਰਾਂ ਨੂੰ ਕਹਿਣ ਪੜ੍ਹਾਈ ਕਰਾਓ ਬੱਚਿਆਂ ਦੇ ਨੰਬਰ ਚੰਗੇ ਚਾਹੀਦੇ ਮਾਰਕਸ ਚੰਗੇ ਆਉਣੇ ਚਾਹੀਦੇ ਹੈ ਮਿਹਨਤ ਕਰੋ ਬੱਚਿਆਂ ਨੂੰ ਪੜ੍ਹਾਈ ਕਰਾਓ ਹੁਣ ਜਦੋਂ ਇਲੈਕਸ਼ਨ ਆਏਗੀ ਤੇ ਸਾਰੇ ਟੀਚਰ ਮੈਡਮਾਂ ਟੀਚਰ ਜਿੰਨੇ ਮਾਸਟਰ ਵੇਖੋਗੇ ਸਾਰਿਆਂ ਦੀਆਂ ਡਿਊਟੀਆਂ ਇਲੈਕਸ਼ਨ 'ਚ ਲੱਗ ਜਾਂਦੀਆਂ ਕਿਉਂਕਿ ਸਰਕਾਰੀ ਬੰਦੇ ਆ ਇੱਥੋਂ ਨਹੀਂ ਇੱਧਰ ਵਾੜ ਦਿਓ ਇੱਥੋਂ ਨਹੀਂ ਇੱਧਰ ਵਾੜ ਦਿਓ ਜਿੱਧਰ ਮਰਜ਼ੀ ਕੰਮ ਲੈ ਲਓ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਜ਼ਰਾ ਧਿਆਨ ਨਾਲ ਸਮਝੋ ਸਰਕਾਰੀ ਹਸਪੀਟਲ ਦੇ ਵਿੱਚ ਬੇਟੀ ਦਾ ਜਨਮ ਹੁੰਦਾ ਵੱਡਾ ਆਪਰੇਸ਼ਨ ਹੁੰਦਾ ਰੁਪਈਆ ਲੱਗਦਾ 1,000-2,000 ਬੇਟੀ ਹੋਈ ਹੈ 5,000-7,000 ਰੁਪਈਆ ਸਰਕਾਰ ਵੱਲੋਂ ਬੇਟੀ ਕਰਕੇ ਉਹਨੂੰ ਮਿਲਦਾ ਤੇ ਜਦੋਂ ਬਾਹਰ ਆਪਰੇਸ਼ਨ ਹੁੰਦਾ 40,000 ਰੁਪਈਆ ਲੱਗ ਜਾਂਦਾ ਸਾਡੇ ਇੱਥੇ ਮੁੰਡਾ ਹੋਇਆ ਇਹਦੇ ਸਾਡੇ ਸਿੰਘ ਦੇ ਬੇਟਾ ਹੋਇਆ ਤੇ ਪ੍ਰਾਈਵੇਟ ਸਕੂਲ ਪ੍ਰਾਈਵੇਟ ਹਸਪੀਟਲ ਵਾਲਿਆਂ ਨੇ ਦੱਸਿਆ ਕਹਿੰਦੇ 40,000 ਰੁਪਈਆ ਲੱਗਣਾ 40,000 ਉਹ ਕਹਿੰਦੇ ਪ੍ਰਾਈਵੇਟ 'ਚ ਮੈਂ ਇਹਨੂੰ ਕਿਹਾ ਮੈਂ ਕਿਹਾ ਸਰਕਾਰੀ ਵਿੱਚ ਕਰਾ ਕੇ ਵੇਖੋ ਵਧੀਆ ਵਧੀਆ ਡਾਕਟਰ ਸਰਕਾਰੀ ਹੈਗੇ ਆ ਉੱਥੇ ਕਰਵਾਇਆ ਤੇ 2,000 ਰੁਪਈਆ ਲੱਗਾ ਕਿੱਥੇ 40,000 ਲੱਗ ਜਾਣਾ ਸੀ ਪ੍ਰਾਈਵੇਟ ਵਿੱਚ ਵੱਡਾ ਆਪਰੇਸ਼ਨ ਹੋਣਾ ਸੀ ਹੁਣ ਵੇਖੋ ਸਾਡੇ ਦਿਮਾਗ 'ਚ ਫੇਟੇ ਆ ਵੀ ਪ੍ਰਾਈਵੇਟ ਵਾਲਾ ਠੀਕ ਹੋਣਾ ਸਰਕਾਰੀ 'ਚ ਅਗਲਾ ਜਾਂਦਾ ਹੀ ਨਹੀਂ ਹਾਲਾਂਕਿ ਬੱਚੇ ਹੋਣ ਵਾਲਾ ਜਿਹੜਾ ਜਿੱਥੇ ਵੀ ਕਿਤੇ ਡਿਲੀਵਰੀ ਹੁੰਦੀ ਹੈ ਸਰਕਾਰੀ ਹਸਪੀਟਲਾਂ ਦੇ ਵਿੱਚ ਵੀ ਪ੍ਰਬੰਧ ਹੈਗਾ ਹੈ ਵੱਡੀਆਂ ਵੱਡੀਆਂ ਬਿਲਡਿੰਗਾਂ ਹੈਗੀਆਂ ਨੇ ਨਾਲੇ ਫ੍ਰੀ ਅਸੀਂ ਬਾਹਰਲੇ ਦੇਸ਼ਾਂ 'ਚ ਹੀ ਗੱਲ ਕਰਦੇ ਹਾਂ ਉੱਥੇ ਪੜ੍ਹਾਈ ਫ੍ਰੀ ਹੈ ਉੱਥੇ ਦਵਾਈ ਫ੍ਰੀ ਹੈ ਸਾਡੇ ਨਹੀਂ ਫ੍ਰੀ ਫ੍ਰੀ ਹੈਗੀ ਹੈ ਪਰ ਬਸ ਇੱਕ ਗੌਰ ਕਰਨ ਵਾਲੀ ਹੈ ਸਕੰਜਾ ਕੱਸਣ ਵਾਲਾ ਹੈ ਲਗਾਮਾਂ ਕੱਸਣ ਵਾਲੀਆਂ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਤਨਖਾਹਾਂ ਵੀ ਦਿੱਤੀਆਂ ਜਾ ਰਹੀਆਂ ਪੈਸਾ ਵੀ ਦਿੱਤਾ ਜਾ ਰਿਹਾ ਹੈ ਲੱਖ ਲੱਖ ਰੁਪਈਆ ਡਾਕਟਰਾਂ ਦੀ ਤਨਖਾਹ ਹੈ 80-80-90-90 ਹਜ਼ਾਰ ਰੁਪਈਆ ਟੀਚਰਾਂ ਦੀ ਤਨਖਾਹ ਹੈ ਬਸ ਕਿਤੇ ਲਗਾਮਾਂ ਖਿੱਚ ਲਈਆਂ ਜਾਣ
ਕੱਲੇ ਕੱਲੇ ਬੰਦੇ ਤੋਂ ਕੰਮ ਲਿਆ ਜਾਵੇ, ਵਧੀਆ ਤਰੀਕੇ ਨਾਲ ਪੜ੍ਹਾਇਆ ਜਾਵੇ ਟੀਚਰ, ਤੇ ਸਾਡੇ ਤੇ ਨਾ ਪ੍ਰਾਈਵੇਟ ਸਕੂਲ ਹੋਣ ਨਾ ਪ੍ਰਾਈਵੇਟ ਹਸਪੀਟਲ ਹੋਣ, ਇੱਥੇ ਤੇ ਸਾਰਾ ਕੁਝ ਫ੍ਰੀ ਹੋਵੇ। ਸਰਕਾਰੀ ਸਕੂਲ ਵਿੱਚ ਫੀਸ ਕਿੰਨੀ ਲੱਗਦੀ ਹੈ ਬੋਲੋ ਜਰਾ, ਬੱਚੇ ਦੀ ਫੀਸ ਕਿੰਨੀ, ਦਾਖਲਾ ਕਿੰਨਾ ਹੁੰਦਾ? 20 ਰੁਪਈਏ, 50 ਰੁਪਈਏ। 50 ਰੁਪਈਆਂ ਵਿੱਚ ਬੱਚਾ ਪੜ੍ਹੇ, ਕਿੱਥੇ 50,000 ਚ ਬੱਚਾ ਪੜ੍ਹਦਾ? ਪਰ ਸਕੂਲ ਵਧੀਆ, ਪੜ੍ਹਾਈ ਠੀਕ ਹੈ, ਪਰ ਨਾ ਜਦੋਂ ਲੱਗਿਆ ਹੁੰਦਾ ਸਰਕਾਰੀ, ਆਪਾਂ ਨੱਕ ਚਾੜਦੇ ਹਾਂ ਵੀ ਅੱਛਾ ਸਰਕਾਰੀ ਰਹਿਣ ਦਿਓ। ਬੱਸ ਕਿਹੜੀ ਚੱਲੀ ਹੈ? ਸਰਕਾਰੀ, ਭਾਵੇਂ ਏਸੀਓ ਹੀ ਲੱਗਾ ਹੋਵੇ, ਆਪਾਂ ਨੱਕ ਉਹ ਛੱਡ ਪਰੇ, ਆਪਾਂ ਤਾਂ ਦੂਜੀ 'ਚ ਚੜਾਂਗੇ। ਸਾਡੇ ਦਿਮਾਗ 'ਚ ਮਤਲਬ ਜਿਹੜੀ ਚੀਜ਼ ਨਾਲ ਨਾਲ ਸਰਕਾਰੀ ਲੱਗ ਜਾਂਦਾ ਹੈ ਮਤਲਬ ਬੇਕਾਰ, ਜਿਹੜੀ ਪ੍ਰਾਈਵੇਟ ਹੈ ਉਹ ਠੀਕ ਹੈ। ਤੇ ਸਟੈਂਡਰਡ ਸਕੂਲਾਂ ਦਾ ਵਧੀਆ ਕਰਨ ਵਾਲਾ ਹੈ, ਹਸਪੀਟਲਾਂ ਦਾ ਵਧੀਆ ਕਰਨ ਵਾਲਾ ਹੈ, ਬੱਸਾਂ ਦਾ ਵਧੀਆ ਕਰਨ ਵਾਲਾ ਹੈ, ਜਾਂ ਸਰਕਾਰ ਦਾ ਸਟੈਂਡਰਡ ਵਧੀਆ ਬਣੇ? ਜੇ ਸਰਕਾਰ ਦਾ ਸਟੈਂਡਰਡ ਵਧੀਆ ਬਣੇ ਤੇ ਸਰਕਾਰ ਨਾਲ ਜੁੜੀ ਹਰ ਚੀਜ਼ ਦਾ ਸਟੈਂਡਰਡ ਵਧੀਆ ਬਣ ਜਾਂਦਾ। ਜਿਹੜਾ ਮੰਤਰੀ ਅਗਲਾ ਕਹੇ ਸਾਡਾ ਸਕੂਲਾਂ ਦਾ ਸਿਸਟਮ ਬਹੁਤ ਵਧੀਆ ਚੱਲ ਰਿਹਾ, ਉਹਨੂੰ ਕਹੋ ਫਿਰ ਤੇਰੇ ਪੋਤਰਿਆਂ ਨੂੰ ਸਰਕਾਰੀ ਸਕੂਲ 'ਚ ਪਾ। ਕੋਈ ਵੀ MLA ਨਹੀਂ ਪਾਊ, ਕੋਈ ਮੰਤਰੀ ਨਹੀਂ ਪਾਉਂਦਾ, ਇਹਦਾ ਮਤਲਬ ਇਹ ਪੜ੍ਹਾਈ ਠੀਕ ਨਹੀਂ, ਤਾਂ ਹੀ ਤੇ ਆਪਣੇ ਬੱਚੇ ਨਹੀਂ ਪੜ੍ਹਾਉਂਦਾ ਇੱਥੇ। ਹੈਲਥ ਮਿਨਿਸਟਰ ਨੂੰ ਕਹੋ ਵੀ ਸਰਕਾਰੀ ਹਸਪੀਟਲ 'ਚ ਆਪਰੇਸ਼ਨ ਕਰਵਾ, ਉਹ ਪ੍ਰਾਈਵੇਟ ਵਿੱਚ ਜਾਊ, ਹੈਲਥ ਮਿਨਿਸਟਰ ਆਪ ਵੀ ਸਰਕਾਰੀ ਹਸਪੀਟਲ 'ਚ ਆਪਰੇਸ਼ਨ ਨਹੀਂ ਕਰਵਾਉਂਦਾ, ਭਰੋਸਾ ਹੀ ਨਹੀਂ ਵੱਜਦਾ। ਤੇ ਭਰੋਸਾ ਬਣਾਉਣਾ ਪੈਣਾ ਹੈ ਵੀ ਹਾਂ ਇੱਥੇ ਵੀ ਹੋ ਸਕਦਾ ਹੈ, ਕੀਤਾ ਜਾ ਸਕਦਾ ਹੈ। ਆ ਦਿੱਲੀ ਵਿੱਚ ਕਈ ਬੰਦਿਆਂ ਨੂੰ ਵੇਖਦੇ ਆ, ਦਿੱਲੀ ਵਿੱਚ ਕਈ ਲੋਕਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ 'ਚ ਪਾ ਦਿੱਤੇ। ਦਿੱਲੀ 'ਚ ਸਕੂਲ ਇੱਦਾਂ ਦੇ ਬਣੇ ਆ। ਜਿਹੜੀ ਗੱਲ ਠੀਕ ਹੈ ਉਹ ਠੀਕ ਹੀ ਹੈ, ਐਜੂਕੇਸ਼ਨ ਸਿਸਟਮ ਦਾ ਸੁਧਾਰ ਹੋਇਆ ਹੋਇਆ, ਪਤਾ ਕਿਵੇਂ? ਸਕੰਜਾ ਕਸਿਆ, ਬਸ ਸਕੰਜਾ ਕਸਿਆ, ਮਾੜਾ ਜਿਹਾ ਲਗਾਮਾਂ ਖਿੱਚਦੀਆਂ, ਬੰਦੇ ਉਹੀ ਹੈ ਹੁਣ ਕੰਮ ਕਰਦੇ ਆ। ਬਸ ਜੇ ਕਿਤੇ ਸਾਡੀਆਂ ਸਰਕਾਰਾਂ ਸਾਰੇ ਬੰਦੇ ਏਦਾਂ ਨਾ ਸਕੰਜੇ ਕੱਸ ਦੇਣ, ਧਿਆਨ ਦੇ ਦੇਣ, ਬਿਲਡਿੰਗਾਂ ਵੀ ਹੈਗੀਆਂ, ਤਨਖਾਹਾਂ ਵੀ ਦੇ ਰਹੇ ਆ, ਟੀਚਰ ਵੀ ਹੈਗੇ ਆ, ਡਾਕਟਰ ਵੀ ਹੈਗੇ ਆ, ਬਸ ਕਿਤੇ ਧਿਆਨ ਦੇ ਦੇਣ ਨਾ, ਮਾੜਾ ਜਿਹਾ ਗੌਰ ਕਰ ਲੈਣ। ਵੱਡਾ ਗੌਰ ਕਰੇ ਫਿਰ ਉਦੋਂ ਥੱਲੇ ਵਾਲੇ ਗੌਰ ਕਰਨ, ਫਿਰ ਉਦੋਂ ਥੱਲੇ ਵਾਲੇ ਗੌਰ ਕਰਨ। ਆਫਿਸਰ ਇਹ ਛਾਪਾ ਹਰ ਹਫ਼ਤੇ ਪੈ ਗਿਆ, ਕੀ ਪਤਾ ਕਦੋਂ ਆ ਜਾਣਾ, ਇਹ ਡਰ ਬਣਿਆ ਰਵੇ ਤੇ ਬੰਦੇ ਤੇ ਆਪੇ ਫਿਰ ਕੰਮ ਕਰਨ ਲੱਗ ਜਾਣਗੇ। ਪਰ ਕਰਪਟ ਸਿਸਟਮ ਹੈ ਉੱਤੋਂ ਤੋਂ ਲੈ ਕੇ ਥੱਲੇ ਤੱਕ, ਥੱਲੇ ਵਾਲਾ ਰਿਸ਼ਵਤ ਖਾਂਦਾ ਉਹ ਉੱਪਰਲੇ ਨੂੰ ਖਵਾਉਂਦਾ, ਉੱਪਰਲੋ ਉੱਪਰਲੇ ਨੂੰ, ਉੱਪਰਲੋ ਉੱਪਰਲੇ ਨੂੰ, ਐਂ ਚੱਲਦਾ ਸਾਰਾ ਹੀ ਵਿਗੜ ਗਿਆ, ਤਾਣਾ ਬਾਣਾ ਸਾਰਾ ਹੀ ਉਲਝ ਗਿਆ। ਤਾਂ ਕਰਕੇ ਭਾਈ ਸਮਝ ਲੈ ਕੇ, ਅਕਲ ਲੈ ਕੇ ਆਪਣੀ ਜ਼ਿੰਦਗੀ ਜੀਵੀਏ, ਸੋਹਣਾ ਜੀਵਨ ਬਣਾਈਏ ਤੇ ਕੋਸ਼ਿਸ਼ ਕਰੀਏ ਕਿ ਕਰਮ ਸਾਡਾ ਧਰਮ ਬਣੇ, ਕਰਮ ਨੂੰ ਧਰਮ ਬਣਾਓ। ਅੱਜ ਮੈਂ ਬੜੀ ਵਾਰੀ ਇਹ ਕਿਹਾ ਵੀ ਇੰਡੀਆ ਨੂੰ ਟੱਲੀਆਂ ਵਾਲਾ, ਜਕਾਰਿਆਂ ਵਾਲਾ, ਨਾਰਿਆਂ ਵਾਲਾ, ਸੰਖਾਂ ਵਾਲਾ ਧਰਮ ਨਹੀਂ ਚਾਹੀਦਾ। ਅੱਜ ਇੰਡੀਆ ਨੂੰ ਉਹ ਧਰਮ ਚਾਹੀਦਾ ਜਿਹੜਾ ਫਰਜ਼ਾਂ ਵਾਲਾ ਹੋਵੇ, ਜਿਹੜਾ ਧਰਮ ਬਾਬੇ ਨਾਨਕ ਨੇ ਦਿੱਤਾ, ਜ਼ਿੰਮੇਵਾਰੀਆਂ ਵਾਲਾ ਧਰਮ, ਮਨ ਲਾ ਕੇ ਕਿਰਤ ਕਰੋ ਵਾਲਾ ਧਰਮ। ਆਪਣੇ ਫਰਜ਼ ਨਿਭਾਓ, ਆਪਣੀਆਂ ਜ਼ਿੰਮੇਵਾਰੀਆਂ ਨਿਭਾਓ, ਅੱਜ ਇਹਦੀ ਲੋੜ ਹੈ। ਬਸ ਕੰਮ ਤੇ ਹੱਸਦੇ ਜਾਇਆ ਕਰੋ, ਭੈੜਾ ਮੂੰਹ ਬਣਾ ਕੇ ਨਾ ਜਾਇਆ ਕਰੋ, ਕੰਮ ਤੇ ਸ਼ੌਕ ਹੋਵੇ, ਚਾਹ ਹੋਵੇ ਵੀ ਅੱਛਾ ਅੱਜ ਕੰਮ ਕਰਨਾ, ਅੱਜ ਆਪਾਂ ਦੀਵਾਲ ਲਾਣਾ, ਅੱਛਾ ਐਂ ਹੋਵੇ ਵੀ ਛੁੱਟੀ, ਅੱਛਾ ਅੱਜ ਨਜ਼ਾਰਾ ਆਇਆ, ਛੁੱਟੀ ਅੱਜ ਨਹੀਂ ਕਰਨਾ, ਇਹ ਸਭ ਤੇ ਕਰਨਾ ਹੀ ਨਹੀਂ, ਖੁਸ਼ੀ ਚੜ ਗਈ, ਇਹਦਾ ਮਤਲਬ ਬੇੜਾ ਬੈਠਿਆ ਪਿਆ। ਤੇ ਜੇ ਹੋਵੇ ਵੀ ਕਰਨਾ ਚਾਹ ਚੜਿਆ ਹੋਵੇ, ਫਿਰ ਅਸਲ ਕੰਮ ਹੈ, ਫਿਰ ਸਵਾਦ ਆਉਂਦਾ ਜ਼ਿੰਦਗੀ ਦੇਣ ਦਾ, ਨਜ਼ਾਰਾ ਫਿਰ ਆਉਂਦਾ। ਤਾਂ ਕਰਕੇ ਜੇ ਅਸੀਂ ਏਦਾਂ ਹੀ ਰਹੇ ਤੇ ਫਿਰ ਭਾਈ ਰੇ ਭਗਤਹੀਣ, ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ। ਸਮਝਾ ਤੋ ਹੀਣਿਆ ਦੁਨੀਆ ਤੇ ਕਾਹੇ ਆਇਆ, ਸਮਝਾ ਤੋ ਹੀਣਿਆ ਦੁਨੀਆ ਤੇ ਕਾਹੇ ਆਇਆ, ਸਮਝਾ ਤੋ ਹੀਣਿਆ ਦੁਨੀਆ ਤੇ ਕਾਹੇ ਆਇਆ, ਸਮਝਾ ਤੋ ਹੀਣਿਆ ਦੁਨੀਆ ਤੇ ਕਾਹੇ। ਕੇ ਉਹ ਸਮਝ ਤੋ ਹੀਣ ਸਮਝ ਤੋ ਸਮਝ ਤੋ ਹੀਣ ਦੁਨੀਆਂ ਤੇ ਕਾਹੇ ਆਇਆ ਸਮਝ ਤੋ ਹੀਣ
ਸਮਝਾਂ ਤੋਂ ਹੀੜਿਆ ਦੁਨੀਆ ਤੇ
ਦੁਨੀਆਂ ਤੇ ਕਾਹੇ ਆਇਆ
ਦੁਨੀਆਂ ਤੇ ਕਾਹੇ ਆਇਆ ਦੁਨੀਆਂ ਤੇ ਕਾਹੇ
ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ
ਜਨਮ
ਗਵਾਇਆ ਕਾਹਦੇ ਲਈ ਆਇਆ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ ਗਿਆਨ ਜ਼ਿੰਦਗੀ ਚ ਬੀਜ ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਜ਼ਿੰਦਗੀ 'ਚ ਖਾਏਗਾ ਕਿਹਦੇ ਅਕਲ ਨਾ ਲਈ ਗਿਆਨ ਨਾ ਬੀਜੇ ਆਪਣੇ ਜ਼ਿੰਦਗੀ 'ਚ ਬੀਜ ਕੇ ਵੇਖੋ ਸਮਝ ਕੇ ਵੇਖੋ ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਜਾਏਗਾ ਚੜ੍ਹਦੀ ਕਲਾ 'ਚ ਰਵਾਂਗੇ ਕਾਇਮ ਕਾਇਮ ਰਵਾਂਗੇ ਸੋ ਬੇਨਤੀ ਕਰਾਂਗਾ ਆਪ ਸਾਰਿਆਂ ਨੇ ਲੰਗਰ ਵਿੱਚ ਬਹਿ ਕੇ ਪਹਿਲਾਂ ਆਰਾਮ ਨਾਲ ਪ੍ਰਸ਼ਾਦਾ ਛਕਣਾ ਹੈ ਬੜੀ ਰੀਝ ਨਾਲ ਮੈਂ ਅੱਗੇ ਵੀ ਕਹਿੰਦਾ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੁੰਦਾ ਹੈ ਤੇ ਬੈਠ ਕੇ ਤੁਸੀਂ ਆਰਾਮ ਨਾਲ ਰੀਝ ਨਾਲ ਹੀ ਛਕਿਆ ਕਰੋ ਰੀਝ ਨਾਲ ਬਣਾਉਣ ਵਾਲਿਆਂ ਨੂੰ ਸਵਾਦ ਉਦੋਂ ਆਉਂਦਾ ਜਦੋਂ ਖਾਣ ਵਾਲਾ ਵੀ ਰੀਝ ਨਾਲ ਖਾਵੇ ਤੇ ਆਰਾਮ ਨਾਲ ਪ੍ਰਸ਼ਾਦਾ ਪਾਣੀ ਛਕੋ ਕਾਲ ਨਾ ਕਰਿਓ ਫਿਰ ਜਿਨ੍ਹਾਂ ਨੇ ਮਿਲਣਾ ਹੋਇਆ ਉਹ ਮਿਲ ਲੈਣ ਜਿਹੜੇ ਮਿਲ ਲਏ ਤੇ ਮਿਲ ਹੀ ਲਏ ਜਿਨ੍ਹਾਂ ਦੀ ਸਾਂਝ ਵਿਚਾਰ ਹੈ ਬਸ ਠੀਕ ਹੈ ਜਿਨ੍ਹਾਂ ਨੇ ਜਲਦੀ ਨਿਕਲਣਾ ਹੁੰਦਾ ਹੈ ਧੁੰਦ ਪੈ ਜਾਂਦੀ ਹੈ ਤੇ ਪਹਿਲਾਂ ਪ੍ਰਸ਼ਾਦਾ ਪਾਣੀ ਆਰਾਮ ਨਾਲ ਛਕ ਲਓ ਫਿਰ ਜੇ ਫਤਿਹ ਦੀ ਸਾਂਝ ਕਰਨੀ ਵੀ ਹੈ ਮੈਂ ਉੱਥੇ ਖੜਾ ਹੋਣਾ ਫਟਾਫਟ ਮਿਲ ਕੇ ਲੰਘਿਆ ਜਾ ਸਕਦਾ ਆਓ ਹੁਣ ਜਿਹੜੇ ਵੀਰ ਭਰਾਵਾਂ ਭੈਣਾਂ ਨੇ ਦੂਰੋਂ ਨੇੜਿਓਂ ਹਾਜ਼ਰੀ ਭਰੀ ਅਗਲੇ ਜਿਹੜੇ ਦੀਵਾਨ ਹੋਣਗੇ ਸ਼ੁੱਕਰ ਸ਼ਨੀ ਐਤਵਾਰ ਅਗਲਾ ਐਤਵਾਰ ਅੱਜ 14-21 ਤਰੀਕ ਦਾ ਹੋਏਗਾ 21 ਦਾ ਪ੍ਰੋਗਰਾਮ ਦਿਨ ਦਾ 19 ਦਾ ਤੇ 20 ਦਾ ਰਾਤ ਦਾ ਦੋ ਦੀਵਾਨ ਰਾਤ ਦੇ ਇੱਕ ਦੀਵਾਨ ਦਿਨ ਦਾ ਤਿੰਨੇ ਦਿਨ ਫਿਰ ਇਸੇ ਤਰ੍ਹਾਂ ਲਾਈਵ ਪ੍ਰੋਗਰਾਮ ਸੁਣ ਲਿਆ ਕਰੋ ਬਾਕੀ ਜਿਹੜੇ ਆ ਸਕਦੇ ਹੁੰਦੇ ਆ ਉਹ ਆ ਕੇ ਹਾਜ਼ਰੀ ਭਰ ਲਿਆ ਕਰਨ ਫਿਰ ਭਾਈ ਉਦੋਂ ਬਾਅਦ ਇੱਕ ਫਿਰ ਸ਼ੁੱਕਰ ਸ਼ਨੀ ਐਤ ਤਿੰਨ ਦਿਨ ਆਉਣਾ ਫਿਰ ਆਏਗਾ ਮੰਥਲੀ ਪ੍ਰੋਗਰਾਮ 28 ਦਾ ਹੋਏਗਾ 26-27-28 ਦਾ ਜਿਹੜਾ ਉਹ ਫਿਰ ਆਏਗਾ ਵੀਕਐਂਡ ਫਿਰ ਆਏਗਾ 5-6-4-5-5-6-7 ਦਾ 7 ਦਾ ਐਤਕੀ ਸ਼ਨੀਵਾਰ ਦਾ ਦੀਵਾਨ ਰਾਤ ਦਾ ਹੋਏਗਾ ਅੱਗੇ ਆਪਾਂ ਐਤਵਾਰ ਦਿਨ ਦਾ ਲਾਇਆ ਸੀ ਐਤਕੀ ਪਹਿਲਾ ਸ਼ਨੀਵਾਰ ਜਿਹੜਾ ਹਰ ਮਹੀਨੇ ਆਪਾਂ ਕਰਦੇ ਸੀ ਪ੍ਰੋਗਰਾਮ ਮੰਥਲੀ ਪਹਿਲੇ ਸ਼ਨੀਵਾਰ ਆਪਾਂ ਪ੍ਰੋਗਰਾਮ ਕਰਾਂਗੇ ਸਾਰੇ ਰਲ ਮਿਲ ਕੇ ਪਹੁੰਚ ਕੇ ਲਾਹੇ ਪ੍ਰਾਪਤ ਕਰਿਓ ਮਹੀਨੇ ਬਾਅਦ ਇੱਕ ਦਿਨ ਕੋਸ਼ਿਸ਼ ਕਰੋ ਟਾਈਮ ਕੱਢ ਕੇ
ਸਤਿਗੁਰੂ ਦੇ ਦਰਬਾਰ 'ਚ ਰਲ ਕੇ ਬੈਠਿਆ ਕਰੀਏ। ਸਾਰੇ ਭੈਣ ਭਰਾ ਮਿਲ ਲੈਂਦੇ ਆ, ਗੱਲਬਾਤ ਕਰਦੇ ਆ, ਸਾਰੇ ਇਕੱਠੇ ਹੋਈਦਾ, ਕਿਸੇ ਬਹਾਨੇ ਹੀ ਇਕੱਠੇ ਹੋਇਆ ਜਾਂਦਾ। ਇੱਕ ਟੀਮ ਦੇ ਵਿੱਚ ਆਪਾਂ ਸਾਰੇ ਕੰਮ ਕਰੀਏ, ਸਮਝਦਾਰ ਹੋ ਕੇ ਜ਼ਿੰਦਗੀ ਜੀਵੀਏ। ਜਿਵੇਂ ਹੁਣ ਕਿਸਾਨਾਂ ਦਾ ਮਸਲਾ ਚੱਲਦਾ, ਮੈਂ ਕਿੰਨੀ ਵਾਰੀ ਇਹ ਦਫ਼ਾ ਕਈ ਦਫ਼ਾ ਕਹਿ ਚੁੱਕਿਆ ਵੀ ਇਹਨਾਂ ਨੂੰ ਗਦਾਰ ਬਣਾਉਣਗੇ ਜਿਹੜੇ ਅੱਗੇ ਲੱਗੇ ਆ, ਜਿਹੜੇ ਗਰਮ ਦਲੀਏ ਹੁੰਦੇ ਆ ਨਾ, ਜੇ ਤੇ ਵਿੱਚ ਵਾੜੋਗੇ, ਸੁਣੋ ਇੱਧਰ, ਜੇ ਤੇ ਵਿੱਚ ਵਾੜੋਗੇ ਫਿਰ ਕਹਿਣਗੇ ਮਨ ਮਰਜ਼ੀਆਂ ਕਰਾਂਗੇ, ਜੇ ਬਾਹਰ ਕੱਢੋਗੇ ਕਹਿਣਗੇ ਤੁਸੀਂ ਗਦਾਰ ਹੋ। ਤੇ ਏਦਾਂ ਹੀ ਹੋ ਨਹੀਂ ਰਿਹਾ ਹੁਣ। ਹੁਣ ਤੁਸੀਂ ਨੈੱਟ ਦੇ ਉੱਤੇ ਆਲੇ ਦੁਆਲੇ ਵੇਖੋ, ਸੋਸ਼ਲ ਮੀਡੀਏ ਤੇ ਸਾਰਾ ਜ਼ੋਰ ਲੱਗਿਆ ਪਿਆ ਵੀ ਆਗੂ ਗਦਾਰ ਹੈ, ਇੱਕ ਦੂਜੇ ਨੂੰ ਏਦਾਂ ਹੀ ਚੱਲ ਰਿਹਾ ਕਿ ਨਹੀਂ? ਹੁਣ ਇਹ ਚੱਲਣਾ ਹੀ ਹੈ, ਕਿਉਂਕਿ ਇਹ ਜਿਹੜੇ ਬੰਦੇ ਵਿੱਚ ਵੜੇ ਆ ਨਾ, ਇਹ ਵਾੜਨੇ ਵੀ ਖਤਰਨਾਕ, ਕੱਢਣੇ ਉਦੋਂ ਵੀ ਖਤਰਨਾਕ। ਵਾੜੋਗੇ ਤਾਂ ਤੁਹਾਡਾ ਨੁਕਸਾਨ ਕਰਨਗੇ, ਆਪਣੀਆਂ ਮਰਜ਼ੀਆਂ ਕਰਨਗੇ, ਜੇ ਇਹਨਾਂ ਨੂੰ ਬਾਹਰ ਕੱਢੋਗੇ ਤੁਹਾਨੂੰ ਗਦਾਰ ਬਣਾਉਣਗੇ, ਕਿਉਂਕਿ ਇਹ ਡਿਸਿਪਲਿਨ ਵਿੱਚ ਚੱਲ ਨਹੀਂ ਸਕਦੇ। ਇਹ ਉਹ ਲੋਕ ਹੁੰਦੇ ਆ, ਨਾ ਆਗੂ ਬਣ ਸਕਦੇ ਆ, ਨਾ ਪਿੱਛੇ ਬਣ ਕੇ ਵਲੰਟੀਅਰ ਬਣ ਸਕਦੇ ਆ, ਨਾ ਸਹੀ ਤਰੀਕੇ ਨਾਲ ਪਿੱਛੇ ਲੱਗ ਸਕਦੇ ਆ, ਨਾ ਅਗਵਾਈ ਕਰ ਸਕਦੇ ਆ, ਬਸ ਖਰਾਬ ਕਰ ਸਕਦੇ ਆ, ਖਰਾਬ ਕਰ ਸਕਦੇ ਆ। ਇਦਾਂ ਹੀ ਹੋਣਾ ਹੈ। ਮੈਂ ਅੱਜ ਤੋਂ 3 ਮਹੀਨੇ ਪਹਿਲਾਂ, 2 ਮਹੀਨੇ ਪਹਿਲਾਂ ਸਟੇਜ ਤੇ ਬੋਲਿਆ ਸੀ ਵੀ ਇਹ ਜਿਹੜੇ ਬੰਦੇ ਵਿੱਚ ਵਾੜੇ ਆ, ਇਹਨਾਂ ਨੇ ਗਦਾਰਾਂ ਦਾ ਠੱਪਾ ਲਾ ਦੇਣਾ, ਆਗੂਆਂ ਨੂੰ ਬਦਨਾਮ ਕਰਨਗੇ। ਤਾਂ ਕਰਕੇ ਜਿੰਨਾ ਕੁ ਹੋ ਸਕਿਆ, ਜਿੱਥੇ ਜਿੱਥੇ ਵੀ ਕੋਈ ਹੋ ਸਕਦਾ ਸਾਥ ਦਿੰਦਾ ਰਿਹਾ, ਅਜੇ ਵੀ ਮੈਂ ਕਹੂੰਗਾ ਵੀ ਚਲੋ ਜਿਹੜੇ ਸਾਥ ਦੇ ਸਕਦੇ ਆ ਸਾਥ ਦੇਣ, ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੈ, ਅੱਗੇ ਲੱਗ ਕੇ ਕਰ ਰਹੇ ਆ, ਅੱਗੇ ਵੀ ਕਰਨ, ਇੰਨੇ ਸਾਲਾਂ ਤੋਂ ਲੱਗੇ ਹੋਏ ਆ, ਸੋ ਆਓ ਸਾਰੇ ਰਲ ਮਿਲ ਕੇ ਜਿੱਥੇ ਕਿਤੇ ਵੀ ਜਿਵੇਂ ਵੀ ਹੋ ਸਕਦਾ ਆਪਾਂ ਨਾਲ ਸਾਥ ਦਈਏ। ਸਾਰੀ ਸੰਗਤ ਦਾ, ਦੂਰੋਂ ਨੇੜਿਓਂ ਆਇਆਂ ਦਾ ਸਭ ਦਾ ਧੰਨਵਾਦ। ਜਿੱਥੇ ਵੀ ਕੋਈ ਸੇਵਾ ਤਨ ਕਰਕੇ, ਮਨ ਕਰਕੇ, ਧਨ ਕਰਕੇ ਆਪਣੀ ਸੇਵਾ ਕਰ ਸਕਦਾ, ਡਿਊਟੀ ਨਿਭਾ ਸਕਦਾ, ਉਹ ਜ਼ਰੂਰ ਬਣਦਾ ਯੋਗਦਾਨ ਪਾਇਆ ਕਰੇ। ਅੱਜ ਸਵੇਰੇ ਸਰਦਾਰ ਧਰਮ ਸਿੰਘ ਜੀ ਸਾਡੇ ਟਰੱਸਟੀ ਮੈਂਬਰ ਸਨ, ਚੜ੍ਹਾਈ ਕਰ ਗਏ ਪਿਛਲੇ ਦਿਨੀ, ਤੇ ਉਹਨਾਂ ਦੇ ਅੱਜ ਅੰਤਮ ਅਰਦਾਸ ਤੇ ਵੀ ਮੈਂ ਪਿਛੇ ਚੰਡੀਗੜ੍ਹ ਗਿਆ ਸੀ, ਤੇ ਅੱਜ ਇੱਥੇ ਵੀ ਸਹਿਜ ਪਾਠ ਰੱਖਿਆ ਸੀ, ਅੱਜ ਭੋਗ ਪਾਇਆ, ਉਹਨਾਂ ਦਾ ਸਾਰਾ ਪਰਿਵਾਰ ਆਇਆ ਹੋਇਆ। ਉਹਨਾਂ ਦੇ ਪਰਿਵਾਰ ਨੂੰ ਮੈਂ ਜੀ ਆਇਆ ਵੀ ਕਹਿੰਦਾ, ਤੇ ਸਰਦਾਰ ਧਰਮ ਸਿੰਘ ਹੋਣਾ ਨੇ ਪਿਛਲੇ 15-17 ਸਾਲ ਸਾਡੇ ਇੱਥੇ ਨਾਲ ਰਲ ਕੇ ਬਹੁਤ ਸੇਵਾ ਕੀਤੀ ਹੈ, 20 ਸਾਲ ਤੋਂ ਜੁੜੇ ਹੋਏ ਸੀ, ਤੇ ਬਹੁਤ ਆਉਣਾ ਜਾਣਾ ਟਰੱਸਟ ਦੇ ਵਿੱਚ ਮੈਂਬਰ ਬਣੇ। ਤੇ ਮੈਂ ਅੱਗੇ ਵੀ ਕਿਹਾ ਕਈ ਵਾਰੀ ਵੀ ਟਰੱਸਟ ਦਾ ਮਤਲਬ ਹੈ ਭਰੋਸਾ, ਵਿਸ਼ਵਾਸ, ਮੈਂ ਤੇਰੇ ਤੇ ਟਰੱਸਟ ਕਰਦਾ, ਮਤਲਬ ਭਰੋਸਾ ਕਰਦਾ, ਵਿਸ਼ਵਾਸ ਕਰਦਾ, ਤੇ ਟਰੱਸਟੀ ਦਾ ਮਤਲਬ ਹੁੰਦਾ ਹੈ ਵਿਸ਼ਵਾਸ ਪਾਤਰ, ਵਿਸ਼ਵਾਸ ਯੋਗ। ਤੇ ਧਰਮ ਸਿੰਘ ਹੋਣੀ ਸਾਡੇ ਟਰੱਸਟੀ ਸੀ। ਕਾਰਨ ਇਹ ਸੀ ਕਿ ਉਹਨਾਂ ਨੇ ਬੜਾ, ਜਦੋਂ ਵੀ ਅੱਧੀ ਰਾਤ ਨੂੰ ਆਵਾਜ਼ ਮਾਰਦੇ ਸੀ ਤੇ ਭੱਜੇ ਆਉਣਾ, ਜੇ ਉਹਨਾਂ ਨੂੰ ਅਸੀਂ ਟਰੱਸਟੀ ਬਣਾਇਆ ਸੀ ਤੇ ਉਹਨਾਂ ਦੀ ਸੇਵਾ ਵੇਖ ਕੇ ਬਣਾਇਆ ਸੀ, ਉਹਨਾਂ ਦੀਆਂ ਡਿਊਟੀਆਂ ਵੇਖ ਕੇ, ਭੱਜ ਨੱਠ ਕਰਨ ਵਾਲਾ ਕਰਕੇ, ਤੇ ਉਹਨਾਂ ਨੂੰ ਅਸੀਂ ਜ਼ਿੰਮੇਵਾਰੀ ਵਿੱਚ ਦਿੱਤਾ ਸੀ। ਸਾ ਤਾਂ ਕਰਕੇ ਉਹ ਪਿੱਛੇ ਜੇ ਚੜ੍ਹਾਈ ਕੀਤੀ, ਉਹਨਾਂ ਨੇ ਸਰੀਰ ਛੱਡਿਆ, ਤੇ ਉਹਨਾਂ ਦਾ ਪਰਿਵਾਰ ਆਇਆ ਹੋਇਆ, ਮੈਂ ਉਹਨਾਂ ਨੂੰ ਵੀ ਜੀ ਆਇਆ ਕਹਿੰਦਾ। ਸਾਰੀ ਸੰਗਤ ਨੂੰ ਬੇਨਤੀ ਹੈ ਅਰਦਾਸ ਵਿੱਚ ਸ਼ਾਮਲ ਹੋ ਕੇ, ਹੁਕਮਨਾਮੇ ਸੁਣ ਕੇ ਫਿਰ ਸਾਰਿਆਂ ਨੇ ਆਪੋ ਆਪਣੇ ਘਰੋਂ ਕਰੀ ਚੱਲ ਪਾਉਣਾ। ਜਿਹੜੇ ਹੁਣ ਤੱਕ ਨਹੀਂ ਬੋਲੇ, ਗੁਰੂ ਸਤੋਤਰ 'ਚ ਸਾਰੀ ਸੰਗਤ ਦੇ ਨਾਲ ਰਲ ਕੇ ਬੋਲੋ, ਮੈਨੂੰ ਵਾਰ ਵਾਰ ਕਹਿਣਾ ਨਾ ਪਵੇ। ਪਹਿਲੇ ਹਿੱਸੇ 'ਚ ਦਾਸ, ਫਿਰ ਸਾਰੇ ਭਾਈ ਬੋਲੋ, ਫਿਰ ਸਾਰੀਆਂ ਭੈਣਾਂ ਗੱਜ ਕੇ ਪੜਿਆ ਕਰੋ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਗੱਜ ਕੇ ਗੱਜ ਕੇ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਸਾਨੂੰ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ
है धन है धन है गुरु रामदास सैन धन है
धन है धन है
वो जी धन है धन है धन है गुरु अर्जन साहेब जी धन है
धन है धन है
गुरु अर्जन साहेब जी धन है
गज के गज
अर्जन साहेब जी धन है धन है धन है गुरु श्री हरगोबिंद साहेब धन है
धन है धन है धन है गुरु श्री हरगोबिंद साहेब धन है
धन है धन है धन है धन है धन है श्री हर राय साहेब धन है
धन है धन है धन है
गुरु श्री हर राय साहेब धन है धन है धन है धन है गुरु श्री हर कृष्ण साहेब धन है
धन है धन है धन है
पढ़ो जी पढ़ो धन है धन है धन है धन है धन है गुरु तेग बहादुर साहेब धन है
धन है धन है गुरु तेग बहादुर
सारे बोलो सारे वो जी धन है धन है धन है गुरु गोविंद सिंह साहेब धन है
धन है धन है गुरु गोविंद सिंह साहेब धन है
धन है धन है धन है धन है धन है गुरु ग्रंथ साहेब जी धन है
धन है धन है गुरु ग्रंथ साहिब जी धन है
धन है धन है धन है पुराना पंथ खालसा धन है
धन है धन है धन है पुराना पंथ खालसा धन है
पढ़ो जी धन है धन है सतनाम श्री वाहेगुरु बोल सतनाम श्री वाहेगुरु बोल
सतनाम श्री वाहेगुरु बोल सतनाम श्री वाहेगुरु बोल
एक बार सारे बोलिया करो वाहेगुरु 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 बोल वाहेगुरु 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 बोल पढ़ो जी पढ़ो वाहेगुरु 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 बोलिया दे ना दो वाहेगुरु बोलिया दे ना दो
वाहेगुरु बोलिया दे ना दो
जी वाहेगुरु
बोलिया दे ना दो
पढ़ो वाहेगुरु जी धन वाहेगुरु
वाहेगुरु धन वाहेगुरु
जी वाहेगुरु
धन वाहेगुरु
वाहेगुरु धन वाहेगुरु धन वाहेगुरु वाहेगुरु धन वाहेगुरु
वाहेगुरु धन वाहेगुरु वाहेगुरु
गज के सारे बोलो वाहेगुरु पवन गुरु पाणी पिता माता धरत महाते
ਕਰਮੀ ਆਪੋ ਆਪਣੀ ਕਿਨੇ ਨਕੇ ਦੂਰ ਜਿਨੀ ਨਾਮ ਧਿਆਇਆ ਸੈਭ ਸਖਤ ਕਾਲ ਨਾਮ ਦੇ ਮੁਖ ਉਤਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈਭ ਸਖਤ ਕਾਲ
ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੰਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾਏ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਤਾਰ ਪਿਤਾ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰ ਦਾ ਸਦਕਾ ਹਫ਼ਤਾਵਾਰੀ ਦੀਵਾਨ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਸਜਾਏ ਗਏ ਸਜੇ ਕੀਰਤਨ ਹੋਇਆ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਭਾਈ ਧਰਮ ਸਿੰਘ ਜੀ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਆਰਜ਼ੂ ਨੂੰ ਇਸ ਸੰਸਾਰ ਤੇ ਬਤੀਤ ਕਰਦਿਆਂ ਕੁਝ ਦਿਨ ਪਹਿਲਾਂ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਰਕੇ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਿਮਿਤ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਪਰਮੇਸ਼ਰ ਦੁਆਰ ਵੱਲੋਂ ਰੱਖੇ ਹੋਏ ਸਹਿਜ ਪਾਠ ਦੇ ਭੋਗ ਅੰਮ੍ਰਿਤ ਵੇਲੇ ਪਾਏ ਗਏ ਸੱਚੇ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਵਿੱਚ ਆਪਸੀ ਪ੍ਰੇਮ ਇਕੱਤਰਤਾ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ ਇਸ ਵੇਲੇ ਸਰਦਾਰ ਪ੍ਰੀਤਮ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਕੋ ਸੁੰਦਰ ਰੁਮਾਲੇ ਅਰਪਣ ਕੀਤੇ ਹਨ ਆਪ ਜੀ ਨੇ ਸੇਵਾਦਾਰਾਂ ਦੀ ਕੀਤੀ ਸੇਵਾ ਥਾਂ ਪਾਉਣੀ ਸੱਚੇ ਪਾਤਸ਼ਾਹ ਜੀ ਮਾਤਾ ਜਗਿੰਦਰ ਕੌਰ ਜੀ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਇਸ ਵੇਲੇ ਕਰੋ ਕਿਰਪਾ ਪਾਵਨ ਹੁਕਮ ਦੀ ਦਾਤ ਬਖਸ਼ੋ ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕੋ ਡਲ ਕਰ ਸੇਵੀਐ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਬੈਰਾਣੀ ਮਹਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਪੰਚ ਤਪ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ